ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ। ਨਾਨਕੀ ਪ੍ਰਭ ਬਿਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਿਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਚੀ ਲਵੈ ਬਿਨ ਦੇਹ ਨਿਮਾਣੀ।
ਅੱਜ ਪੜ੍ਹੋ ਸਾਰੇ ਜੀ।
ਸਾਚੀ ਲਿਵੈ ਬਿਨ ਦੇਹ ਨਿਵਾਣੀ।
ਸੋ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਇਹ ਜਿਹੜੀ ਦੇਹ ਹੈ ਨਾ, ਜੇ ਸੱਚੀ ਪਰਮੇਸ਼ਰ ਦੇ ਨਾਮ ਵਿੱਚ ਲਿਵ ਨਹੀਂ ਲੱਗੀ, ਇਹ ਦੇਹ ਨਿਮਾਣੀ ਹੋਈ ਹੈ।
ਹਾਂ, ਦੇਹ ਨਿਮਾਣੀ ਲਿਵੈ ਬਾਜਹੋਂ,
ਹਾਂ
ਕਿਆ ਕਰੇ ਬੇਚਾਰੀਆਂ।
ਸਤਿਗੁਰੂ ਜੀ ਫਿਰ ਕਹਿ ਰਹੇ ਨੇ, ਸਿੰਘਾਂ ਵੱਲੋਂ ਨਿਆਂ ਮੁਤਾਬਕ, ਦੇਹ ਨਿਮਾਣੀ ਲਿਵੈ ਬਾਜਹੋਂ, ਲਿਵ ਤੋਂ ਬਿਨਾਂ ਇਹ ਦੇਹ ਨਿਮਾਣੀ ਹੈ। ਸੋ ਲਿਵ ਕਿਹਨੂੰ ਕਹਿੰਦੇ ਨੇ? ਜਿੱਥੇ ਬਾਨਸਾ ਸਿੰਘ ਜੀ ਸੰਕਲਪਾਂ ਵਿਕਲਪਾਂ ਤੋਂ ਕੁਝ ਰਹਿਤ ਹੋ ਜਾਵੇ, ਉਹ ਲਿਵ ਦੀ ਅਵਸਥਾ ਹੁੰਦੀ ਹੈ। ਜਿੱਥੇ ਵਾਸਨਾਵਾਂ ਨਿਰਵਾਸ ਹੋ ਜਾਵੇ ਮਨ ਵਾਸਨਾ ਤੋਂ, ਜਿਹੜੀ ਗਿਆਨ ਦੀ ਤੀਜੀ ਭੂਮਿਕਾ ਲਿਖਾਈਆਂ ਤੁਹਾਨੂੰ, ਪਹਿਲੀ ਸੀ ਸ਼ੁਭ ਇੱਛਾ, ਗਿਆਨ ਦੀਆਂ ਤਿੰਨ ਸੱਤ ਅਵਸਥਾਂ ਲਿਖਾਈਆਂ ਨੇ ਨਾ, ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤੈਨੂੰ ਮਾਨਸਾ, ਸੱਤਵਾਂ ਪਦ ਚੌਥੀ, ਅਸਨ ਸਖਤ ਪੰਜਵੀਂ, ਪਦਾਰਥਾ ਭਾਵਨੀ ਛੇਵੀਂ, ਸੱਤਵੀਂ ਸੀ ਤੁਰੀਆ। ਉਹਨਾਂ ਵਿੱਚ ਜਿਹੜੀ ਤੀਜੀ ਅਵਸਥਾ ਹੈ ਜਿਹਨੂੰ ਕਹਿੰਦੇ ਆਪਾਂ ਤਨੂ ਮਾਨਸਾ, ਇਹ ਉਹ ਅਵਸਥਾ ਹੁੰਦੀ ਹੈ। ਤੈਨੂੰ ਮਾਨਸਾ ਦਾ ਭਾਵ ਹੁੰਦਾ ਮਨ ਦੀਆਂ ਵਾਸਨਾਵਾਂ ਪਤਨੀਆਂ ਪੈ ਜਾਣੀਆਂ। ਹੁਣ ਤਾਂ ਵਾਸਨਾ ਬਹੁਤ ਉਠਾਉਂਦਾ ਨੇ, ਇੱਕ ਸਕਿੰਟ 'ਚ ਕਿੰਨੀਆਂ ਉਠਾ ਦਿੰਦਾ, ਕਿੰਨੇ ਬਣ ਜਾਂਦੀਆਂ ਨੇ ਉਹ ਮਨ ਦੀਆਂ ਵਾਸਨਾ ਜਿਹੜੀਆਂ ਨੇ ਲਿਵ ਵਿੱਚ ਜਿਹੜੀਆਂ ਨੇ, ਸਤਸੰਗ ਜੀ ਪਤਨੀਆਂ ਪੈ ਜਾਣ ਦਾ ਨਾਂ ਲਿਵ ਹੈ, ਨਿਮਾਣੀ ਦੇਹ ਹੈ। ਕੋਈ ਮਾਣ ਨਹੀਂ ਫਿਰ ਇਹਨੂੰ, ਜੇ ਲਿਵ ਨਹੀਂ ਲੱਗੀ, ਲਾਣਤਾ ਤਾਂ ਬਹੁਤ ਨੇ, ਮਾਣ ਕੋਈ ਨਹੀਂ, ਨਿਮਾਣੀ ਹੈ, ਮਾਣ ਰਹਿਤ ਹੈ।
ਤੁਧ ਬਾਜ ਸਮਰਥ ਕੋਈ ਨਾਹੀਂ, ਕਿਰਪਾ ਕਰ ਬਨ ਵਾਰੀਆ।
ਗੁਰੂ ਅਮਰਦਾਸ ਜੀ ਕਹਿੰਦੇ, ਇਹ ਅਵਸਥਾ ਦੀ ਪ੍ਰਾਪਤੀ ਕਰਨ ਵਾਸਤੇ ਫਿਰ ਅਰਦਾਸ ਕਰ ਸਿੱਖਾ। ਅਰਦਾਸ ਵਿੱਚ ਕੀ ਆਖ? ਤੁਧ ਬਾਜ ਸਮਰਥ ਕੋਏ ਨਾਹੀਂ,
ਸਮਰਥ ਕੋਏ ਨਾਹੀਂ,
ਤੁਧ ਤੁਝ ਨਹੀਂ ਕਹਿਣਾ, ਤੁਧ
ਤੁਧ
ਬੜੋ ਦੁਬਾਰੇ,
ਤੁਧ ਬਾਜ ਸਮਰਥ ਕੋਏ ਨਾਹੀਂ।
ਇਉਂ ਅਰਦਾਸ ਕਰੇ, ਹੇ ਮਹਾਰਾਜ ਥੋਤੋਂ ਮਿਲਣਾ ਕੋਈ ਸਮਰੱਥ ਨਹੀਂ ਜਿਹੜਾ ਸਾਡੀ ਲਿਵ ਬਣਾ ਦੇਵੇ, ਕਿਉਂਕਿ ਲਿਵ ਅਵਸਥਾ ਸੀ ਹਰ ਇੱਕ ਦੀ, ਦਣੇ ਖਣੀ ਥੋੜ੍ਹਾ ਬਣ ਚੱਲੀ ਹੈ। ਵਾਰ ਵਾਰ ਅਭਿਆਸ ਕਰਦਾ ਕਿਤੇ ਮਨ ਇਕਾਗਰਤਾ ਚਾਹੁੰਦਾ ਹੈ, ਅਤੇ ਇਉਂ ਅਰਦਾਸ ਕਰੇ, ਸੱਚੇ ਪਾਤਸ਼ਾਹ ਤੂੰ ਹੀ ਬਖਸ਼ਿਸ਼ ਕਰ, ਤੂੰ ਹੈ ਸਮਰੱਥ, ਤੇਰੇ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ ਹੈ, ਇਸ ਕਰਕੇ ਇਸ ਲਿਵ ਦੀ ਪ੍ਰਾਪਤੀ ਵਾਸਤੇ ਮਾਂ ਜੀ ਕਿਰਪਾ ਕਰ। ਇਉਂ ਬੇਨਤੀ ਕਰੇ ਕਿ ਇਹਨੂੰ ਬਨਵਾਰੀ ਆ, ਬੋਲੋ ਸਾਰੇ, ਕਿਰਪਾ
ਕਰ ਬਨਵਾਰੀਆ,
ਕਿਰਪਾ ਕਰ,
ਕਿਰਪਾ ਕਰ
ਬਨਵਾਰੀਆ। ਦਾ ਤਾਂ ਜਗਤ ਬਣਦੇ ਮਾਲਕ, ਬਣ ਜਗਤ ਸੰਸਾਰ ਬਣਾ ਇੱਕ, ਇਸ ਜਗਤ ਬਣਦੇ ਮਾਲਕ ਹੇ ਬਨਵਾਰੀ ਵਾਹਿਗੁਰੂ ਜੀ, ਕਿਰਪਾ ਕਰ, ਇਹ ਅਵਸਥਾ ਸਾਡੀ ਬਣਾ ਦੇ। ਹਾਂ,
ਇਸ ਨਾਓ ਹੋਰ ਥਾਉ ਨਾਹੀਂ,
ਹਾਂ
ਸ਼ਬਦ ਲਾਗ ਸਵਾਰੀ ਆ।
ਇਸ ਦੇਹ ਨੂੰ ਜਿਹੜੀ ਨਿਮਾਣੀ ਹੈ ਲਿਵ ਤੋਂ ਬਿਨਾਂ, ਹੋਰ ਮਹਾਰਾਜ ਕੋਈ ਅਥਾਨ ਨਹੀਂ ਜਿੱਥੇ ਜਾਵੇ, ਤੁਧ ਨੂੰ ਛੋੜ ਜਾਈਆ ਪ੍ਰਭ ਕਾਇਂ ਧਰ, ਹੁੰਦਾ ਨਾ ਗੁਰਬਾਣੀ 'ਚ, ਆਣਨਾ ਵੀ ਆ ਤੇਰੀ ਸੰਸਰ, ਅਤੇ ਹੋਰ ਕਿਹੜੀ ਥਾਂ ਹੈ ਜਿੱਥੇ ਛੱਡ ਕੇ ਤੇਰੇ ਦਰ ਨੂੰ ਜਾਈਏ। ਸੋ ਤੁਸੀਂ ਮਹਾਰਾਜ ਬਖਸ਼ ਕਰੋ, ਇਸ ਦੇਹ ਨੂੰ ਨਿਮਾਣੀ ਨੂੰ ਮਾਣ ਵਾਲੀ ਬਣਾਉਣ ਲਈ, ਇਸ ਦੇਹ ਨੂੰ ਲਿਵ ਵਾਲੀ ਬਣਾਉਣ ਲਈ ਸੱਚੇ ਪਾਤਸ਼ਾਹ ਤੁਸੀਂ ਬਖਸ਼ਿਸ਼ ਕਰੋ, ਜਿਸ ਕਰਕੇ ਇਹ ਦੇਹ ਜਿਹੜੀ ਆ ਸ਼ਬਦ ਲਾਗ ਸਵਾਰੀ ਆ,
ਸ਼ਬਦ ਲਾਗ ਸਵਾਰੀ ਆ।
ਹਾਂ, ਗੁਰੂ ਉਪਦੇਸ਼ ਦੇ ਨਾਲ ਲੱਗ ਕੇ ਸਵਾਰੀ ਆ ਸਵਾਰੀ ਜਾਵੇ। ਜਿਹਨੇ ਵੀ ਸਵਾਰੀ ਹੈ ਸ਼ਬਦ ਲਾਗ, ਸ਼ਬਦ ਨਾਲ ਲੱਗ ਕੇ ਹੀ ਸਵਾਰੀ ਹੈ। ਸ਼ਬਦ ਕੀ ਹੈ? ਉਪਦੇਸ਼। ਗੁਰੂ ਦੇ ਉਪਦੇਸ਼ ਨਾਲ ਲੱਗ ਕੇ ਹੀ ਇਹ ਸਵਾਰੀ ਜਾਂਦੀ ਹੈ। ਤੁਸੀਂ ਕਿਰਪਾ ਕਰੋ, ਬਖਸ਼ਿਸ਼ ਕਰੋ ਮਹਾਰਾਜ ਜੀ। ਸ਼ਬਦ ਨਾਮ ਬ੍ਰਹਮ ਦਾ ਵੀ ਹੁੰਦਾ, ਬ੍ਰਹਮ ਦੇ ਨਾਲ ਲੱਗ ਕੇ ਸਵਾਰੀ ਜਾਵੇ। ਤੁਸੀਂ ਕਿਰਪਾ ਕਰੋ। ਹੁਣ ਤਾਂ ਸੰਸਾਰ ਨਾਲ ਲੱਗੀ ਪਈ ਹੈ ਦੇਹ, ਹੁਣ ਤਾਂ ਜਿਹੜੀਆਂ ਮਾਇਆ ਨਾਲ ਲੱਗੀ ਪਈ ਹੈ, ਸੰਬੰਧੀਆਂ ਨਾਲ ਲੱਗੀ ਪਈ ਹੈ, ਮੋਹ। ਸੋ ਇਸ ਲਈ ਸੱਚੇ ਪਾਤਸ਼ਾਹ ਤੁਸੀਂ ਬਖਸ਼ਿਸ਼ ਕਰੋ, ਸੰਸਾਰ ਨਾਲ ਟੁੱਟ ਕੇ ਬ੍ਰਹਮ ਨਾਲ ਲੱਗ ਜਾਵੇ, ਜਿਸ ਕਰਕੇ ਸਵਾਰੀ ਆ ਸੌਰ ਜਾਵੇ, ਸਵਾਰੀ ਜਾਵੇ।
ਕਹੇ ਨਾਨਕ ਲਿਵੇ ਬਾਜਹੋਂ, ਕਿਆ ਕਰੇ ਬੇਚਾਰੀਆ।
ਬਾਜਹੋਂ, ਬਾਜਹੋਂ ਹੋ ਗਿਆ,
ਬਾਜਹੋਂ,
ਬਾਜਹੋ,
ਬਾਜਹੋਂ।
ਹਾਂ, ਕਹੇ ਨਾਨਕ,
ਕਹੇ ਨਾਨਕ
ਲਿਵੇ ਬਾਜਹੋਂ,
ਲਿਵੇ ਬਾਜਹੋਂ।
ਅੱਗੇ
ਕਿਆ ਕਰੇ ਬੇਚਾਰੀਆ।
ਹਾਂ, ਬੇਚਾਰੀਆ ਪੜ੍ਹਨ, ਆਮ ਵਿਚਾਰਿਆ ਪੜ੍ਹੀ ਜਾਂਦੇ ਨੇ ਇਹਨੂੰ ਵਿਚਾਰਿਆ, ਪਰ ਇੱਥੇ ਤਾਂ ਵਿਹਾਰੀ ਲੱਗੀ ਹੈ। ਸੋ ਪੜ੍ਹੋ ਦੁਬਾਰੇ ਨੂੰ ਸਾਰੇ ਇਕੱਠੇ।
ਕਹੇ ਨਾਨਕ ਲਿਵੇ ਬਾਜਹੋਂ, ਕਿਆ ਕਰੇ ਬੇਚਾਰੀਆ।
ਹਾਂ, ਅਖੀਰ ਦੀ ਤੁਕ ਮਹਾਰਾਜ ਜੀ ਫਿਰ ਉਸੇ ਸਿਧਾਂਤ ਨੂੰ ਲਿਆ ਰਹੇ ਨੇ। ਲਿਵੈ ਤੋਂ ਬਿਨਾਂ ਦੇਹ ਜਿਹੜੀ ਹੈ ਵਿਚਾਰੀ ਕੀ ਕਰ ਸਕਦੀ ਹੈ? ਹਾਂਜੀ, ਨਿਮਾਣੀ ਹੈ, ਕੋਈ ਮਾਣ ਨਹੀਂ। ਹਾਂਜੀ, ਕੋਈ ਤਾਣ ਨਹੀਂ, ਨਿਮਾਣੀ ਹੈ। ਕਹਿੰਦਾ ਮੈਂ ਤਾਂ ਨਿਮਾਣਾ ਹੀ ਹਾਂ ਜੀ। ਹਾਂ, ਇਸ ਕਰਕੇ ਲਿਵ ਤੋਂ ਬਿਨਾਂ ਇਹ ਦੇਹ ਕੀ ਕਰ ਸਕਦੀ ਹੈ ਵਿਚਾਰੀ, ਨਿਮਾਣੀ? ਹਾਂਜੀ,
ਆਨੰਦ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ।
ਠੀਕ ਬਹੁਤ ਪੜ੍ਹਿਆ। ਇਸ ਪੌੜੀ ਵਿੱਚ 6 ਵਾਰੀ ਇਹ ਸ਼ਬਦ ਆਉਂਦਾ ਆਨੰਦ ਜਿਹੜਾ ਹੈ, 5 ਵਾਰੀ ਕੰਨਿਆ ਨਾਲ ਆਉਂਦਾ, 1 ਵਾਰੀ ਬਿਨਾਂ ਕੰਨੇ ਤੋਂ ਹੈ। ਸੋ ਧਿਆਨ ਨਾਲ ਉੱਥੇ ਪੜ੍ਹਨਾ, 5 ਵਾਰੀ ਕੰਨੇ ਲਾ ਕੇ ਪੜ੍ਹਨਾ। ਇੱਥੇ ਵੀ ਆਨੰਦ ਆਨੰਦ ਕਹੀ ਜਾਂਦੇ ਨੇ ਸਾਰੇ, ਆਨੰਦ ਆਨੰਦ ਸਭ ਕੋ ਕਹੈ, ਪਾਠ ਹੈ ਆਨੰਦ,
ਆਨੰਦ
ਪੜ੍ਹੀ ਜਾਂਦੇ ਨੇ, ਆਨੰਦ ਆਨੰਦ। 1 ਵਾਰੀ ਬਿਨਾਂ ਕੰਨੇ ਤੋਂ ਹੈ, ਉੱਥੇ ਕੰਨਾ ਨਹੀਂ ਲਾਉਣਾ, ਕਿਤੇ ਉੱਥੇ ਵੀ ਕੰਨਾ ਲਾ ਦਿਉ। ਸੋ ਜਿੱਥੇ ਲਾਇਆ ਹੈ ਉੱਥੇ ਲਾ ਦੇਣਾ, ਜਿੱਥੇ ਲੱਗਿਆ ਉੱਥੇ ਪੜ੍ਹੋ ਤਾਂ ਭਲਾ ਸਾਰੇ।
ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ।
ਪਾਠ ਹੈ ਗੁਰੂ ਤੇ ਜਾਣਿਆ, ਇਹਨੂੰ ਵੀ ਪੜ੍ਹਦੇ ਨੇ ਗੁਰ ਤੇ ਜਾਣਿਆ, ਪੜ੍ਹ ਜਾਂਦੇ ਨੇ, ਇਹ ਵੀ ਗਲਤੀ, ਜਨਰਲ ਗਲਤੀ ਹੁੰਦੀ ਹੈ। ਇਹਨੂੰ ਫਿਰ ਪਕਾਓ 1 ਵਾਰੀ।
ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ।
ਕਹੀਂ ਤਾਂ ਸਾਰੀ ਜਾਂਦੇ ਨੇ, ਮੈਨੂੰ ਆਨੰਦ ਆ ਗਿਆ ਜੀ, ਬਹੁਤੇ ਪ੍ਰਸ਼ਾਦੇ ਸੱਕ ਕੇ ਢਿੱਡ 'ਤੇ ਹੱਥ ਫਿਰ ਕੇ ਕਹਿੰਦਾ ਆਨੰਦ ਆ ਗਿਆ। ਘੰਟ 2 ਘੰਟਿਆਂ ਨੂੰ ਫਿਰ ਭੁੱਖ ਲੱਗਣੀ, ਕਾਹਦਾ ਆਨੰਦ ਉਹਦਾ ਬਦਲ ਗਿਆ? ਆਨੰਦ ਕਦੇ ਬਦਲਦਾ ਨਹੀਂ, ਆਨੰਦ ਜਿਹੜਾ ਇਹ ਅਵਸਥਾ ਇਹ ਪਰਮਾਨੈਂਟਲੀ ਹੈ, ਉਹ ਰਸ ਕੇ ਆ ਜਾ ਸਕਦਾ ਹੈ। ਸੋ ਬਹੁਤਾ ਖਾ ਕੇ ਕਹਿੰਦਾ ਆਨੰਦ ਆ ਗਿਆ, ਆਨੰਦ ਨਹੀਂ, ਕੋਈ ਰਸ ਹੈ ਕਿਸੇ ਪਦਾਰਥ ਦਾ। ਇਸੇ ਤਰ੍ਹਾਂ ਸਤਸੰਗ ਜੀ, ਆਨੰਦ ਸ਼ਰਾਬੀ ਸ਼ਰਾਬ ਦੀ ਬੋਤਲ ਪੀ ਕੇ ਕਹਿੰਦਾ ਬੜਾ ਆਨੰਦ ਆਇਆ ਜੀ, ਮਗਰੋਂ ਘਰਦਿਆਂ ਨੂੰ ਕੁੱਟ ਕੇ ਕਹਿੰਦਾ ਬੜਾ ਆਨੰਦ ਆਇਆ, ਅਤੇ ਜਾਂ ਘਰਦੇ ਉਹਨੂੰ ਕੁੱਟਣਗੇ, ਉਹ ਆਨੰਦ ਕਾਹਦਾ ਜਿੱਥੇ ਸਿੜੀ ਸਿਆਪਾ। ਸੋ ਉਹ ਵੀ ਕੋਈ ਆਨੰਦ ਨਹੀਂ ਹੈ। ਵਿਸ਼ੇਈ ਪੁਰਖ ਕਹਿੰਦਾ ਵਿਸ਼ੇ ਭੋਗ ਕੇ ਆਨੰਦ ਆਇਆ, ਨਹੀਂ ਉਹ ਆਨੰਦ ਨਹੀਂ ਹਨ, ਉਹ ਤਾਂ ਸਤਸੰਗ ਬਦਲਵੀਂ ਚੀਜ਼ ਹੈ, ਆਈ ਤਾਂ ਗਈ, ਖਿਣ ਭੰਗਰ ਨੇ ਉਹ ਸਾਰੇ ਰਸ ਜਿਹੜੇ ਨੇ। ਆਨੰਦ ਸਤਸੰਗ ਰਸਾਂ ਤੋਂ ਉੱਚੀ ਇੱਕ ਅਵਸਥਾ ਹੈ। ਸੋ ਇਹ ਜਿਹੜਾ ਆਨੰਦ ਹੈ, ਕਹੀਂ ਤਾਂ ਸਾਰੇ ਜਾਂਦੇ ਨੇ ਆਨੰਦ ਆ ਗਿਆ ਜੀ, ਆਨੰਦ ਆਇਆ, ਪਰ ਮਾਰੀ ਕਹਿੰਦੇ ਅਸਲ ਆਨੰਦ ਕਿੱਥੇ ਹੈ? ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਅਸੀਂ ਆਪਣੇ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਪ੍ਰਾਪਤ ਕੀਤਾ, ਇਹ ਬਖਸ਼ਿਸ਼ ਗੁਰੂ ਅੰਗਦ ਸਾਹਿਬ ਜੀ ਦੇ ਹੋਈ ਆ, ਗੁਰੂ ਅਮਰਦਾਸ ਜੀ ਕਹਿੰਦੇ ਉੱਥੋਂ ਇਹ ਆਨੰਦ ਪ੍ਰਾਪਤ ਹੋਇਆ। ਇਸ ਕਰਕੇ ਆਪਾਂ ਨੂੰ ਵੀ ਮਹਾਰਾਜ ਕਹਿ ਰਹੇ ਨੇ, ਗੁਰੂ ਕੇ ਸਿੱਖੋ ਜੇ ਪ੍ਰਾਪਤ ਕਰਾਉਣਾ ਕਰਨਾ ਨਾ ਆਨੰਦ ਗੁਰੂ ਤੇ ਜਾਣਿਆ। ਇਹ ਤਾਂ ਗੁਰੂ ਤੋਂ ਹੀ ਜਾਣਿਆ ਜਾਵੇਗਾ ਆਨੰਦ ਕਿਵੇਂ ਮਿਲਦਾ ਅਤੇ ਕਿਵੇਂ ਉਹਨਾਂ ਦੀ ਬਖਸ਼ਿਸ਼ ਹੋਵੇ, ਆਨੰਦ ਆ ਜਾਂਦਾ। ਜਦੋਂ ਆ ਜਾਂਦਾ ਫਿਰ ਜਾਣਿਆ, ਜਾਣ ਲੈਂਦਾ ਵੀ ਐਵੇਂ ਪਦਾਰਥਾਂ ਨੂੰ ਭੋਗ ਕੇ ਕਹਿੰਦੇ ਆਨੰਦ ਆਇਆ, ਆਨੰਦ ਤਾਂ ਹੁਣ ਆਇਆ, ਜਦੋਂ ਗੁਰੂ ਨੇ ਜਣਾ ਦਿੱਤਾ ਆਨੰਦ ਆਏ। ਹਾਂਜੀ, ਅੱਗੇ ਵੀ ਇੱਕ ਵਾਰ ਆਪਣਾ ਵਿਚਾਰਿਆ ਸੀ ਨਾ ਕਿ ਇੱਕ ਹੁੰਦਾ ਕਟੋਰਾ ਆਨੰਦ, ਇੱਕ ਹੁੰਦਾ ਭਜਨ ਆਨੰਦ, ਇੱਕ ਹੁੰਦਾ ਸ਼ਗਨ ਆਨੰਦ। ਸੋ ਕਟੋਰਾ ਆਨੰਦ ਵਿਸ਼ੇ ਆਨੰਦ ਹੁੰਦਾ ਹੈ, ਜਿਵੇਂ ਕਟੋਰੇ 'ਚ ਪਾਣੀ ਪਾਇਆ, ਪਾਣੀ ਜਿਹੜਾ ਸਤਸੰਗ ਜੀ ਠੋਕਰ ਲੱਗੀ ਡੁੱਲ ਗਿਆ, ਉਹ ਕਟੋਰਾ ਵੀ ਟੁੱਟ ਗਿਆ ਕੱਚਾ। ਸੋ ਇਸ ਕਰਕੇ ਜਿਹੜਾ ਵਿਸ਼ਿਆਂ ਦਾ ਇਹ ਆਨੰਦ ਕਹਿੰਦੇ ਹਾਂ, ਉਹ ਤਾਂ ਕਟੋਰਾ ਆਨੰਦ ਹੈ, ਟੁੱਟ ਜਾਂਦਾ, ਡੁੱਲ ਜਾਂਦਾ, ਕੱਚਾ ਸਦੀਬੀ ਨਹੀਂ ਹੈ। ਦੂਜਾ ਸਤਸੰਗ ਜੀ ਭਜਨ ਆਨੰਦ, ਉਹ ਨਦੀ ਜਾਂ ਨਾਲੇ ਵਰਗਾ, ਪਹਾੜਾਂ 'ਤੇ ਮੀਂਹ ਪਿਆ, ਮੀਂਹ ਪੈਣ ਕਰਕੇ ਨਦੀ 'ਚ ਪਾਣੀ ਵਗਿਆ, ਜਿਹੜੀ ਨਦੀ ਵਿੱਚ ਬਰੇਤੀ ਉੱਡਦੀ ਸੀ, ਜਿਹੜੇ ਕੰਢੇ ਸੁੱਕੇ ਪਏ ਸੀ, ਘਾਹ ਸੁੱਕਾ ਪਿਆ ਸੀ, ਉਹ ਜਦੋਂ ਮੀਂਹ ਪੈ ਕੇ ਨਦੀ 'ਚ ਪਾਣੀ ਵਗ ਪਿਆ ਤਾਂ ਸਾਰੀ ਹਰਿਆਵਲਤਾ ਹੋ ਗਈ। ਪਰ ਜਦੋਂ ਮੀਂਹ ਹਟ ਗਿਆ, ਨਦੀ 'ਚ ਪਾਣੀ ਫਿਰ ਪਾਣੀ ਆਉਣ ਹਟ ਗਿਆ, ਫਿਰ ਬਰੇਤੀ ਉੱਡਣ ਲੱਗ ਗਈ, ਘਾਹ ਫਿਰ ਸੁੱਕ ਗਿਆ। ਇਵੇਂ ਤਰ੍ਹਾਂ ਭਜਨ ਆਨੰਦ ਕੀ ਹੈ, ਜਿੰਨਾ ਤਾਂ ਗੁਰੂ ਪਿਆਰਿਆਂ ਦੀ ਸੰਗਤ ਬਣੀ ਰਹੀ, ਗੁਰੂ ਦੀ ਸੰਗਤ ਬਣੀ ਰਹੀ, ਸਤਸੰਗ ਆਉਂਦਾ ਰਿਹਾ, ਨਿਤਨੇਮ ਹੁੰਦਾ ਰਿਹਾ, ਸਤਸੰਗ ਚਾ ਕੇ ਕੀਰਤਨ ਸੁਣਿਆ, ਕਥਾ ਸੁਣੀ ਅਤੇ ਜਾਪ ਕੀਤਾ, ਸੰਗਤ ਜਾ ਕੇ ਉਹ ਭਜਨ ਆਨੰਦ ਬਣਿਆ ਰਿਹਾ। ਜਦੋਂ ਸੰਗਤ ਬਣ ਗਈ, ਫਿਰ ਸੰਗਤ ਕਰਨੀ ਛੱਡ ਦਿੱਤੀ, ਮਾੜੇ ਤਰਕਵਾਦੀ ਲੋਕਾਂ ਦੀ ਸੰਗਤ ਕਰ ਲਈ, ਕਹਿ ਦਿੱਤਾ ਉਹ ਨਾਮ ਯਾਦ ਨਹੀਂ ਬਾਣੀ ਹੈਗੀ, ਇਹਨਾਂ ਪੜਿਓ ਇਹਨਾਂ ਜਪਿਓ, ਸ਼ੱਕ ਪੈ ਗਿਆ, ਕਰਨਾ ਭਜਨ ਫਿਰ ਛੱਡ ਦਿੱਤਾ, ਵਿਕਾਰਾਂ ਦੀ ਬਰੇਤੀ ਫਿਰ ਉੱਡਣ ਲੱਗ ਪਈ ਮਾੜੀ ਸੰਗਤ ਕਰਕੇ। ਉਹ ਉੱਦਾਂ ਦਾ ਭਜਨ ਆਨੰਦ। ਪਰ ਜਿਹੜਾ ਸਗਨ ਆਨੰਦ ਹੈ ਸਤਸੰਗ ਜੀ, ਉਹ ਸੋਮੇ ਵਰਗਾ ਹੈ, ਜਿੱਥੋਂ ਸੋਮਾ ਨਿਕਲਦਾ ਨਾ ਪਾਣੀ ਦਾ, ਅਤੇ ਇੱਕ ਲਗਾਤਾਰ ਵਗਦਾ ਹੀ ਰਹਿੰਦਾ, ਨਹੀਂ ਕਦੇ ਬੰਦ ਹੁੰਦਾ, ਚੱਲਿਆ ਹੀ ਰਹਿੰਦਾ। ਸੋ ਉਹ ਇਹ ਆਨੰਦ ਹੈ ਜਿਸ ਆਨੰਦ ਦੀ ਗੱਲ ਮਹਾਰਾਜ ਜੀ ਕਹਿ ਰਹੇ ਨੇ, ਸਗਨ ਆਨੰਦ, ਪਾਣੀ ਦੇ ਸੋਮੇ ਵਾਂਗੂ ਨਿਰੰਤਰ ਵਗਦਾ ਰਹਿੰਦਾ, ਨਹੀਂ ਬੰਦ ਹੁੰਦਾ। ਸੋ ਉਹ ਆਨੰਦ ਦੀ ਗੱਲ ਪਾਤਸ਼ਾਹ ਜੀ ਕਰ ਰਹੇ ਨੇ, ਫਿਰ ਉਸ ਗੱਲ ਨੂੰ ਰਿਪੀਟ ਕਰਦੇ ਨੇ, ਜਾਣਿਆ ਆਨੰਦ ਸਦਾ ਗੁਰਤੇ। ਕਿਹੜਾ ਨਿਆਇਆ ਇਹ? ਸਿੰਘਾ ਬਲੋਕਨ ਨਿਆਇ। ਸੋ ਕਿਸ ਮਗਲੀ ਕਿਸੇ ਪਹਿਲੀ ਤੁਕ ਦਾ ਮਗਲਾ ਹਿੱਸਾ ਦੂਜੀ ਤੁਕ ਦਾ ਪਹਿਲਾ ਹਿੱਸਾ ਬਣ ਜਾਣਾ ਸਿੰਘਾ ਬਲੋਕਨ ਨਿਆਇ ਹੁੰਦਾ ਹੈ। ਖਾਸ ਕਰਕੇ ਇਹ ਜਿਹੜੇ ਛੰਤ ਆਉਂਦੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਛੰਤਾਂ ਵਿੱਚ ਤਰਤੀਬ ਬਹੁਤ ਵਰਤੀ ਹੈ ਮਹਾਰਾਜ ਨੇ ਛੰਤਾਂ ਵਿੱਚ, ਅਤੇ ਇੱਥੇ ਸਾਰੇ ਆਨੰਦ ਸਾਹਿਬ 'ਚ ਇੱਦਾਂ ਹੀ ਆਇਆ ਤਕਰੀਬਨ। ਜਾਣਿਆ ਆਨੰਦ ਸਦਾ ਗੁਰ ਤੇ। ਇੱਥੇ ਵੀ ਕੰਨੇ ਨਾਲ ਹੈ ਨਾ, ਚਾਰ ਵਾਰੀ ਕੰਨੇ ਨਾਲ ਆ ਗਿਆ ਕਿ ਵੱਧ? ਚਾਰ ਵਾਰੀ ਆ ਗਿਆ। ਸੋ ਮਹਾਰਾਜ ਕਹਿੰਦੇ ਇਹ ਆਨੰਦ ਜਿਹੜਾ ਸਦਾ ਸਦੀਬੀ ਆਨੰਦ ਹੈ, ਇਹ ਗੁਰੂ ਤੋਂ ਹੀ ਭਾਈ ਜਾਣਿਆ ਜਾਂਦਾ ਹੈ। ਗੁਰੂ ਤੋਂ ਕਿਵੇਂ ਜਾਣਿਆ ਜਾਂਦਾ ਹੈ?
ਕਿਰਪਾ ਕਰੇ ਪਿਆਰਿਆ।
ਇਹ ਪਿਆਰਿਆ ਜਦੋਂ ਗੁਰੂ ਕਿਰਪਾ ਕਰ ਦੇਵੇ ਫਿਰ ਇਹ ਆਨੰਦ ਪ੍ਰਾਪਤ ਹੁੰਦਾ। ਗੁਰੂ ਕਿਰਪਾ ਵਿੱਚੋਂ ਇਹ ਆਨੰਦ ਸਤਸੰਗ ਆਉਂਦਾ। ਅੱਗੇ ਜੀ,
ਕਰ ਕਿਰਪਾ ਕਿਲ ਵਿਖ ਕੱਟੇ
ਕੱਟੇ ਨਹੀਂ ਕਹਿਣਾ ਥੋੜ੍ਹਾ ਭਾਰਾ ਕੱਟੇ
ਕਰ ਕਿਰਪਾ ਕਿਲ ਵਿਖ ਕੱਟੇ
ਹਾਂ
ਗਿਆਨ ਅੰਜਨ ਸਾਰਿਆ।
ਹਾਂਜੀ, ਇਹ ਕਿਰਪਾ ਕੀਤੀ ਗਈ ਗੁਰੂ ਅੰਗਦ ਸਾਹਿਬ ਜੀ ਨੇ, ਜਿਸ ਕਰਕੇ ਸਾਡੇ ਸਾਰੇ ਕਿਲਵਕ ਪਾਪ ਕੱਟ ਦਿੱਤੇ। ਉਹ ਤਾਂ ਤੁਹਾਨੂੰ ਲਿਖਾਇਆ ਨਾ, ਕਿਲਵਕ ਪਾਪ ਚਾਰ ਤਰ੍ਹਾਂ ਦੇ, ਬ੍ਰਾਹਮਣ ਕੈਲੀ ਕਾਤ ਕੰਜਕਾਂ ਅਣਚਾਰੀ ਕਾ ਤਾਨ, ਬ੍ਰਹਮ ਗਿਆਨੀ ਦਾ ਕਤਲ ਕਰ ਦੇਣਾ ਵੱਡਾ ਪਾਪ, ਕਿਸੇ ਮਜ਼ਲੂਮ ਨੂੰ ਮਾਰ ਦੇਣਾ ਵੱਡਾ ਪਾਪ, ਅਤੇ ਇਸੇ ਤਰ੍ਹਾਂ ਜੰਮਦੀਆਂ ਬੱਚੀਆਂ ਨੂੰ ਮਾਰ ਦੇਣਾ ਜਿਵੇਂ ਹੁਣ ਅਬੋਰਸ਼ਨ ਕਰਾਈ ਜਾਂਦੇ ਨੇ, ਵੱਡਾ ਪਾਪ। ਸੋ ਇਸੇ ਤਰ੍ਹਾਂ ਮਾਰੀ ਕਹਿੰਦੇ ਵਿਵਚਾਰੀ ਦੇ ਘਰ ਦਾ ਅੰਨ ਖਾ ਲੈਣਾ ਵੱਡਾ ਪਾਪ ਹੈ, ਬੇਸਵਾ ਦੇ ਘਰ ਦਾ ਅੰਨ ਖਾ ਲੈਣਾ ਕਿਸੇ ਦਾ ਵੱਡਾ ਪਾਪ, ਇਹਨੂੰ ਕਿਲਵਖ ਪਾਪ ਕਹਿੰਦੇ ਨੇ। ਸੋ ਮਹਾਰਾਜ ਕਹਿੰਦੇ ਕੱਟੇ ਸਭ ਦੂਰ ਕਰਕੇ, ਕਿਵੇਂ ਹੋਏ, ਕਦੋਂ ਹੋਏ? ਗਿਆਨ ਅੰਜਨ ਸਾਰਿਆ। ਅੰਜਨ ਨਾਮ ਹੈ ਸੁਰਮੇ ਦਾ, ਸੁਰਮਾ ਕਿੱਥੇ ਪਾਉਂਦੇ ਹਾਂ, ਕੰਨਾਂ 'ਚ ਕਿਤੇ ਹੋਰ? ਹਾਂਜੀ,
ਗਿਆਨ ਰੂਪੀ ਸੁਰਮਾ
ਅੱਖਾਂ 'ਚ ਪੈਂਦਾ। ਸੋ ਇਹ ਹੁਣ ਸੁਰਮਾ ਕਿਹੜਾ? ਗਿਆਨ ਰੂਪੀ ਸੁਰਮਾ ਕਿਹੜੀਆਂ ਅੱਖਾਂ 'ਚ ਪਾਇਆ? ਮਨ ਬੁੱਧ ਨੇਤਰਾਂ ਵਿੱਚ। ਗਿਆਨ ਰੂਪੀ ਸੁਰਮਾ ਜਦੋਂ ਕਿਤੇ ਮਨ ਬੁੱਧ ਨੇਤਨਾ ਵਿੱਚ ਪੈ ਗਿਆ ਨਾ, ਕਿਲਵਿਖ ਕੱਟੇ, ਸਾਰੇ ਹੀ ਪਾਪ ਕੱਟ ਦਿੱਤੇ। ਗਿਆਨ ਰੂਪੀ ਸੁਰਮਾ ਪੈ ਗਿਆ ਅੱਖਾਂ ਵਿੱਚ, ਮਨ ਬੁੱਧ ਨੇਤਨਾ ਵਿੱਚ, ਕਦੇ ਮਨ ਪਾਪੀ ਨਹੀਂ ਹੋਊਗਾ, ਬੁੱਧੀ ਕਦੇ ਮਲੀਨ ਨਹੀਂ ਹੋਵੇਗੀ, ਆਤਮ ਸੈਣੀ ਬੁੱਧੀ ਬਣ ਜਾਂਦੀ ਹੈ, ਸੰਸਾਰਾਕਾਰ ਬੁੱਧੀ ਜਿਹੜੀ ਹੈ ਪਰੇ ਹੋ ਜਾਂਦੀ ਹੈ, ਮਾਇਆਵਕੀ ਬਿਰਤੀ ਹਟ ਜਾਂਦੀ ਹੈ, ਬ੍ਰਹਮਾਕਾਰ ਬਿਰਤੀ ਬਣ ਜਾਂਦੀ ਹੈ। ਹੁਣੇ ਪੜਿਆ ਸੀ ਨਾ ਆਪਣੇ ਸਲੋਕ ਪਹਿਲਾਂ, ਗਿਆਨ ਅੰਜਨ ਗੁਰ ਦੀ ਹੈ, ਉਹਦਾ ਵੀ ਇਹੀ ਭਾਵ ਹੈ। ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਮੇਰੇ ਗੁਰੂ ਰਾਮਦਾਸ ਜੀ ਨੇ ਸਾਨੂੰ ਗਿਆਨ ਰੂਪੀ ਸੁਰਮਾ ਦਿੱਤਾ ਮਨ ਬੁੱਧ ਨੇਤਰਾਂ ਵਿੱਚ, ਇਸੇ ਕਰਕੇ ਉਹੀ ਭਾਵ ਵਿੱਚ ਸਤਿਗੁਰੂ ਅਮਰਦਾਸ ਜੀ ਦਾ ਭਾਵ ਹੈ। ਜਦੋਂ ਗੁਰੂਆਂ ਨੇ ਗੁਰੂ ਅੰਗਦ ਸਾਹਿਬ ਜੀ ਨੇ ਗਿਆਨ ਰੂਪੀ ਸੁਰਮਾ ਸਾਡੇ ਮਨ ਬੁੱਧ ਨੇਤਰਾਂ ਵਿੱਚ ਸਾਰਿਆਂ ਨੇ ਪਾ ਦਿੱਤਾ ਅਤੇ ਕੀਤੀ ਕਿਰਪਾ, ਸਾਰੇ ਕਿਲ ਪਾਪ ਕੱਟੇ ਗਏ। ਹਾਂਜੀ,
ਅੰਦਰੋਂ ਜਿਨ ਕਾ ਮੋਹ ਟੁੱਟਾ
ਜੀ, ਠੀਕ ਇਹਨਾਂ ਨੇ ਹਾਹਾ ਲਾਇਆ, ਇਹਨੂੰ ਰੋਜ਼ ਪੜ੍ਹੀਆਂ ਨੇ ਅੰਦਰੋਂ, ਹਾਹਾ ਤਾਂ ਕੋਈ ਲਾਉਂਦਾ ਜੀ ਨਾ
ਅੰਦਰੋਂ,
ਹਾਂ ਕਿੱਥੇ ਲੱਗੂਗਾ ਹਾਹਾ, ਇਹ ਵੀ ਅੰਦਰੋਂ ਹੀ ਲੱਗੂਗਾ, ਹਾਂ ਗਲੇ ਦੇ ਅੰਦਰੋਂ ਉੱਥੋਂ ਲਾਓ।
ਹਾਂ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚਾ ਸਵਾਰਿਆ।
ਬਾਜੀ ਕਹਿੰਦੇ ਜਿਹਨਾਂ ਦਾ ਭਾਈ ਅੰਦਰੋਂ ਮੋਹ ਟੁੱਟਿਆ, ਅੰਦਰੋਂ ਬਾਹਰ ਤੋਂ ਕਹਿੰਦੇ ਮੇਰਾ ਕੋਈ ਮੋਹ ਨਹੀਂ ਜੀ ਕਿਸੇ ਨਾਲ, ਦਿਖਾਵੇ ਵਜੋਂ। ਹਾਂਜੀ, ਅਤੇ ਪਤਾ ਉਦੋਂ ਲੱਗਦਾ ਜਦੋਂ ਕੋਈ ਚੜ੍ਹਾਈ ਕਰਦਾ, ਫਿਰ ਪਤਾ ਲੱਗਦਾ ਮੋਹ ਹੈਗਾ ਕਿ ਨਹੀਂ ਹੈਗਾ। ਨਿਰਮੋਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਥੇ, ਚਾਰੇ ਪੁੱਤਰ ਵਾਰ ਕੇ ਕਿਤੇ ਮਜ਼ਾਲ ਕਿਤੇ ਇੰਝ ਸਿੱਟੀ ਹੋਵੇ। ਹਾਂਜੀ, ਕਹੀ ਦਿੱਤਾ ਫਿਰ ਵੀ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਾ ਮੇਰਾ। ਸੋ ਜਦੋਂ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋਏ ਨੇ, ਚਮਕੌਰ ਦੀ ਗੜੀ ਛੱਡੀਆਂ ਨੇ ਕਲਗੀਧਰ ਜੀ ਨੇ, ਪੁੱਤਰਾਂ ਦੇ ਕੋਲ ਦੀ ਲੰਘਣ ਲੱਗੇ ਨੇ, ਜਦੋਂ ਗੜੀ ਛੱਡ ਕੇ ਲਾਸ਼ਾਂ ਪਈਆਂ ਨੇ, ਅਤੇ ਉਸ ਵੇਲੇ ਦਿਆ ਸਿੰਘ ਜੀ ਨਾਲ ਨਿਕਲੇ ਨੇ, ਕਹਿਣ ਲੱਗਾ ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਨਾ ਤਾਂ ਵਸਤਰ ਪਾ ਦਿਆਂ, ਕੋਈ ਕੋਈ ਕਫਨ ਪਾ ਦਈਏ ਜਾਂਦਿਆਂ। ਅਤੇ ਕਲਗੀਧਰ ਜੀ ਕਹਿਣ ਲੱਗੇ ਦਿਆ ਸਿੰਘ ਆ ਜਿਹੜੇ ਬਾਕੀ ਸ਼ਹੀਦ ਹੋਏ ਪਏ ਨੇ ਕਿਹਦੇ ਨੇ, ਇਹ ਨਹੀਂ ਕਿਸੇ ਦੇ ਲਾਲ, ਸੋ ਉਹ ਵੀ ਮੇਰੇ ਹੀ ਨੇ, ਐਸਾ ਨਹੀਂ ਹੋਵੇਗਾ। ਅਮਰ ਸਿੰਘ ਪਾਤਸ਼ਾਹ ਜੀ ਭਾਈ ਜਿਹਨਾਂ ਦਾ ਅੰਦਰੋਂ ਮੋਹ ਟੁੱਟਿਆ, ਅੰਦਰੋਂ ਨਿਰਮੋਹ ਹੋਏ ਨੇ ਜਿਹੜੇ, ਸੋ ਉਹਨਾਂ ਦਾ ਜਿਹੜੇ ਨਿਰਮੋਹ ਹੋ ਗਏ ਨਾ, ਤਿੰਨ ਕਾ ਸ਼ਬਦ
ਸੱਚਾ ਸਵਾਰਿਆ,
ਸੱਚਾ ਸਵਾਰਿਆ, ਉਹਨਾਂ ਦਾ ਸ਼ਬਦ ਜਿਹੜਾ ਨਾ ਫਿਰ ਸੱਚੇ ਵਾਹਿਗੁਰੂ ਨੇ ਸਵਾਰ ਦਿੱਤਾ। ਉਹ ਜੋ ਵੀ ਮੂੰਹ 'ਚੋਂ ਬੋਲਦੇ ਨੇ ਨਾ, ਫਿਰ ਸੱਤ ਹੋ ਜਾਂਦਾ, ਸਵਾਰਿਆ ਹੋਇਆ ਸ਼ਬਦ ਹੁੰਦਾ, ਜੋ ਉਹਨਾਂ ਨੇ ਮੁੱਖ 'ਚੋਂ ਕਹਿ ਦਿੱਤਾ ਪੂਰਾ ਹੋਵੇਗਾ। ਜੇ ਕਹਿ ਦਿੱਤਾ ਅੱਜ ਬਦਲ ਮੀਂਹ ਪਾਓ, ਆ ਕੇ ਪਾ ਜਾਵੇਗਾ, ਗਵਾਇਆ ਨਹੀਂ ਗੁਰੂ। ਅਜੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਸਿੱਖੀ ਸੀ ਉਸ ਵੇਲੇ ਅਜੇ, ਪਰ ਗੁਰੂ ਅੰਗਦ ਸਾਹਿਬ ਜੀ ਉਹਨਾਂ ਦਾ ਸ਼ਬਦ ਸਵਾਰਿਆ ਹੋਇਆ ਸੀ, ਤਬੇ ਤੋਂ ਮੀਂਹ ਨਹੀਂ ਸੀ ਪਿਆ। ਸਤਿਗੁਰਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਹੋਈ ਅਤੇ ਮੀਂਹ ਪਵਾਇਆ, ਸ਼ਬਦ ਸਵਾਰਿਆ, ਬਖਸ਼ਿਸ਼ ਹੋਈ। ਉਹਦੇ ਸ਼ਬਦ ਵਿੱਚ ਸ਼ਕਤੀ ਹੁੰਦੀ ਹੈ, ਉਹਦੇ ਸ਼ਬਦ ਵਿੱਚ ਸੱਤਤਾ ਹੁੰਦੀ ਹੈ, ਉਹਦੇ ਸ਼ਬਦ ਵਿੱਚ ਕਦੇ ਵੀ ਸਤਸੰਗ ਮਿੱਥਿਆਪਣ ਨਹੀਂ ਹੁੰਦਾ, ਸਦਾ ਹੀ ਉਹਦਾ ਸ਼ਬਦ ਸੱਤ ਹੁੰਦਾ, ਸਵਾਰਿਆ ਹੋਇਆ ਹੁੰਦਾ। ਹਾਂਜੀ, ਮਜ਼ਾਲ ਕਿਤੇ ਉਹਦੇ 'ਚ ਕਿਤੇ ਮਿੱਥ ਆ ਜਾਵੇ ਕਿਤੇ, ਹਾਂਜੀ, ਸੋ ਇਹ ਬਖਸ਼ਿਸ਼ ਹੁੰਦੀ ਹੈ। ਹਾਂਜੀ ਹਾਂਜੀ, ਇੱਥੇ ਭਾਵ ਜਦੋਂ ਆਵਾਜ਼ ਜੋ ਸ਼ਬਦ ਬਾਅਦ ਮੂੰਹ 'ਚੋਂ ਸ਼ਬਦ ਕੱਢਣਾ, ਜਿਹੜਾ ਵੀ ਉਹ ਮਿੱਥਿਆ ਨਹੀਂ ਹੋਊਗਾ, ਉਹ ਸ਼ਬਦ ਸੱਤ ਹੋਊਗਾ, ਜੋ ਕਹੇਗਾ ਸੱਤ ਹੋ ਜਾਏਗਾ। ਜੇ ਕਹਿਣ ਹਰਨ ਭਰਨ ਜਾ ਕਾ ਨੇਤਰ ਫੋਰ, ਸ਼ਬਦ ਕਹਿ ਕੇ ਸਾਰੀ ਸ੍ਰਿਸ਼ਟੀ ਨੂੰ ਖਤਮ ਕਰ ਸਕਦੇ ਨੇ, ਹਾਂਜੀ ਬਣਾ ਸਕਦੇ ਨੇ, ਜਵਾ ਸਕਦੇ ਨੇ, ਮਾਰ ਸਕਦੇ ਨੇ, ਉਹ ਸ਼ਬਦ ਸੱਤ ਹੈ। ਹਾਂਜੀ,
ਕਹਿ ਨਾਨਕ ਇਹੋ ਆਨੰਦ ਹੈ।
ਹੁਣ ਇੱਥੇ ਕੰਨਾ ਹੈ ਨਹੀਂ, ਇੱਥੇ ਨਹੀਂ ਕੰਨਾ ਲਾਉਣਾ, ਹੁਣ ਹੈਗਾ ਨਾ ਕੰਨਾ, ਹੈ ਨਹੀਂ ਇੱਥੇ, ਅੱਗੇ ਫਿਰ ਹੈਗਾ
ਆਨੰਦ ਗੁਰ ਤੇ ਜਾਣਿਆ।
ਭਲਾ ਫਰਕ ਪਾ ਕੇ ਦੇਖੋ ਤਾਂ ਸਾਰੇ,
ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ।
ਹੁਣ ਇੱਦਾਂ ਪਾਠ ਸ਼ੁੱਧ ਹੋਇਆ, ਅੱਗੇ ਰੋਜ਼ ਆਨੰਦ ਹੀ ਆਨੰਦ ਹੀ ਚੱਲਦਾ, ਕਈ ਤਾਂ ਐੜਾ ਵੀ ਨਹੀਂ ਲਾਉਂਦੇ, ਆਨੰਦ ਹੈ ਆਨੰਦ ਹੈ, ਐੜਾ ਵੀ ਛੱਡ ਜਾਂਦੇ, ਆਨੰਦ ਐੜਾ ਵੀ ਰਹਿ ਜਾਂਦਾ। ਪੜ੍ਹੋ ਇਹਨੂੰ ਫਿਰ, ਕਹਿ ਨਾਨਕ,
ਕਹਿ ਨਾਨਕ
ਇਹੋ ਆਨੰਦ ਹੈ,
ਇਹੋ ਆਨੰਦ ਹੈ,
ਆਨੰਦ ਗੁਰ ਤੇ ਜਾਣਿਆ,
ਆਨੰਦ ਗੁਰ ਤੇ ਜਾਣਿਆ।
ਸੋ ਮਹਾਰਾਜ ਜੀ ਕਹਿੰਦੇ ਆ ਹੈ ਗੁਰੂ ਕੇ ਸਿੱਖੋ ਆਨੰਦ, ਜਾਣਿਆ ਕਿੱਥੋਂ ਇਹ, ਕਹਿੰਦੇ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਜਾਣਿਆ ਸਾਨੇ, ਤੁਸੀਂ ਵੀ ਗੁਰੂ ਵਾਲੇ ਬਣ ਕੇ ਇਹ ਆਨੰਦ ਨੂੰ ਗੁਰੂ ਕੋਲੋਂ ਜਾਣ ਲਿਓ, ਉੱਥੇ ਜਾਣਿਆ ਜਾਣਾ ਇਹ ਆਨੰਦ। ਹਾਂਜੀ, ਮਾਇਆ ਆਨੰਦ ਰੂਪ ਨਹੀਂ, ਇਹ ਰੱਬ ਦੇ ਤਿੰਨਾਂ ਗੁਣਾਂ ਵਿੱਚ ਇੱਕ ਗੁਣ ਆ ਇਹ ਆਨੰਦ, ਤਿੰਨ ਗੁਣ ਨੇ ਨਾ ਰੱਬ ਦੇ, ਕਿਹੜੇ ਕਿਹੜੇ, ਸੱਤ ਹੈ, ਚੇਤਨ ਹੈ, ਆਨੰਦ ਸਰੂਪ ਹੈ। ਸੋ ਇਹ ਉਹ ਰੱਬ ਦੇ ਤਿੰਨਾਂ ਗੁਣਾਂ ਦੇ ਵਿੱਚੋਂ ਜਿਹੜਾ ਇਹ ਆਨੰਦ ਆ ਗਿਆ, ਅਤੇ ਉੱਪਰ ਕਹਿ ਦਿੱਤਾ ਸੀ ਸ਼ਬਦ ਸੱਚਾ ਸਵਾਰਿਆ, ਸੱਤ ਵੀ ਆ ਗਿਆ ਅਤੇ ਆਨੰਦ ਸਰੂਪ ਵੀ ਬਣ ਗਿਆ, ਅਤੇ ਚੇਤਨ ਤਾਂ ਹੋਏ ਜਾਏਗਾ ਨਾ ਫਿਰ। ਇਹ ਪਰਮੇਸ਼ੁਰ ਦਾ ਗੁਣ ਹੈ ਆਨੰਦ, ਤਿੰਨੇ ਗੁਣ ਮਾਇਆ ਦੇ ਨੇ, ਮਾਇਆ ਦੇ ਤਿੰਨ ਗੁਣ ਕਿਹੜੇ ਨੇ, ਹਾਂਜੀ ਰਜੋ, ਹਾਂਜੀ ਹਾਂ ਉਹ ਰਜੋ ਤਮੋ ਸੋ ਤੋਂ ਵੱਖਰੇ ਨੇ, ਪਰ ਪ੍ਰਭੂ ਦੇ ਮੁਕਾਬਲੇ 'ਤੇ ਪਰਮੇਸ਼ੁਰ ਸੱਤ ਹੈ, ਮਾਇਆ ਕੀ ਹੈ? ਅਸੱਤ ਹੈ, ਸਭ ਠੀਕ ਹੈ। ਪਰਮੇਸ਼ੁਰ ਚੇਤਨਾ, ਮਾਇਆ ਕੀ ਹੈ? ਜੜ ਹੈ। ਪਰਮੇਸ਼ੁਰ ਆਨੰਦ ਸਰੂਪ ਹੈ, ਮਾਇਆ ਕੀ ਹੈ? ਦੁੱਖ ਰੂਪ ਹੈ। ਸੋ ਤਿੰਨੇ ਗੁਣ ਮਾਇਆ ਦੇ ਨੇ, ਤਿੰਨੇ ਪਰਮੇਸ਼ੁਰ ਦੇ ਨੇ, ਸੋ ਇਸ ਕਰਕੇ ਇੱਥੇ ਉਹ ਅਵਸਥਾ ਆਨੰਦ ਦੀ ਹੈ ਜਿੱਥੇ ਮਾਇਆ ਨੂੰ ਪਰੇ ਲਹਿ ਲਾ ਦਿੱਤਾ, ਜਿਹੜੀ ਸੀ ਦੁੱਖ ਰੂਪ ਸੀ, ਜੜ ਸੀ, ਅਤੇ ਜਿਹੜੀ ਸੀ ਸਾਧ ਸੰਗਤ ਅਸੱਤ ਸੀ, ਉਹ ਪਰੇ ਕਰਕੇ ਹੁਣ ਆਨੰਦ ਹੋ ਗਿਆ। ਹਾਂਜੀ, ਹੁਣ ਜੜ ਤਾਂ ਨਹੀਂ ਰਹਿ ਗਈ, ਹੁਣ ਸਾਧ ਸੰਗਤ ਜੀ ਦੁੱਖ ਰੂਪ ਨਹੀਂ ਰਹਿ ਗਿਆ। ਆਨੰਦ ਵਿੱਚ ਦੁੱਖ ਨਹੀਂ ਹੁੰਦਾ ਕਦੇ। ਉਹ ਤਾਂ ਭਾਵੇਂ ਆਰੇ ਥੱਲੇ ਬੈਠਾ, ਪੁੱਛਿਆ ਸੀ ਨਾ, ਕਹਿੰਦੇ ਬੜਾ ਆਨੰਦ ਹੈ ਜੀ, ਬੰਦ ਮੰਦ ਕਟਾ ਰਿਹਾ ਸੀ ਮਨੀ ਸਿੰਘ ਜੀ, ਬੜਾ ਆਨੰਦ ਹੈ ਜੀ। ਉਬਾਲ ਦਿੱਤਾ ਦੇਗੇ ਦੇ ਵਿੱਚ ਭਾਈ ਮਤੀ ਦਾ, ਆਪਣੇ ਸਤੀਦਾਸ ਜੀ ਨੂੰ, ਬੜਾ ਆਨੰਦ ਹੈ ਜੀ, ਦਿਆਲਾ ਜੀ ਨੂੰ, ਸੋਰੀ, ਸਤੀਦਾਸ ਜੀ ਨੂੰ ਰੂੰ 'ਚ ਲਪੇਟ ਕੇ ਅੱਗ ਲਾ ਦਿੱਤੀ ਤੇਲ ਪਾ ਕੇ, ਬੜਾ ਆਨੰਦ ਹੈ ਜੀ, ਉਹ ਆਨੰਦ। ਹਾਂ ਚਲੋ।
ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵਾ।
ਹਾਂ ਥੋੜ੍ਹਾ ਬਾਬਾ ਨੂੰ ਸੰਬੋਧਨ ਕਰਕੇ, ਬਾਬਾ
ਬਾਬਾ
ਜਿਸ ਤੂੰ ਦੇਹ,
ਜਿਸ ਤੂੰ ਦੇਹ,
ਹਾਂ ਸੋਈ
ਸੋਈ ਜਨ ਪਾਵਾ।
ਹਾਂ ਇਹ ਆਨੰਦ ਸੱਚੇ ਪਾਤਸ਼ਾਹ, ਹੇ ਬਾਬਾ, ਹੇ ਗੁਰੂ ਸਾਹਿਬ ਜੀ, ਜਿਸ ਨੂੰ ਤੁਸੀਂ ਦੇ ਦੇਵੋ ਉਹੀ ਜਾਨੇ ਨੂੰ ਪਾ ਲੈਂਦਾ ਹੈ, ਇਸ ਆਨੰਦ ਨੂੰ, ਜਿਹਨੂੰ ਇਹ ਆਨੰਦ ਤੁਸੀਂ ਦੇ ਦੇਵੋ। ਹਾਂ
ਪਾਵਾ ਤਾਂ ਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ।
ਹਾਂ ਇੱਥੇ ਵਿਚਾਰਿਆ ਪੜ੍ਹਨਾ, ਠੀਕ ਹੈ। ਉੱਥੇ ਕੀ ਸੀ? ਵਿਚਾਰੀ ਆ, ਇੱਥੇ ਕੀ ਹੈ? ਕਿਉਂ, ਕੀ ਫਰਕ ਪਿਆ ਇਹ ਕਿਹਨੂੰ, ਅੜੇ ਨੂੰ? ਓਕੇ ਠੀਕ ਹੈ। ਉੱਥੇ ਕੀ ਸੀ ਰਾਜੇ ਨੂੰ? ਇਹ ਤਾਂ ਇਹ ਫਰਕ ਪਿਆ, ਉੱਥੇ ਵਿਚਾਰੀ ਆ, ਇੱਥੇ ਤਾਂ ਫਰਕ ਪਾਠ ਕਰਨ ਵੇਲੇ ਇਹ ਨਾ ਉੱਥੇ ਵੀ ਵਿਚਾਰਿਆ, ਇੱਥੇ ਵੀ ਵਿਚਾਰਿਆ, ਠੀਕ ਦੇਖੋ। ਪਾਵੈ ਤਾਂ ਸੋ ਜਨ ਦੇਹ ਜਿਸ ਨੂੰ, ਉਹੀ ਜਨ ਇਸ ਨੂੰ ਪਾਉਂਦਾ ਇਸ ਆਨੰਦ ਨੂੰ, ਜਿਸ ਨੂੰ ਹੇ ਵਾਹਿਗੁਰੂ ਜੀ ਆਪ ਜੀ ਬਖਸ਼ਿਸ਼ ਕਰਕੇ ਦੇ ਦੇਵੋ। ਉਸ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ, ਗੁਰੂ ਕਿਰਪਾ ਤੋਂ ਬਿਨਾਂ, ਹੋਰ ਜਿਹੜੇ ਹੋਰ ਨੇ ਮਨਮੁੱਖ, ਕਿਆ ਕਰੇ ਵਿਚਾਰਿਆ, ਉਹ ਵਿਚਾਰੇ ਕੀ ਕਰ ਸਕਦੇ ਨੇ? ਉਹ ਆਨੰਦ ਤੋਂ ਵਾਂਝੇ ਨੇ, ਸੱਖਣੇ ਨੇ, ਉਹ ਮਾਇਆ ਵੀ ਕੀ ਪਦਾਰਥਾਂ ਵਿੱਚ ਲੀਨ ਨੇ। ਕਿਉਂਕਿ ਮਾਇਆ ਆਪ ਜਦ ਅਸੱਤ ਹੈ, ਉਹਦਾ ਸੁੱਖ ਸੱਤ ਕਿਵੇਂ ਹੋ ਸਕਦਾ? ਜਦੋਂ ਆ ਜਾਂਦੀ ਹੈ ਬੜਾ ਖੁਸ਼ ਹੁੰਦਾ ਹੈ, ਜੇ ਇਹ ਜਦੋਂ ਚਲੀ ਗਈ ਫਿਰ ਸਤਸੰਗ ਜੀ ਪਤਾ ਲੱਗਦਾ, ਕਹਿੰਦੇ ਸੁਸਾਈਡ ਕਰ ਗਿਆ ਫਲਾਣਾ। ਹਾਂਜੀ, ਇਸ ਲਈ ਇਹ ਸਦੀ ਵੀ ਸੁੱਖ ਨਹੀਂ ਹੁੰਦਾ। ਚਲੋ, ਇਹ ਤਾਂ ਦੁੱਖ ਰੂਪ ਹੀ ਹੈ, ਇਕੱਠੀ ਵੀ ਦੁੱਖਾਂ ਨਾਲੇ ਕੀਤੀ, ਸਾਂਭੀ ਵੀ ਦੁੱਖਾਂ ਨਾਲੇ, ਅਤੇ ਗਈ ਜਦ ਵੀ ਦੁੱਖ, ਆਈ ਵੀ ਦੁੱਖਾਂ ਨਾਲ, ਬਸ ਇਕੱਠੀ ਕੀਤੀ ਜਦੋਂ, ਇਕੱਠੀ ਹੋ ਕੇ ਫਿਰ ਸਾਂਭਣਾ ਦਾ ਫਿਕਰ ਪੈ ਗਿਆ, ਕਿਤੇ ਟੈਕਸ ਵਾਲੇ ਨਾ ਲੈ ਜਾਣ, ਚੋਰ ਨਾ ਲੈ ਜਾਣ, ਮੁੰਡਾ ਕੁੜੀ ਨੂੰਹ ਨਾ ਲੈ ਜਾਣ, ਸੋ ਕਈ ਤਰ੍ਹਾਂ ਦਾ ਫਿਰ ਵੱਖਰਾ ਅਕਾਊਂਟ, ਕਦੇ ਪਤਾ ਹੀ ਨਾ ਲੱਗ ਜਾਏ। ਇਉਂ ਸਾਂਭੀ ਵੀ ਦੁੱਖਾਂ ਨਾਲ, ਜੇ ਕਿਤੇ ਚਲੀ ਗਈ ਤਦ ਵੀ ਦੁੱਖ ਆਉਂਦਾ ਆਉਂਦਾ ਨਾ, ਕਿ ਗਹੁ ਕਰ ਪਕੜੀ ਨਾ ਆਈ ਹੱਥ, ਮਾਇਆ ਨੂੰ ਹੱਥ ਨਾਲ ਫੜੀ ਫੜੀ ਨਹੀਂ ਜਾਂਦੀ, ਪਰਛਾਵਾਂ। ਗਹੁ ਕਰ ਪਕੜੀ ਨਾ ਆਈ ਹੱਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਇਹਨਾਂ ਪਿਆਰ ਕਰੀਏ ਨਾਲ ਨਹੀਂ ਜਾਂਦੀ। ਫਿਰ ਅੱਗੇ ਕੀ ਕਹਿੰਦੇ ਮਹਾਰਾਜ, ਕੀ ਕਰੀਏ ਜੀ? ਫਿਰ ਕਹੋ ਨਾਨਕ ਜੋ ਤਿਆਗ ਦਈ, ਜੋ ਤਿਆਗ ਦਿੱਤੀ, ਕਹੋ ਨਾਨਕ ਜੋ ਤਿਆਗ ਦਈ, ਤਾਂ ਵੇ ਚਰਨੀ ਆਏ ਪਈ। ਜਿੰਨਾ ਇਹਨੂੰ ਤਿਆਗਾਂਗੇ ਉਨੀ ਚਰਨੀ ਆ ਕੇ ਲੱਗੂਗੀ, ਜਿੰਨਾ ਫੜਾਂਗੇ ਫੜੀ ਜਾਣੀ, ਭੱਜੀ ਜਾਣੀ, ਮੂਹਰੇ ਮੂਹਰੇ ਜਾਊ, ਪਰਛਾਵਾਂ ਫੜਿਆ ਜਾਂਦਾ ਕਿਤੇ? ਜਿੰਨਾ ਤਿਆਗ ਕਰਾਂਗੇ ਉਨੀ ਆਵੇਗੀ। ਹਾਂ ਚਲੋ।
ਇੱਕ ਭਰਮ ਭੂਲੇ ਫਿਰੇ ਦਹਿ ਦਿਸ, ਇੱਕ ਨਾਮ ਲਾਗ ਸਵਾਰੀ।
ਇੱਕ ਤੇ ਥੋੜ੍ਹੀ ਜਮਕ ਲਾ ਕੇ, ਇੱਕ
ਭਰਮ ਭੂਲੇ
ਪਹਿਲੀ ਤੇ ਨਹੀਂ ਦੂਜੀ ਤੇ, ਇੱਕ ਭਰਮ ਭੂਲੇ,
ਇੱਕ ਭਰਮ ਭੂਲੇ
ਫਿਰ ਹੈ ਦਹਿ ਦਿਸ,
ਫਿਰੇ ਹੈ ਦਹਿ ਦਿਸ।
ਇੱਕ ਤਾਂ ਉਹ ਨੇ ਜਿਹੜੇ ਭਰਮ 'ਚ ਭੁੱਲੇ ਹੋਏ ਨੇ, ਦਸੇ ਦਸਾਂ ਵਿੱਚ ਪਾਉਂਦੇ ਫਿਰਦੇ ਨੇ ਵਿਚਾਰੇ। ਭਰਮ ਤਾਂ ਤੁਹਾਨੂੰ ਪਤਾ ਹੀ ਹੈ ਨਾ, ਭਰਮ ਕਿਹਨੂੰ ਕਹਿੰਦੇ ਨੇ? ਹਾਂ ਠੀਕ ਹੈ ਠੀਕ ਹੈ, ਗਿਆਨੀ ਬਣ ਗਏ ਸਾਰੇ। ਭਰਮ ਨੂੰ ਕਹਿੰਦੇ ਨੇ ਵਸਤੂ ਹੋਵੇ ਹੋਰ, ਅਤੇ ਪਾਸੇ ਜਾਂ ਪ੍ਰਤੀਤ ਹੋਰ ਹੋਵੇ, ਉਹ ਭਰਮ ਹੁੰਦਾ ਹੈ। ਹੈਗਾ ਸੰਸਾਰ, ਹੈਗਾ ਬ੍ਰਹਮ ਲੱਗੀ ਜਾਂਦਾ ਸੰਸਾਰ, ਸੋ ਇਹ ਭਰਮ ਹੈ। ਭਰਮ ਕਰਕੇ ਸੰਸਾਰ ਲੱਗਦਾ ਹੈ, ਰੱਬ ਦਾ ਹੀ ਰੂਪ ਹੈ, ਦੂਜਾ ਬ੍ਰਹਮ ਹੈ, ਇਹਨੂੰ ਸੰਸਾਰ ਨਾ ਮੰਨੀ, ਬ੍ਰਹਮ ਹੈ। ਇਸ ਕਰਕੇ ਮਹਾਰਾਜ, ਜਿੰਨਾ ਚਿਰ ਇਹ ਭਰਮ ਹੈ, ਭਰਮ ਵਿੱਚ ਸਤਸੰਗ ਜੀ ਮਨੁੱਖ ਜਿਹੜਾ ਹੈ ਸੁੱਤਾ ਰਹਿੰਦਾ ਹੈ। ਭਰਮ ਵਿੱਚ ਸਤਸੰਗ ਜੀ ਹਨੇਰਾ ਹੁੰਦਾ, ਭਰਮ ਵਿੱਚ ਕਦੇ ਚਾਨਣ ਨਹੀਂ ਹੁੰਦਾ, ਕਿਉਂਕਿ ਭਰਮ ਦੀ ਨਿਵਿਰਤੀ ਗਿਆਨ ਨਾਲ ਹੀ ਹੈ। ਇਸ ਲਈ ਮਹਾਰਾਜ ਕਹਿੰਦੇ ਭਰਮ ਕਰਕੇ ਮਨੁੱਖ ਜਿਹੜਾ ਭੁੱਲਿਆ ਰਹੂਗਾ। ਭਰਮ ਦੇ ਵਿੱਚ ਕਦੇ ਸੋਝੀ ਨਹੀਂ ਹੁੰਦੀ ਮਨੁੱਖ ਨੂੰ, ਭਰਮ ਦਾ ਸੁਭਾਅ ਹੈ ਭੁੱਲਣਾ। ਇਸ ਕਰਕੇ ਭਰਮ ਕਰਕੇ ਜਿਹੜਾ ਸੀ ਜੀਵ ਭੁੱਲਿਆ ਰਿਹਾ। ਜਿਵੇਂ ਕਹਿ ਲਓ ਵੀ ਹਨੇਰੇ 'ਚ ਪਈ ਰੱਸੀ ਜਿਹੜੀ ਸੱਪ ਲੱਗੀ ਗਈ, ਕਿੰਨਾ ਭੁੱਲਿਆ, ਚਾਨਣ ਹੋਇਆ ਨਹੀਂ ਉਨ੍ਹਾਂ ਚਿਰ ਜਿੰਨਾ ਚਿਰ ਹਨੇਰਾ ਹੈ ਨਾ। ਦੋ ਚੀਜ਼ਾਂ ਬਹੁਤ ਸਾਂਝੀਆਂ ਨੇ ਆਪੋ ਵਿੱਚ ਹੀ, ਜਿੰਨਾ ਚਿਰ ਭਰਮ ਹੈ ਹਨੇਰਾ ਹੈ, ਜਿੰਨਾ ਚਿਰ ਹਨੇਰਾ ਅਤੇ ਭਰਮ ਹੈ। ਜਦੋਂ ਚਾਨਣ ਲਿਆ ਕੇ ਵੇਖਿਆ ਫਿਰ ਪਤਾ ਤੇਰਾ ਭਲਾ ਹੋਵੇ, ਇਹ ਤਾਂ ਰੱਸੀ ਸੀ, ਐਵੇਂ ਤੋਂ ਡਰੀਂਗੇ ਚੀਕਾਂ ਮਾਰੀਂਗੇ। ਇਸ ਲਈ ਮਾਰ ਕਹਿੰਦੇ ਜਿੰਨਾ ਚਿਰ ਜੀ ਭਰਮ ਵਿੱਚ ਹੈ ਨਾ ਭੁੱਲਿਆ ਹੋਇਆ ਉਹ ਨਾ ਚਿਰ, ਜਦੋਂ ਭੁੱਲਿਆ ਮਾਰ ਕਹਿੰਦੇ ਫਿਰ ਹੈ ਦਹ ਦਿਸ, ਦਸਿਆਂ ਦਿਸਾਂ ਵਿੱਚ ਘੁੰਮਦਾ ਫਿਰੀ ਜਾਂਦਾ, ਲੱਭੀ ਚੀਜ਼ ਲੱਭਦੀ ਨਹੀਂ, ਅਲੱਭ ਹੈ ਫਿਰ ਉਹ। ਜਦੋਂ ਫਿਰ ਇੱਕ
ਇੱਕ
ਇੱਥੇ ਜਮਕ ਲਾ ਕੇ ਇੱਕ
ਇੱਕ
ਨਾਮ ਲਾਗ ਸਵਾਰਿਆ,
ਨਾਮ ਲਾਗ ਸਵਾਰਿਆ,
ਇੱਕ ਉਹਨੇ ਫਿਰ ਜਿਹੜੇ ਨਾਮ ਦੇ ਨਾਲ ਲੱਗ ਕੇ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਵੀ ਅਤੇ ਬਾਹਰ ਨੂੰ ਵੀ ਸਵਾਰ ਲਿਆ, ਹਾਂ, ਅਤੇ ਉਹ ਫਿਰ ਭਰਮ 'ਚੋਂ ਨਿਕਲ ਗਏ। ਨਾਮ ਦਾ ਅਰਥ ਨਾਮੀ ਵੀ ਹੁੰਦਾ ਹੈ, ਜਿਨ੍ਹਾਂ ਨੇ ਨਾਮੀ ਦੇ ਨਾਲ ਆਪਣੇ ਆਪ ਨੂੰ ਪ੍ਰੀਤ ਨੂੰ ਲਾ ਲਿਆ ਨਾ, ਨਾਮੀ ਨਾਲ ਪ੍ਰੇਮ ਲਾ ਲਿਆ ਸਵਾਰਿਆ, ਉਹਨਾਂ ਦਾ ਜੀਵਨ ਸੌਰ ਗਿਆ, ਉਹ ਫਿਰ ਭਰਮ 'ਚੋਂ ਨਿਕਲ ਗਏ, ਉਹ ਚਾਨਣ ਹੋ ਗਿਆ ਹੈ। ਸਤਿਸੰਗ ਜੀ ਹਨੇਰੇ 'ਚ ਠੋਕਰਾਂ ਹੀ ਹੁੰਦੀਆਂ ਨੇ, ਨਾਲੇ ਅਗਿਆਨ ਦਾ ਹਨੇਰਾ ਤਾਂ ਇੰਨਾ ਮਾੜਾ ਹੈ ਨਾ। ਨਾਨਕ ਪ੍ਰਕਾਸ਼ ਵਿੱਚ ਕਥਾ ਆਉਂਦੀ ਹੈ, ਰਾਏ ਬਲਾਰ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ, ਇੱਕ ਵਾਸਨ ਨਾਲ ਪੱਠ ਅਵਨੀਪਾ ਕਮਲ ਬਦਲ ਬਦਲਾਏ ਸਮੀਪਾ, ਦੁਆਇ ਕਰ ਬੰਧਾ ਬਿਨਾ ਬਖਾਨੀ, ਦੀਨ ਦਿਆਲ ਦਾਸਨ ਗਤ ਦਾਨੀ। ਕਹਿਣ ਲੱਗਾ ਰਾਏ ਬਲਾਰ ਮਹਾਰਾਜ ਜੀ, ਇਹ ਗੁਰੂ ਨਾਨਕ ਸਾਹਿਬ ਜੀ, ਜਿਹੜਾ ਬਾਹਰਲਾ ਹਨੇਰਾ ਪ੍ਰਤੱਖ ਜਿਹੜਾ ਹਨੇਰਾ, ਇਸ ਹਨੇਰੇ ਵਿੱਚ ਚਲੋ ਵਸਤੂਆਂ ਪਈਆਂ ਤਾਂ ਨਹੀਂ ਦਿੰਦੀਆਂ ਆਪਾਂ ਨੂੰ, ਘੁੱਪ ਹਨੇਰਾ ਕਰਦੀ ਹੈ, ਕੋਈ ਨਹੀਂ ਪਤਾ ਨਾ ਬੈਗ ਕਿੱਥੇ ਪਿਆ, ਕੋਈ ਨਹੀਂ ਪਤਾ ਟੇਬਲ ਕਿੱਥੇ ਪਿਆ, ਕੋਈ ਨਹੀਂ ਪਤਾ ਬਾਈਕ ਕਿੱਥੇ ਪਿਆ। ਉਹ ਹਨੇਰੇ 'ਚੋਂ ਇਹ ਹੁੰਦਾ ਵੀ ਪਈਆਂ ਚੀਜ਼ਾਂ ਨਹੀਂ ਦਿੰਦੀਆਂ। ਪਰ ਰਾਏ ਬੁਲਾਰ ਕਹਿੰਦਾ ਮਹਾਰਾਜ ਜੀ, ਜਿਹੜਾ ਅੰਦਰ ਦਾ ਹਨੇਰਾ, ਜਿਹੜਾ ਅਗਿਆਨਤਾ ਦਾ ਹਨੇਰਾ, ਉਹ ਇੰਨਾ ਮਾੜਾ ਆਪਣੇ ਆਪ ਦਾ ਹੀ ਪਤਾ ਨਹੀਂ ਹੁੰਦਾ ਵੀ ਮੈਂ ਕੀ ਹਾਂ। ਸਪੈਸ਼ਲੀ ਇਹ ਬਾਹਰਲੇ ਹਨੇਰੇ ਨਾਲੋਂ ਵੀ ਡੇਂਜਰਸ ਹੈ, ਖਤਰਨਾਕ ਹੈ। ਮਹਾਰਾਜ ਜੀ ਕਹਿੰਦੇ ਨੇ ਇੱਕ ਨਾਮ ਲਾਗ ਸਵਾਰਿਆ, ਇਹ ਹਨੇਰਾ ਜਿਹੜਾ ਸੀ ਨਾਮੀ ਵਾਹਿਗੁਰੂ ਦੇ ਨਾਮ ਨਾਲ ਲੱਗ ਕੇ ਜੀਵਨ ਸਵਾਰ ਲਿਆ, ਹਨੇਰੇ ਦੀਆਂ ਠੋਕਰਾਂ ਜਿਹੜੀਆਂ ਸੀ ਮੁੱਕ ਗਈਆਂ, ਚਾਨਣ ਹੋ ਗਿਆ। ਚਲੋ ਜੀ,
ਗੁਰਪ੍ਰਸਾਦੀ
ਪ੍ਰਸਾਦੀ ਪੂਰਾ ਰਾਰਾ,
ਗੁਰਪ੍ਰਸਾਦੀ ਮਨ ਭਇਆ ਨਿਰਮਲ,
ਹਾਂਜੀ ਠੀਕ ਹੈ,
ਜਿਨ੍ਹਾਂ ਪਾਣਾ ਭਾਵ ਆ ਇਹ
ਠੀਕ, ਇਹ ਠੀਕ ਉਹਨਾਂ ਨੇ ਲਾਇਆ, ਆਮ ਪੜੀਆਂ ਦੇ ਭਾਵੇ ਪਾਠ ਠੀਕ ਕੀਤਾ ਉਹਨਾਂ ਨੇ, ਭਾਵ ਹੈ ਰੋਜ਼ ਕੀ ਪੜ੍ਹਦੇ ਹਾਂ ਭਾਵੇ, ਨਾਲੇ ਗੁਰਪ੍ਰਸਾਦੀ ਪੈਰ 'ਚ ਰਾਰਾ ਹੀ ਪੜ੍ਹਦੇ, ਪੈਰ ਪੂਰਾ ਰਾਰਾ ਆਉਂਦਾ ਇਹਦੇ 'ਚ ਆਨੰਦ ਸਾਹਿਬ 'ਚ ਬਹੁਤੀ ਵਾਰੀ। ਗੁਰਪ੍ਰਸਾਦੀ ਮਨ ਭਇਆ ਨਿਰਮਲ,
ਗੁਰਪ੍ਰਸਾਦੀ ਮਨ ਭਇਆ ਨਿਰਮਲ,
ਜਦੋਂ ਮਨ ਗੁਰਪ੍ਰਸਾਦੀਆ ਹੋ ਗਿਆ, ਪ੍ਰਸਾਦੀ ਮੈਨੂੰ ਕਿਰਪਾ, ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ, ਅਤੇ ਜਾਂ ਮਨ ਕੀ ਬਣ ਗਿਆ, ਉਹ ਤਿੰਨ ਗੁਣ ਸੀ ਨਾ ਪਹਿਲਾਂ ਤਾਂ ਆ ਗਿਆ ਆਨੰਦ, ਹੁਣ ਕੀ ਆਇਆ ਬਈ ਗੁਰ ਮਨ ਚੇਤਨ ਬਣ ਗਿਆ, ਜਦੋਂ ਗੁਰਨਾਮ ਚੇਤਨ ਦਾ ਅੰਤਰੀ ਵਰਤ, ਜਦੋਂ ਮਨ ਚੇਤਨ ਰੂਪ ਹੋ ਗਿਆ, ਜਦੋਂ ਗੁਰ ਮਨ ਜਿਹੜਾ ਸੀ ਪ੍ਰਸਾਦੀ ਆਨੰਦ ਸਰੂਪ ਹੋ ਗਿਆ, ਜਦੋਂ ਇਹ ਹੋ ਗਿਆ ਨਾ, ਫਿਰ ਨਿਰਮਲ ਹੁੰਦਾ ਹੈ, ਉਸ ਵੇਲੇ 'ਚ ਮੈਲ ਨਹੀਂ ਕੋਈ ਰਹਿ ਜਾਂਦੀ, ਮਨ ਭਇਆ ਨਿਰਮਲ, ਮਨ ਭਇਆ ਮਨ ਹੋ ਗਿਆ, ਇਹ ਮਨ ਫਿਰ ਨਿਰਮਲ ਹੋ ਗਿਆ। ਕਦੋਂ ਹੋਇਆ? ਗੁਰਪ੍ਰਸਾਦੀ, ਜਦੋਂ ਦੀ ਗੁਰਾਂ ਦੀ ਕਿਰਪਾ ਹੋਈ ਫਿਰ ਇਹ ਗੁਣ ਆਏ। ਹਾਂਜੀ, ਅੱਗੇ ਸੋਈ ਜਨ ਕੀ ਸੀ ਉਹ ਪੜ੍ਹੋ, ਜਿਨ੍ਹਾਂ
ਜਿਨ੍ਹਾਂ ਪਾਣਾ ਭਾਵ ਆਏ,
ਸਾਰੇ ਇਹ ਲਾ ਕੇ ਦੇਖੋ ਤਾਂ ਭਾਵ ਆਏ ਪੜ੍ਹਿਓ, ਤਾਂ ਭਾਵ ਆਏ, ਹਾਂ, ਜਿਨ੍ਹਾਂ ਨੂੰ ਭਾਈ ਵਾਹਿਗੁਰੂ ਦਾ ਅਕਾਲ ਪੁਰਖ ਦਾ ਪਾਣਾ ਭਾ ਗਿਆ, ਭਾਣਾ ਜਿਨ੍ਹਾਂ ਨੂੰ ਪਾਇਆ, ਉਹ ਭਾਈ ਫਿਰ ਗੁਰੂ ਦੀ ਪ੍ਰਸਾਦੀ ਹੈ, ਉਹ ਬਣਦੇ ਨੇ, ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਭਾਣੇ ਨੂੰ, ਉਹਨਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਮਿਹਰ ਹੁੰਦੀ ਹੈ। ਕਹਿੰਦੇ ਕਿਰਪਾ ਕਿਵੇਂ ਹੋਵੇਗੀ, ਆਹ ਦੱਸਿਆ ਕਿਰਪਾ ਇੱਦਾਂ ਹੁੰਦੀ ਹੈ, ਗੁਰੂ ਦਾ ਹੁਕਮ ਮੰਨੋ, ਗੁਰੂ ਦੇ ਭਾਣੇ ਵਿੱਚ ਚੱਲੋ, ਸੋ ਸਿੱਖ ਸਖਾ ਬੰਧ ਪਾਏ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਭਾਣੇ 'ਚ ਆ ਗਿਆ, ਮਨ ਕਹਿੰਦੇ ਉਹ ਗੁਰਪ੍ਰਸਾਦੀਆਂ ਦਾ ਮਨ ਨਿਰਮਲ ਹੋ ਗਿਆ, ਆਨੰਦ ਸਰੂਪ ਹੋ ਗਿਆ, ਚੇਤਨ ਰੂਪ ਹੋ ਗਿਆ। ਅੱਗੇ
ਕਹੇ ਨਾਨਕ, ਜਿਸ ਦੇਹ ਪਿਆਰੇ
ਠੀਕ
ਸੋਈ ਜਨ ਪਾਵੇ,
ਠੀਕ ਇੱਦਾਂ ਇਹ ਬਣਾਓ, ਇਹਦੀ ਲਾਮ ਲਾ ਲਾ ਕੇ ਬੋਲੋ ਸਾਰੇ,
ਜਿਸ ਦੇ ਪਿਆਰ ਸੋਈ ਜਨ ਪਾਵੇ।
ਗੁਰੂ ਅਮਰਦਾਸ ਜੀ ਕਹਿੰਦੇ ਭਾਈ ਜਿਸ ਦੇਹ ਹੈ ਪਿਆਰੇ, ਜਿਹਨੂੰ ਉਹ ਦੇ ਦੇਵੇ ਇਹ ਬਖਸ਼ਿਸ਼ ਕਰ ਦੇਵੇ ਸੋਈ ਜਨ ਪਾਵੇ, ਇਹ ਦਾਤ ਉਹੀ ਜਨ ਪਾਉਂਦਾ ਹੈ ਜੋ ਉੱਪਰ ਕਹੀਏ।
ਆਵ ਹੋ ਸੰਤ ਪਿਆਰੇ ਉਹ ਅਕਥ ਕੀ ਕਰਹਿ ਕਹਾਣੀ।
ਹੁਣ ਇੱਦਾਂ ਹਾਏ ਉਹਨਾਂ ਠੀਕ ਲੈ ਨੇ ਸਾਰੇ, ਅਤੇ ਤੁਸੀਂ ਆਪਾਂ ਪੜ੍ਹਦੇ ਹਾਂ ਆਵੋ ਸੰਤ ਪਿਆਰੇ ਹੋ, ਪਿਆਰੇ ਹੋ ਹਾਹਾ ਛੱਡ ਕੇ ਉੜਾ ਲਾਤਾ ਕੋਲੋਂ ਪਿਆਰੇ ਹੋ, ਅਕਥ ਕੀ ਕਰੇ ਕਹਾਣੀ ਕਰੇ ਪੜ੍ਹੀ ਜਾਂਦੇ ਨੇ, ਅਤੇ ਲਾਓ ਸਾਰੇ ਹਾਹੇ
ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ।
ਇੱਕ ਵਾਰੀ ਹੋਰ
ਆਵੋ ਸੰਤ ਪਿਆਰੇ।
ਅਜੇ ਰੁਕੋ ਜੀ, ਅੱਧਿਆਂ ਤੋਂ ਆਵਾ ਹੀ ਹੋ ਗਿਆ ਫਿਰ। ਹੁਣ ਠੀਕ ਹੋਇਆ। ਮਹਾਰਾਜ ਜੀ ਦੇ ਪਾਸ ਸੰਤ ਬਹੁਤ ਆਉਂਦੇ ਸੀ ਨਾ, ਸੰਤ ਮੰਡਲੀ ਆਉਂਦੀ ਰਹਿੰਦੀ ਸੀ ਗੁਰੂ ਅਮਰਦਾਸ ਜੀ ਕੋਲ, ਸੋ ਕਹਿ ਰਹੇ ਨੇ ਆਓ ਪਿਆਰਿਓ ਆਓ ਸੰਤੋ ਆਓ ਜੀ ਆਓ, ਆ ਕੇ ਕੀ ਕਰੀਏ ਹੁਣ, ਇਕੱਥ ਕੀ ਕਰਹਿ ਕਹਾਣੀ। ਇਕੱਥ ਕੌਣ ਹੈ? ਪਰਮੇਸ਼ੁਰ, ਜਿਹਦਾ ਕਥਨ ਨਾ ਹੋ ਸਕੇ, ਪਰਮੇਸ਼ੁਰ ਦਾ ਵਾਚਕ ਹੈ। ਉਹਦੀ ਕਹਾਣੀ ਨੂੰ ਕਰੀਏ, ਆ ਸੰਸਾਰੀ ਗੱਲਾਂ ਨਾ ਕਰੀਏ। ਜਦੋਂ ਵੀ ਕੋਈ ਹੁੰਦੀਆਂ ਨੇ ਨਾ ਸਖੀਆਂ ਸਹੇਲੀਆਂ ਬਹਿੰਦੀਆਂ ਨੇ, ਵਿਆਹ ਹੋਇਆ ਹੁੰਦਾ, ਇਕੱਠੀਆਂ ਹੋ ਕੇ ਬਹਿ ਜਾਂਦੀਆਂ ਨੇ, ਉਹ ਫਿਰ ਆਪਣੇ ਪਿਆਰੇ ਦੀਆਂ ਗੱਲਾਂ ਕਰਦੀਆਂ ਨੇ ਇੱਕ ਦੂਜੇ ਨਾਲ, ਹੋਰ ਤਾਂ ਨਹੀਂ ਨਾ ਕੋਈ ਹੁੰਦੀਆਂ, ਭਾਵੇਂ ਤੇਰੇ ਵਾਲਾ ਕਿਵੇਂ ਦੂਗੇ ਤੇਰੇ ਵਾਲਾ ਕਿਵੇਂ, ਅਤੇ ਉਹ ਗੱਲਾਂ ਹੀ ਚੱਲਦੀਆਂ ਨੇ, ਉਹ ਅਸੀਂ ਦੀਆਂ ਕਹਾਣੀਆਂ ਹੁੰਦੀਆਂ ਨੇ। ਇਸ ਲਈ ਮਾਸੇ ਪਾਸਾ ਇਹ ਤਾਂ ਇੱਕ ਗਾਥਾ ਵੀ ਹੁੰਦੀ, ਜਦੋਂ ਸਾਂਝੀ ਕਰ ਲਈਏ ਜੀ ਕਹੋ, ਸਵੇਰੇ ਤਾਂ ਨਹੀਂ ਸੀ ਹੁਣ ਕਰ ਲਓ ਚੇਤੇ ਆ ਗਏ। ਉਹ ਰਾਜਾ ਭੋਜ ਹੋਇਆ ਜੀ ਇੱਕ, ਅਤੇ ਰਾਜਾ ਭੋਜ ਦੇ ਦਰਬਾਰ ਵਿੱਚ ਬੜੇ ਜਿਹੜੇ ਸੀ ਨੌ ਰਤਨ, ਉਹਨੇ ਬੜੇ ਵਿਦਵਾਨ ਰੱਖੇ ਹੋਏ ਸੀ। ਉਹ ਰਾਜਾ ਭੋਜ ਉਹਦਾ ਕਵੀ ਸੀ ਨੌ ਰਤਨਾਂ ਵਿੱਚੋਂ, ਜਿਹਦਾ ਨਾਂ ਸੀ ਕਾਲੀਦਾਸ, ਦੋਵੇਂ ਸਾਰਿਆਂ ਨੌ ਰਤਨਾਂ ਵਿੱਚੋਂ ਬੜਾ ਫੇਮਸ ਸੀ ਕਾਲੀਦਾਸ, ਉਹਦੇ ਬੜੇ ਗ੍ਰੰਥ ਲਿਖੇ ਮਿਲਦੇ ਨੇ ਕਾਲੀਦਾਸ ਦੇ। ਹਾਂਜੀ, ਉਹ ਰਾਜਾ ਭੋਜ ਅਤੇ ਕਾਲੀਦਾਸ ਦੋਹਾਂ ਦਾ ਆਪਸ ਵਿੱਚ ਪਿਆਰ ਬੜਾ ਸੀ, ਜੇ ਉਹਨਾਂ ਦਾ ਪਿਆਰ ਸੀ ਦੋਵਾਂ ਦੀਆਂ ਘਰਵਾਲੀਆਂ ਦਾ ਵੀ ਬੜਾ ਪਿਆਰ ਸੀ, ਰਾਜੇ ਭੋਜ ਦੀ ਘਰਵਾਲੀ ਦਾ ਅਤੇ ਕਾਲੀਦਾਸ ਦੀ ਘਰਵਾਲੀ, ਦੋਵਾਂ ਦਾ ਪਿਆਰ ਬਹੁਤ ਸੀ। ਅਤੇ ਉਹਦਾ ਨਾਂ ਸੀ ਰਾਜੇ ਦੀ ਘਰਵਾਲੀ ਨਾਲ ਸੀ ਭਾਨੋਮਤੀ, ਅਤੇ ਕਾਲੀਦਾਸ ਦੀ ਘਰਵਾਲੀ ਨਾਲ ਸੀ ਭਾਈ ਵਿਦਿਆਮਤੀ, ਵਿਦਿਆ ਭਾਨੋਮਤੀ ਅਤੇ ਵਿਦਿਆਮਤੀ ਦੋਵੇਂ ਇਕੱਠੀਆਂ ਹੋ ਗਈਆਂ, ਇੱਕਦਮ ਲਾਗੀਆਂ ਇਹ ਗੱਲਾਂ ਕਰਨ ਜਿਹੜਾ ਭੜਕਾਉਣ ਆ ਰਿਹਾ, ਤੇਰੇ ਵਾਲਾ ਕੁੜ ਕਿਵੇਂ ਆ, ਕਿੰਨਾ ਕੁ ਕਾਬੂ ਕੀਤਾ ਹੈ। ਅਤੇ ਪਹਿਲਾਂ ਰਾਜੇ ਵਾਲੀ ਨੇ ਵਿਦਿਆਮਤੀ ਨੇ ਪੁੱਛਿਆ ਭਾਨੂਮਤੀ ਨੂੰ, ਤੂੰ ਰਾਜੇ ਨੂੰ ਕਿੰਨਾ ਕੁ ਕਾਬੂ ਕੀਤਾ ਹੋਇਆ, ਕਿੰਨਾ ਕੁ ਔਡਰ 'ਚ ਚੱਲਦਾ। ਉਹ ਕਹਿੰਦੀ ਮੈਂ ਤਾਂ ਜੇ ਚਾਹਵਾਂ ਨਾ ਉਹਨੂੰ ਗਧਾ ਬਣਾ ਸਕਦੀ ਹਾਂ, ਇੰਨਾ ਕੁ ਕਾਬੂ ਮੈਂ ਕਰ ਲਿਆ, ਗਧਾ ਬਣ ਸਕਦਾ। ਪੁੱਛਿਆ ਫਿਰ ਜਿਹੜੀ ਸੀ ਭਾਨੂਮਤੀ ਨੇ ਵਿਦਿਆਮਤੀ ਨੂੰ ਪੁੱਛਿਆ, ਅਤੇ ਤੂੰ ਕਿੰਨਾ ਕੁ ਕਾਬੂ ਕੀਤਾ ਹੈ। ਉਹ ਕਹਿੰਦੀ ਜੇ ਕਾਲੀਦਾਸ, ਕਿਉਂਕਿ ਸਾਬਤ ਸੂਰਤ ਸੀ, ਪੁਰਾਣੇ ਜਿਹੜੇ ਹੁੰਦੇ ਸੀ ਸਾਬਤ ਸੂਰਤ ਹੁੰਦੇ ਸੀ ਲੋਕ, ਕਹਿਣ ਲੱਗੀ ਜੇ ਮੈਂ ਚਾਹਵਾਂ ਨਾ ਇਹ ਅੱਜ ਦਾ ਸਿਰ ਮੂੰਹ ਮੁੰਨ ਸਕਦੀ ਹਾਂ। ਉਹ ਕਹਿੰਦੀ ਚਲੋ ਫਿਰ ਪ੍ਰਤੱਖ ਕਰਕੇ ਵੇਖੋ, ਭਲਾ ਅਜਮਾ ਕੇ ਵੇਖੋ। ਅਤੇ ਜਦੋਂ ਇਹ ਰਾਜਾ ਆਇਆ, ਰਾਜਾ ਭੋਜ ਮਹਿਲਾਂ 'ਚ ਆਇਆ ਭਾਨੂਮਤੀ ਦੇ, ਅਤੇ ਮੰਜੀ ਜਿਹੜੀ ਸੀ ਐਵੇਂ ਇੱਕ ਟੁੱਟੀ ਜਿਹੀ ਲੈ ਲਈ, ਦੌਣ ਦੂਣ ਲਾਹਤੀ ਹੋਣੀ ਆ, ਚਲੋ ਲਾ ਕੇ ਉਹਦੇ ਉੱਤੇ ਜਿਹੜੀ ਸੀ ਲੇਟੀ ਪਈ ਹੋਈ ਆ। ਕਹਿਣ ਲੱਗੇ ਅੱਜ ਕੀ ਕੀਤਾ ਪ੍ਰੋਗਰਾਮ ਜਿਹੜਾ ਹੈ, ਮੈਂ ਤੂੰ ਮਹਾਰਾਣੀ ਹੋਵੇਂ ਮੇਰੀ, ਆਹ ਟੁੱਟੀ ਹੋਈ ਮੰਜੀ ਅਤੇ ਕੀ ਸਿਆਪਾ ਪਾਇਆ ਹੋਇਆ। ਕਹਿੰਦੀ ਸਿਆਪਾ ਪਾਵਾ ਕੀ ਲੈਣਾ, ਤੂੰ ਜਿਹੜਾ ਸੀ ਮੈਨੂੰ ਕੀ ਕਿੰਨਾ ਕੁਛ ਦਿਖਾ ਦਿੱਤਾ, ਅਤੇ ਇੰਨਾ ਜਿੱਦਣ ਦੀ ਵਿਆਹੀ ਹਾਂ, ਅੱਜ ਤੱਕ ਮੈਂ ਕਦਾ ਨਹੀਂ ਵੇਖਿਆ, ਅਤੇ ਮੈਂ ਕੈਦੀ ਬਣਾ ਕੇ ਰੱਖਿਆ ਤੈਂ ਮੈਨੂੰ ਮਹਿਲਾਂ ਦੇ ਵਿੱਚ, ਅਤੇ ਮੈਂ ਤੇਰੇ ਰਾਜਾ ਨੂੰ ਕੀ ਕਰਾਂ, ਮੈਂ ਕਦੇ ਗਧਾ ਨਹੀਂ ਵੇਖਿਆ। ਕਹਿੰਦਾ ਇਹ ਵੀ ਬੜੀ ਗੱਲ ਹੈ, ਕੱਲ੍ਹ ਨੂੰ ਸਵੇਰੇ 1000 ਗਧਾ ਇਕੱਠਾ ਕਰ ਦਿੰਦੇ ਹਾਂ। ਕਹਿੰਦੀ ਨਾ ਨਾ ਮੈਂ ਤਾਂ ਹੁਣ ਇਸ ਵੇਲੇ ਵੇਖਣਾ ਹੈ, ਐਸੇ ਟਾਈਮ ਬੈਠੇ ਟਾਈਮ। ਉਹ ਕਹਿੰਦਾ ਫਿਰ ਇਹ ਕਿਹੜੀ ਬੜੀ ਗੱਲ ਹੈ, ਮੈਂ ਤੂੰ ਬਣਾ ਕੇ ਕਿੱਦਾਂ ਦਾ ਹੁੰਦਾ। ਕਹਿੰਦੀ ਦੱਸ ਕਿੱਦਾਂ ਦਾ ਗਧਾ ਹੁੰਦਾ ਹੈ। ਰਾਧਾ ਕੋਡਾ ਜਿਹਾ ਹੋ ਗਿਆ, ਹੱਥ ਮੂਹਰੇ ਨੂੰ ਲਾ ਦੇ, ਅਤੇ ਜਦੋਂ ਕੋਠਾ ਹੋਇਆ ਤਾਂ ਉੱਤੇ ਬਲੂਕੀ ਮਾਰੀ ਉਹਨੇ ਜਦੇ। ਹਾਂ, ਕਹਿੰਦੀ ਚੜ੍ਹ ਕੇ ਤਾਂ ਵੇਖ ਲਵਾਂ, ਸਵਾਰੀ ਨਹੀਂ ਨਾ ਕਦੇ ਕੀਤੀ। ਉਹ ਬਣਾ ਲਿਆ ਜੀ ਉਹਨਾਂ ਨੇ। ਚਲੋ ਕਹਿੰਦੀ ਠੀਕ ਹੈ ਸੱਤ ਹੈ ਜੀ ਸੱਤ ਹੈ ਠੀਕ ਹੈ ਇੱਦਾਂ ਦੇ ਮੈਂ ਹੁਣ ਤਸੱਲੀ ਆ ਮੈਨੂੰ ਹਾਂ ਮੁੜ ਕੇ ਜਿਹੜਾ ਸੀ ਉਧਰ ਹੁਣ ਭਾਨੂਮਤੀ ਨੇ ਪੁੱਛਿਆ ਕਹਿਣ ਲੱਗੀ ਬਈ ਤੂੰ ਜਿਹੜਾ ਸੀ ਮੈਂ ਤਾਂ ਇੱਦਾਂ ਬਣਾਇਆ ਸੀ ਕਹਿੰਦਾ ਤੂੰ ਦੱਸ ਬਈ ਕਹਿੰਦੀ ਉਹਨੇ ਪਹਿਲਾਂ ਜਿਹੜਾ ਸੀ ਪ੍ਰੋਗਰਾਮ ਕੀਤਾ ਸੀ ਸੈੱਟ ਜਦੋਂ ਕਾਲੀਦਾਸ ਉਹਦੇ ਘਰ ਆਇਆ ਕਹਿਣ ਲੱਗੇ ਉਹੀ ਹਾਲ ਉਹਨੇ ਬਣਾ ਲਿਆ ਲੀੜੇ ਥੋੜ੍ਹੇ ਜਿਹੇ ਪਾਟੇ 'ਚ ਪਾ ਲਏ ਅਤੇ ਮੂੰਹ ਰੁੱਸਿਆ ਜਿਹਾ ਬਣਾ ਲਿਆ ਰੁੱਸੇ ਬਾਂਦਰਾਂ ਨੂੰ ਕਹਿੰਦਾ ਇਹ ਕੀ ਡਰਾਮਾ ਬਣਾਇਆ ਅੱਜ ਆਖਣ ਲੱਗੀ ਡਰਾਮਾ ਕੀ ਬਣਾਇਆ ਸਾਰੀਆਂ ਨਾਲ ਦੀਆਂ ਮੈਨੂੰ ਮਿਹਣੇ ਮਾਰਦੀਆਂ ਨੇ ਕੀ ਮਿਹਣੇ ਮਾਰਦੀਆਂ ਨੇ ਕਹਿੰਦੇ ਲੈ ਤੂੰ ਵੀ ਪਤੀ ਵਾਲੀ ਵੱਡੀ ਹੋਈ ਹੈ ਜਿਹਦੀ ਗਜ ਗਜ ਲੰਮੀ ਦਾੜੀ ਹੈ ਸੋ ਮੈਨੂੰ ਨਹੀਂ ਉਹ ਮਿਹਣੇ ਚੰਗੇ ਨਾ ਲੋਕਾਂ ਦੇ ਲੱਗਦੇ ਸੋ ਉਹ ਕਹਿੰਦਾ ਕੋਈ ਨਹੀਂ ਕੱਲ੍ਹ ਨੂੰ ਛੋਟੀ ਕਰ ਲਵਾਂਗੇ ਕਦੇ ਨਾ ਇਹ ਛੋਟੀ ਵਾਲੀ ਗੱਲ ਨਹੀਂ ਇਹ ਛੋਟੀ ਛਾਟੀ ਨਹੀਂ ਮੈਨੂੰ ਬਿਲਕੁਲ ਜਿਹੜੀ ਹੈ ਰੜਾ ਵਧਾਉਣਾ ਚਾਹੀਦਾ ਤੇਰਾ ਬੂਥੜਾ ਮੈਨੂੰ ਨਹੀਂ ਚੰਗੀ ਲੱਗ ਉਹ ਕਹਿੰਦੀ ਕੋਈ ਨਹੀਂ ਕੱਲ੍ਹ ਨੂੰ ਜਾ ਕੇ ਮੈਂ ਕਿਹਨੂੰ ਕਰਾਇਆ ਹੂੰ ਠੀਕ ਚਲੋ ਸੈੱਟ ਹੋ ਜੂਗੀ ਹਾਂ ਤੇਰੀ ਨਾਰਾਜ਼ਗੀ ਕੀ ਹੋਈ ਆ ਕਹਿੰਦੀ ਨਾ ਤੇਰਾ ਕੀ ਤਬਾਰ ਹੈ ਮੈਂ ਆਪਣੇ ਹੱਥੀਂ ਕਰਕੇ ਦੇਖਣਾ ਹੱਥੀਂ ਕੈਂਚੀ ਫੜਾ ਦਿੱਤੀ ਜੀ ਸਿਰ ਵੀ ਮੁੰਦਾ ਮੂੰਹ ਵੀ ਮੁੰਦਾ ਸੋ ਕਰਤਾ ਕੰਮ ਉਸ ਵੇਲੇ ਉਹ ਜਦੋਂ ਕਾਲੀਦਾਸ ਜਿਹੜਾ ਸੀ ਅਤੇ ਇਹ ਫਿਰ ਰਾਣੀ ਨੇ ਜਿਹੜੀ ਸੀ ਦੱਸ ਦਿੱਤਾ ਕਿ ਅੱਜ ਤੇਰਾ ਜਿਹੜਾ ਕਵੀ ਤੂੰ ਕਹੀ ਜਾਂਦਾ ਨਾ ਅੱਜ ਉਹਦਾ ਸਿਰ ਮੂੰਹ ਮੁੰਨਿਆ ਜਾਣਾ ਹੈ ਪਹਿਲਾਂ ਦੱਸਤਾ ਉਹਨੂੰ ਅਤੇ ਇੱਧਰੋਂ ਵਿਦਿਆਮਤੀ ਨੇ ਕਹਿ ਦਿੱਤਾ ਜਿਹੜੇ ਰਾਜੇ ਦੀ ਤੂੰ ਗੱਲ ਕਰਦਾ ਰੋਜ਼ ਗੁਣ ਗਾਉਂਦਾ ਨਾ ਅੱਜ ਉਹ ਕਦਾ ਬਣਿਆ ਹੋਇਆ ਤੇਰੇ ਦਰਬਾਰ ਉੱਥੇ ਦਰਬਾਰ ਵਿੱਚ ਇਹ ਵੀ ਸਾਂਝੀ ਹੋ ਗਈ ਗੱਲ ਅਤੇ ਮੁੜ ਕੇ ਜਦੋਂ ਸਤਸੰਗ ਜੀ ਉਹ ਕਾਲੀਦਾਸ ਸਿਰ ਮੂੰਹ ਮੁੰਨਿਆ ਹੋਇਆ ਰਾਜੇ ਦੇ ਅੱਜ ਦਰਬਾਰ 'ਚ ਆਇਆ ਨਾ ਰਾਜਾ ਨੇ ਫਿਰ ਕਿਹਾ ਉੱਥੇ ਉਹਨਾਂ ਨੇ ਉਸ ਗ੍ਰੰਥ ਵਿੱਚ ਸਲੋਕ ਬਣਾਇਆ ਬਹੁਤ ਸੋਹਣਾ ਸੰਸਕ੍ਰਿਤੀ ਵਿੱਚ ਸੰਸਕ੍ਰਿਤ ਵਿੱਚ ਰਾਜਾ ਕਹਿੰਦਾ ਕਾਲੀਦਾਸਾ ਕਵੀ ਸ੍ਰੇਸ਼ਟਾ ਕਸਮਨ ਪ੍ਰਮਲੰਗ ਮੁੰਡ 'ਤੇ ਆਹ ਕਿਹੜੇ ਪੁਰਬ 'ਤੇ ਸਿਰ ਮੂੰਹ ਮਨਾ ਲਿਆ ਉਹਨੇ ਉੱਤਰ ਵਿੱਚ ਕਿਹਾ ਕਹਿੰਦਾ ਜੱਤਰ ਗਰਦ ਵਿਗਿਆਨਤੀ ਕਸਮਨ ਪ੍ਰਮਲੰਗ ਮੁੰਡ 'ਤੇ ਕਹਿੰਦਾ ਜਿਹੜੇ ਪੁਰਬ 'ਤੇ ਤੂੰ ਕਦਾ ਬਣਿਆ ਨਾ ਅਤੇ ਮੈਂ ਵੀ ਉੱਥੇ ਮੁੰਨਿਆ ਉਸੇ ਪੁਰਬ 'ਤੇ ਮੈਂ ਮੁੰਨਿਆ ਗਿਆ ਇਸ ਲਈ ਮਹਾਰਾਜ ਜੀ ਕਹਿੰਦੇ ਭਾਈ ਹਾਂਜੀ ਪੜ੍ਹੋ ਪੰਗਤੀ ਅਸੀਂ ਦੁਬਾਰੇ ਭਾਣਾ ਜਿਹੜਾ ਭਾਣਾ ਹੁਕਮ ਕਿਹਦਾ ਚੱਲਣਾ ਹੈ ਗੁਰੂ ਦੇ ਹੁਕਮ ਵਿੱਚ ਚੱਲ ਜਿਹਨਾਂ ਭਾਣਾ ਭਾ
ਪਰ ਇਹੋ ਜਿਹਾ ਕੰਮ ਆਪਣੇ ਘਰਾਂ 'ਚ ਨਾ ਹੋ ਜੇ ਬੇਨਤੀ ਕਰੋ
ਵੀ ਕਿਰਪਾ ਰੱਖਿਓ ਭਾਈ ਕਿਤੇ ਵਾਹਿਗੁਰੂ ਜੀ ਚਲੋ ਇਹ ਵੀ ਆਨੰਦ ਸਾਹਿਬ ਦਾ ਪਾਠ ਕਰ ਲਿਓ ਕੋਰ ਕਰੋ ਕਿਰਪਾ
ਕਰਹਿ ਕਹਾਣੀ ਕਥ ਕੇਰੀ
ਹਾਂਜੀ
ਕਿਤ ਦੁਆਰਾ ਪਾਈ ਹੈ
ਕਰਹਿ ਕਹਾਣੀ ਕਥ ਕੇਰੀ ਜਿਵੇਂ ਸਹੇਲੀਆਂ ਇਕੱਠੀਆਂ ਹੋ ਕੇ ਫਿਰ ਇਹ ਗੱਲਾਂ ਕਰਦੀਆਂ ਨੇ ਨਾ ਇੱਕ ਦੂਜੇ ਦੀਆਂ ਸੋ ਮੈਂ ਕਹਿੰਦਾ ਇਹਨਾਂ ਨੂੰ ਛੱਡ ਕੇ ਅਕਥ ਪਰਮੇਸ਼ਰ ਦੀ ਕਹਾਣੀ ਕਰੀਏ ਕਹਾਣੀਆਂ ਤਾਂ ਇਹ ਕਰੀਏ ਹਾਂਜੀ ਕਿਤ
ਕਿਤ ਦੁਆਰਾ ਪਾਈ ਹੈ
ਹਾਂ ਫਿਰ ਕਹਿੰਦੇ ਜੀ ਕਿਤ ਦੁਆਰਾ ਸਵਾਲ ਕੀਤਾ ਉਸ ਵੇਲੇ ਗੱਲਾਂ ਕਰਦੇ ਕਥ ਕਹਾਣੀ ਚੱਲ ਰਹੀ ਹੈ ਕਹਿੰਦੇ ਜੀ ਉਸ ਪਰਮੇਸ਼ਰ ਨੂੰ ਕਿਹੜੇ ਦੁਆਰੇ ਤੋਂ ਪਾਇਆ ਜਾਊਗਾ ਕਿਤ ਦੁਆਰਾ ਉਹ ਦੁਆਰਾ ਕਿਹੜਾ ਹੈ ਜਿੱਥੇ ਪਰਮੇਸ਼ਰ ਦੀ ਪਾਈ ਹੈ ਪ੍ਰਾਪਤੀ ਹੋ ਜਾਵੇ ਪਰਮੇਸ਼ਰ ਨੂੰ ਪਾ ਲਈਏ ਹੁਣ ਉੱਤਰ 'ਚ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿਵੇਂ ਪਾਉਣਾ ਪਰਮੇਸ਼ਰ ਨੂੰ
ਤਨ ਮਨ ਧਨ ਸਭ ਸੌਂਪ ਗੁਰ ਕੋ
ਸੌਂਪ ਪਾਣ ਸੌਂਪ
ਸੌਂਪ ਗੁਰ ਕੋ
ਸੌਂਪ
ਹੁਕਮ
ਹਾਂ ਸੌਂਪ ਨਹੀਂ ਕਹਿਣਾ ਫਿਰ ਸੱਚੇ ਨੂੰ ਕਨੌੜਾ ਲੱਗ ਗਿਆ ਨਾ ਸੌਂਪ ਹਾਂ ਪੜ੍ਹੋ ਫਿਰ
ਗੁਰ ਕੋ ਹੁਕਮ ਮੰਨਿਆ
ਨਹੀਂ ਸਾਰੀ ਲੈਣ
ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ
ਇਹ ਪਾਠ ਮੰਨਿਆ ਪਾਲਣਾ ਇਹਨੂੰ ਮੰਨਿਆ ਪੜ੍ਹੀ ਜਾਂਦੇ ਨੇ ਹੁਕਮ ਮੰਨਿਆ ਹੁਕਮ ਮੰਨਿਆ ਪਾਈਏ
ਹੁਕਮ ਮੰਨਿਆ ਪਾਈਏ
ਇਉਂ ਪਾਇਆ ਜਾਣਾ ਮਹਾਰਾਜ ਜੀ ਕਹਿੰਦੇ ਕੀ ਕਰ ਤਨ ਵੀ ਗੁਰੂ ਨੂੰ ਸੌਂਪ ਦੇ ਮਨ ਵੀ ਆਪਣਾ ਨਾ ਸਮਝ ਲਓ ਮਹਾਰਾਜ ਮਨ ਵੀ ਤੁਹਾਨੂੰ ਦਿੱਤਾ ਹੁਣ ਰਹਿ ਗਿਆ ਧਨ ਇਹ ਤਾਂ ਕਹਿੰਦਾ ਮੈਂ ਆਪਣੀ ਸਿਆਣਪ ਨਾਲ ਇਕੱਠਾ ਕਰਿਆ ਸੀ ਠੱਗੀਆਂ ਠੁੱਗੀਆਂ ਮਾਰ ਕੇ ਇਕੱਠਾ ਕਰਿਆ ਸੀ ਮਹਾਰਾਜ ਕਹਿੰਦੇ ਨਾ ਨਾ ਇਹ ਵੀ ਤੇਰਾ ਨਹੀਂ ਸੌਂਪ ਦੇ ਇਹਨੂੰ ਵੀ ਤਿੰਨੇ ਚੀਜ਼ਾਂ ਸੌਂਪ ਦੇ ਤਨ ਵੀ ਮਨ ਵੀ ਧਨ ਵੀ ਸੌਂਪਣਾ ਕਿਹਨੂੰ ਹੈ ਸੌਂਪ ਗੁਰ ਕੋ ਗੁਰੂ ਨੂੰ ਸੌਂਪ ਦੇ ਹੋਰ ਕੀ ਕਰ ਹੁਕਮ ਮੰਨਿਆ ਹੁਕਮ ਨੂੰ ਮੰਨ ਫਿਰ ਕੀ ਹੈ ਮਹਾਰਾਜ ਕਹਿੰਦੇ ਪਾਈਆ ਫਿਰ ਪਾ ਲੇਗਾ ਰੱਬ ਨੂੰ ਪ੍ਰਾਪਤ ਹੋ ਜਾਵੇਗਾ ਕੁਛ ਦੇਣਾ ਪਵੇਗਾ ਅਤੇ ਹੁਣ ਕਹਿੰਦਾ ਸਰੀਰ ਵੀ ਮੇਰਾ ਮਨ ਵੀ ਮੇਰਾ ਅਤੇ ਧਨ ਵੀ ਮੇਰਾ ਫਿਰ ਮਿਲੂਗਾ ਕਿਵੇਂ ਸੋ ਸਮਰਪਿਤ ਦਾ ਨਾਮ ਸਤਿਸੰਗ ਜੀ ਸਰਨ ਹੈ, ਪੂਰਨ ਤੌਰ 'ਤੇ ਸਿਲੰਡਰ ਹੋ ਜਾ। ਬੜੇ ਪ੍ਰਣਾਮ ਪ੍ਰਮਾਣ ਗੁਰੂ ਕੀ ਬਾਣੀ ਵਿੱਚ ਆਉਂਦੇ ਨੇ, ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ, ਅਰਪਣਾ ਪਵੇਗਾ ਜੇ ਪਾਉਣਾ ਤਾਂ ਅਰਪਣਾ ਪਵੇਗਾ, ਜੇ ਅਰ ਜਿਹਨੇ ਵੀ ਪਾਇਆ ਸਤਿਸੰਗ ਜੀ ਸਮਰਪਿਤ ਵਿੱਚੋਂ ਪਾਇਆ। ਸੁਮਾਰੀ ਕਹਿੰਦੇ ਸੌਂਪ ਫਿਰ ਭਾਈ ਸਾਰਾ ਕੁਛ। ਹਾਂ,
ਹੁਕਮ ਮੰਨਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ।
ਹਾਂ, ਪੜ੍ਹੋ ਸਾਰੇ ਜੀ, ਇਹਨੂੰ ਮੰਨਹੋ ਨਹੀਂ ਮੰਨਹੋ ਤਾਂ ਫਿਰ ਹਾਏ ਨੂੰ ਨੰਨੇ ਨੂੰ ਸਿਆਰੀ ਲੱਗੀ ਨਹੀਂ ਨਾ, ਨੰਨੇ ਨੂੰ ਸਿਆਰੀ ਲੱਗ ਕੇ ਮੰਨਹੋ, ਮੰਮੇ ਤੇ ਟਿੱਪੀ ਵੀ ਲਾਓ। ਹੁਕਮ ਮੰਨਹੋ ਗੁਰੂ ਕੇਰਾ,
ਹੁਕਮ ਮੰਨਹੋ ਗੁਰੂ ਕੇਰਾ,
ਹਾਂ
ਗਾਵੋ ਸੱਚੀ ਬਾਣੀ।
ਹਾਂ, ਅੱਗੇ ਪੜ੍ਹਦਾ ਗਾਵੋ ਸੱਚੀ ਬਾਣੀ। ਹਾਂ ਹਾਂ, ਤਾਂ ਲਾਤ
ਗਾਵੋ
ਸੱਚੀ ਬਾਣੀ। ਕੇਰਾ ਦਾ ਅਰਥ ਹੈ ਦਾ। ਮਹਾਰਾਜ ਕਹਿੰਦੇ ਫਿਰ ਸਭ ਕੁਝ ਸੌਂਪ ਕੇ ਹੁਕਮ ਮੰਨਹੋ ਗੁਰੂ ਕੇਰਾ, ਗੁਰੂ ਦਾ, ਕੇਰਾ ਮੈਨੇ ਦਾ, ਗੁਰੂ ਦਾ ਹੁਕਮ ਮੰਨਣਾ ਕਰੋ। ਹੁਕ ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਗੁਰ ਕਹਿੰਦਾ ਉਹੀ ਕਾਰ ਕਰ। ਸੋ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਨ ਹੋ, ਹਰ ਹਰ ਕਥਾ ਨਿਰਾਲੀ। ਇਉਂ ਗੁਰੂ ਦਾ ਹੁਕਮ ਭਲਾ ਕਰਕੇ ਮੰਨਣਾ ਕਰ। ਜਿਹੜੇ ਦਾ ਹੁਕਮ ਫਿੱਟ ਵਹਿੰਦਾ ਉਹ ਤਾਂ ਮੰਨ ਲੈਣਾ, ਜਿਹੜਾ ਨਹੀਂ ਚੰਗਾ ਉਹ ਨਹੀਂ ਮੰਨਣਾ। ਉਹ ਕਹਿੰਦੇ ਇੱਕ ਗੁਰੂ ਦੇ ਪਾਸ ਇੱਕ ਚੇਲਾ ਸੀ, ਸੀ ਮਨ ਚਲਾ ਜਿਆ। ਗੁਰੂ ਨੇ ਕਿਹਾ ਜਾ ਬਈ ਸਿੱਖਾਂ ਲੱਕੜਾਂ ਲੈ ਆ। ਕਹਿਣ ਲੱਗਾ ਵਾਹਿਗੁਰੂ ਵਾਹਿਗੁਰੂ, ਮਹਾਰਾਜ ਇਹ ਕਿਵੇਂ ਹੋ ਸਕਦਾ, ਤੁਹਾਡੇ ਤੋਂ ਐਡੀ ਦੂਰੀ ਕਿਵੇਂ ਹੋ ਸਕਦੀ ਹੈ, ਲੱਕੜਾਂ ਲੈਣ ਜਾਊਂਗਾ ਐਡੀ ਦੂਰ ਤੁਹਾਡੇ ਤੋਂ ਦੂਰ ਹੋ ਜਾਊਂਗਾ ਮੈਂ, ਨਹੀਂ ਜੀ ਇਹ ਤੁਹਾਡੇ ਤੋਂ ਦੂਰ ਨਹੀਂ ਮੈਂ ਹੋ ਸਕਦਾ, ਇਹ ਮੈਨੂੰ ਬੜਾ ਔਖਾ ਹੈ। ਚੱਲ ਉਹਨਾਂ ਨੂੰ ਮਹਾਂਪੁਰਖਾਂ ਨੂੰ ਪਤਾ ਸੀ ਗੁਰੂ ਨੂੰ ਵੀ ਇਹ ਮਨ ਚਲਾ, ਇਹਨੇ ਨਹੀਂ ਮੰਨਣਾ। ਇੱਕ ਦਿਨ ਫਿਰ ਹੋਰ ਆਇਆ, ਮੀਂਹ ਪੈ ਗਿਆ, ਮੀਂਹ ਪੈ ਅਤੇ ਕੋਠਾ ਥੋੜ੍ਹਾ ਚੋਣ ਲੱਗਾ। ਗੁਰੂ ਕਹਿਣ ਲੱਗੇ ਜਾਂ ਵੀ ਸਿੱਖਾਂ ਉੱਪਰ ਗਲੀ ਪਈ ਆ ਨਾ ਜਿਹੜਾ ਕੋਠੇ ਦਿੱਤੇ, ਉਹਨੂੰ ਚੜ੍ਹ ਕੇ ਉੱਤੇ ਲਿਪਿਆ। ਮਹਾਰਾਜ ਇਹ ਕਿਵੇਂ ਹੋ ਸਕਦਾ, ਇੰਨੀ ਪਿਆ ਦੇ ਵੀ ਤੁਸੀਂ ਹੋਵੋ ਥੱਲੇ, ਮੈਂ ਕੋਠੇ 'ਤੇ ਚੜ੍ਹਿਆ ਹੋਵਾਂ, ਇਹ ਇੰਨੀ ਪਿਆ ਵੀ ਨਹੀਂ ਗੁਰੂ ਦੱਸੇ ਕਰ ਸਕਦਾ, ਇੱਦਾਂ ਦਾ ਜਿਹੜਾ ਢੌਂਕ ਹੌਂਸਲਾ ਬਣਾ ਲਿਆ। ਮਹਾਂਪੁਰਖ ਫਿਰ ਚੁੱਪ ਕਰ ਰਹੇ, ਭਾਈ ਆਪ ਚੜ੍ਹ ਕੇ ਬੰਦ ਕਰਿਆ। ਮੁੜ ਕੇ ਇੰਨੇ 'ਚ ਉਹਨੂੰ ਕੀ ਹੋਇਆ, ਇੱਕ ਮਾਈ ਖੀਰ ਪੂੜੇ ਲੈ ਕੇ ਆ ਗਈ, ਅਤੇ ਮਹਾਂਪੁਰਖ ਕਹਿਣ ਗੁਰੂ ਕਹਿਣ ਲੱਗਾ ਸਿੱਖਾ ਭੋਜਨ ਸਕਦਾ, ਹਾਂ ਮਹਾਰਾਜ ਤੀਜਾ ਹੁਕਮ ਥੋੜ੍ਹਾ ਮੋੜ ਸਕਦਾ ਤੁਹਾਡਾ, ਇਹ ਤੀਜਾ ਬਚਨ ਹੈ, ਇਹ ਸੀ ਮੋੜਿਆ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਮੰਨ ਹੁਕਮ ਮੰਨਣਾ ਜਿਹੜਾ, ਜੋ ਗੁਰ ਕਹੇ ਸੋ ਕਾਰ ਕਮਾਏ ਜੀ। ਜਦੋਂ ਗੁਰੂ ਦਾ ਹੁਕਮ ਮੰਨੇਗਾ, ਨਾਲ ਹੁਕਮ ਮੰਨ ਕੇ ਫਿਰ ਹੋ ਕੀ ਕਰਨਾ, ਗਾਵ ਹੋ ਸੱਚੀ ਬਾਣੀ। ਹਾਂ, ਗੁਰੂ ਦੀ ਸੱਚੀ ਜਿਹੜੀ ਬਾਣੀ ਹੈ ਇਹਨੂੰ ਗਾ ਸਿੱਖਾ, ਇਹਨੂੰ ਗਾਇਆ ਕਰ, ਸਵੇਰੇ ਉੱਠ ਕੇ ਗਾ, ਸ਼ਾਮ ਨੂੰ ਗਾ, ਦੁਪਹਿਰੇ ਗਾ, ਗਾਹੀ ਚੱਲ, ਗਾ ਗਾ ਕੇ ਪਾਇਆ ਕਿਸੇ ਨੇ, ਜਿਹਨੇ ਵੀ ਪਾਇਆ ਪਹਿਲਾਂ ਗਾਉਣ ਦਾ ਮੁੱਢ ਗੁਰੂ ਨਾਨਕ ਸਾਹਿਬ ਨੇ ਬੱਝਿਆ, ਭਾਈ ਗਾ ਗਾ ਕੇ ਪਾ ਲਿਆ। ਚਲੋ,
ਕਹੇ ਨਾਨਕ ਸੁਣਹੋ ਸੰਤ ਹੋ ਕਥਿਹੋ ਅਕਥ ਕਹਾਣੀ।
ਪੜ੍ਹੋ ਜੀ, ਹਲਾਓ ਹਾਹੇ ਸਾਰੇ, ਠੀਕ ਹੋ ਗਿਆ। ਹੁਣ ਅੱਗੇ ਪੜ੍ਹਨਾ, ਕਹੇ ਨਾਨਕ ਸੁਣੋ ਸੰਤੋ ਕਥਿਓ, ਬਸ ਹਾਏ ਸੰ ਉੜੇ ਹਾਏ ਛੱਡ ਕੇ ਹੋੜੇ। ਹਾਂ, ਫਿਰ ਆਨੰਦ ਸਾਹਿਬ ਦਾ ਪਾਠ ਹੋ ਗਿਆ ਜੀ। ਫਿਰ ਆ ਕੇ ਘਰ ਦੇਖਿਆ ਵੀ ਜਿੰਦਾ ਲੱਗਿਆ ਹੋਇਆ ਸੀ, ਅੱਜ ਆਨੰਦ ਸਾਹਿਬ ਦਾ ਪਾਠ ਕਰਿਆ, ਜਿੰਦਿਆ ਕੁੰਜੀ ਤੋਂ ਬਿਨਾਂ ਖੋਲਣਾ, ਤੈਨੂੰ ਖੁੱਲ ਜਾ। ਚਲੋ
ਬਾਏ,
ਪੜ੍ਹੋ ਇਹਨੂੰ ਫਿਰ ਸਿੱਧ ਕਰਕੇ।
ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ।
ਮਹਾਰਾਜ ਕਹਿੰਦੇ ਸੰਤੋ ਆਓ ਸੁਣੋ ਜੀ, ਕਥੇ ਹੋ ਕਥਨ ਕਰੋ ਜੀ ਉਸ ਕਥ ਪਰਮੇਸ਼ਰ ਦੀ ਕਹਾਣੀ ਦਾ। ਚਲੋ ਜੀ,
ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ।
ਹੁਣ ਮਨ ਨੂੰ ਸੰਬੋਧਨ ਕਰ ਰਹੇ ਨੇ, ਕਿਤੇ ਮਨ ਨੂੰ ਪਿਆਰ ਨਾਲ ਮਹਾਰਾਜ ਨੇ ਕਿਹਾ, ਕਿਤੇ ਮਨ ਨੂੰ ਬੜੀ ਤਾੜ ਨਾਲ, ਕਿਤੇ ਮਨ ਪਿਆਰੇ ਹਾ ਤੂੰ ਸਦਾ ਸਤਸੰਗ ਲੈ ਪਿਆਰ ਨਾਲ ਕਿਹਾ, ਕਿਤੇ ਤਾੜ ਨਾਲ ਕਿਹਾ, ਕਿਤੇ ਕਿਹਾ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਉੱਥੇ ਬੜਾ ਢੀਠ ਕਿਹਾ ਇਹਨੂੰ ਮਨ ਨੂੰ, ਕਿਤੇ ਮਨ ਨੂੰ ਸਤਸੰਗ ਜੀ ਊਠ ਬੋਤਾ ਕਿਹਾ, ਮਨ ਕਰ ਹਲਾ ਮੇਰੇ ਪਿਆਰਿਆ, ਕਰ ਹਲਾ ਊਠ ਨੂੰ ਕਹਿੰਦੇ ਨੇ। ਸੋ ਕਈ ਤਰੀਕਿਆਂ ਨਾਲ ਮਨ ਨੂੰ ਮਹਾਰਾਜ ਜੀ ਨੇ ਸੰਬੋਧਨ ਕਰਕੇ ਜਿਹੜਾ ਸਮਝਾਇਆ, ਕਹਿੰਦੇ ਮਨ ਨੂੰ ਪੰਛੀ ਕਿਹਾ, ਕਬੀਰ ਮਨ ਪੰਛੀ ਭਇਓ ਉਡ ਉਡਦਾ ਦਿਸ ਜਾਏ। ਕਹਿੰਦੇ ਮਨ ਨੂੰ ਬੱਚੇ ਨਾਲ ਤੁਲਨਾ ਦਿੱਤੀ ਆ, ਜਿਵੇਂ ਬੱਚਾ ਟਿੱਕੇ ਨਹੀਂ ਬਹਿੰਦਾ ਉਹ ਮਨ ਵੀ ਟਿੱਕੇ ਨਹੀਂ ਬਹਿੰਦਾ। ਸੋ ਕਾਇਆ ਨਗਰ ਇੱਕ ਬਾਲਕ ਵਸਿਆ, ਖਿਣ ਪਰ ਥਿਲ ਨਾ ਰਹਾਈ, ਉੱਥੇ ਮਨ ਨੂੰ ਬੱਚਾ ਕਿਹਾ। ਸੋ ਇਉਂ ਇਹ ਸਾਰੀਆਂ ਚੀਜ਼ਾਂ ਚੰਚਲ ਨੇ, ਇਸ ਕਰਕੇ ਮਨ ਨੂੰ ਸਤਿਗੁਰੂ ਪਾਤਸ਼ਾਹ ਜੀ ਇੱਥੇ ਚੰਚਲ ਕਹਿ ਕੇ ਕਹਿ ਰਹੇ ਨੇ। ਸਤਿਸੰਗ ਜੀ ਇੱਕ ਗ੍ਰੰਥ ਹੈ ਜਿਹਦਾ ਨਾਂ ਹੈ ਵਿਚਾਰ ਮਾਲਾ, ਟਕਸਾਲ 'ਚ ਪੜ੍ਹਾਇਆ ਜਾਂਦਾ ਹੈ ਵਿਚਾਰ ਮਾਲਾ। ਉਹਦੇ 'ਚ ਉਹਨਾਂ ਨੇ ਬੜਾ ਕਮਾਲ ਦਾ ਇਹ ਚੰਚਲਤਾ ਬਾਰੇ ਲਿਖਿਆ ਹੈ। ਉਹ ਕਹਿੰਦੇ ਨੇ ਉਸ ਗ੍ਰੰਥ ਦੇ ਕਰਤਾ, ਚਲ ਦਲ ਪੱਤਰ ਪਤਾ ਕਪਟ ਦਾਮਨ ਕਸ਼ਪ ਮਾਥ, ਭੂਤ ਦੀਪ ਦੀਪ ਸਖਾ ਯੌਮਨ ਵਿਰਥ ਅਨਾਥ। ਸੋ ਕਿੰਨੇ ਕਮਾਲ ਦੇ ਪ੍ਰਮਾਣ ਇਹਦੇ ਵਿੱਚ ਲਿਖਣਿਆ ਲਿਖ ਲਓ। ਚਲ ਦਲ ਪੱਤਰ, ਚਲ ਦਲ ਇਕੱਠਾ ਪਾਠ ਹੈ, ਚਲ ਦਲ, ਚਲ ਦਲ ਪੱਤਰ ਪਤਾਕ ਪਟ, ਪਤਾਕ ਪਟ ਲਿਖ ਲਿਆ, ਚਲ ਦਲ ਪੱਤਰ ਪਤਾਕ ਪਪਤ ਤਿੰਨ ਕਣਕ ਪਤਾਕ ਪਟ, ਚਲ ਦਲ ਪੱਤਰ ਪਤਾਕ ਪਟ ਦਾਮਨ ਕਸ਼ਪ ਮਾਥ, ਕਸ਼ਪ ਕੱਕਾ ਸੱਸਾ ਪੱਪਾ ਵੱਡਾ ਸੱਸਾ ਪਾਇਓ ਕੱਛੂ ਵਾਲਾ, ਕਸ਼ਪ ਮਾਥ ਮਾਥ ਮੱਥ ਮੰਮੀ ਨੂੰ ਕਹਿੰਦਾ ਮਾਥ ਲਿਖ ਲਿਆ। ਅੱਗੇ ਬੋਲੀਏ, ਭੂਤ ਦੀਪ, ਭੂਤ ਦੀਪ ਦੀਪ ਸਖਾ ਲਿਖ ਲਿਆ, ਯੋਂ ਮਨ ਜੱਜੇ ਨੂੰ ਕਨੌੜਾ ਉੱਤੇ ਬਿੰਦੀ, ਯੋਂ ਮਨ ਬਿਰਤ ਮਨ ਬਿਰਤ ਅਨਾਥ। ਸੋ ਬਿਰਤ ਨਾ ਇੱਕੋ ਵਾਰੀ, ਯੋਂ ਮਨ ਬਿਰਤ ਅਨਾਥ। ਸੋ ਹੁਣ ਪ੍ਰਮਾਣ ਸਮਝੋ ਦੇ, ਦੇਖੋ ਅਨਾਥ ਜੀ ਹੋਏ ਨੇ ਤਾਂ ਹੀ ਅਨਾਥ ਆਏ ਨਾ ਪਿੱਛੇ, ਯੋਂ ਮਨ ਬਿਰਤ ਅਨਾਥ। ਬੜਾ ਔਖਾ ਗ੍ਰੰਥ ਹੈ, ਟਕਸਾਲ 'ਚ ਪੜ੍ਹਾਇਆ ਜਾਂਦਾ ਵਿਚਾਰ ਮਾਲਾ, ਵਿਚਾਰ ਸਾਗਰ, ਸਾਰ ਕਿਤਾਬਲੀ, ਭਾਵ ਸਮ੍ਰਿਤ, ਇਹ ਸਾਰੇ ਗ੍ਰੰਥ, ਬਿਰਤੀ ਪ੍ਰਭਾਕਰ, ਅਧਿਆਤਮ ਪ੍ਰਕਾਸ਼, ਇਹ ਸਾਰੇ ਟਕਸਾਲ 'ਚ ਪੜ੍ਹਾਏ ਜਾਂਦੇ ਨੇ। ਅਤੇ ਇਦੋਂ ਬਾਅਦ ਇਹਨਾਂ ਦੀ ਸੰਥਿਆ ਕਰ ਲਵਾਂਗੇ, ਮੁੱਖਣ ਥੋੜ੍ਹਾ ਦੇਣਾ। ਹਾਂਜੀ ਚਲੋ ਜੀ, ਹਾਂ ਬੜਾ ਜੀ ਅੱਧ ਕਿੱਡੇ ਤਖੜੇ ਪ੍ਰਮਾਣ ਨੇ ਇਹਦੇ ਵਿੱਚ। ਹੁਣ ਦੇਖੋ ਚੱਲ ਦਲ ਪੱਤਰ ਕੀ ਹੈ, ਚੱਲ ਦਲ ਪਿੱਪਲ ਨੂੰ ਕਹਿੰਦੇ ਨੇ, ਪਿੱਪਲ ਦਾ ਪੱਤਾ, ਮਾੜਾ ਜਿਹਾ ਹਵਾ ਝੋਂਕਾ ਲੱਗਦਾ, ਹਿੱਲੀ ਜਾਣਾ ਹਿੱਲੀ ਜਾਣਾ ਨਹੀਂ ਟਿਕਦਾ, ਇਉਂ ਮਨ ਉਹਦੇ ਵਾਂਗੂ ਚੰਚਲ ਹੈ। ਕਿੱਡਾ ਤਕੜਾ ਪ੍ਰਮਾਣ ਹੈ, ਪਿੱਪਲ ਦੇ ਪੱਤੇ ਦੀ ਨਿਆਈ ਮਨ ਸਦਾ ਹੀ ਹਿੱਲੀ ਜਾਂਦਾ, ਮਾੜਾ ਜਿਹਾ ਹਵਾ ਝੋਂਕਾ ਆਇਆ, ਮਾੜਾ ਜਿਹਾ ਵਾਸਨਾ ਆਈ ਕਿਸੇ ਵੀ ਚੀਜ਼ ਦੀ, ਹਿੱਲੀ ਜਾਣਾ ਹਿੱਲੀ ਜਾਣਾ ਉਹਨੇ। ਸੋ ਇਉਂ ਚੰਚਲ ਹੈ। ਦੂਜਾ ਪ੍ਰਮਾਣ, ਪਤਾਕ ਪਟ, ਪਤਾਕ ਨਾਮ ਹੈ ਜੀ ਨਿਸ਼ਾਨ ਸਾਹਿਬ ਪਟ ਮੈਨੇ ਜਿਹੜਾ ਹੈ ਉਹਦਾ ਫਰਲਾ, ਹਵਾ ਚੱਲਦੀ ਹੈ ਨਿਸ਼ਾਨ ਸਾਹਿਬ ਦਾ ਫਰਲਾ ਹਿੱਲੀ ਜਾਣਾ ਹਿੱਲੀ ਜਾਣਾ, ਹਿੱਲਦਾ ਦੇਖੋ ਕਿਵੇਂ ਹਰ ਵੇਲੇ ਚੱਲਦਾ ਤਾਂ ਹਿੱਲੀ ਜਾਣਾ, ਕਿਉਂ ਇਹ ਵੀ ਹਿੱਲੀ ਜਾਂਦਾ ਮਨ, ਪੌਣ ਜਦੋਂ ਵਾਸਨਾ ਦੀ ਚੱਲਦੀ ਹੈ ਹਿੱਲੀ ਜਾ ਰਿਹਾ। ਅਤੇ ਅੱਗੇ ਕਹਿੰਦੇ ਨੇ ਦਾਮਨ ਕਸ਼ਪ ਮਾਥ, ਦਾਮਨ ਕੀ ਹੈ, ਅਸਮਾਨੀ ਬਿਜਲੀ, ਅਸਮਾਨੀ ਬਿਜਲੀ ਇੱਕ ਸੈਕਿੰਡ ਵਿੱਚ ਕਿੰਨੀ ਹਰਕਤ ਕਰ ਜਾਂਦੀ ਹੈ, ਕਿੰਨਾ ਪਿੰਡਾ ਤੈਅ ਕਰ ਜਾਂਦੀ ਹੈ। ਸੋ ਐਵੇਂ ਮਨ ਵੀ ਇੰਨਾ ਪਿੰਡਾ ਤੈਅ ਕਰ ਜਾਂਦਾ, ਇੱਥੇ ਬੈਠੇ ਇੰਡੀਆ ਚੱਲਿਆ ਤੁਰਿਆ ਫਿਰਦਾ, ਹਾਂਜੀ, ਅਤੇ ਉੱਥੇ ਕੋਈ ਰਿਸ਼ਤੇਦਾਰ ਸੰਬੰਧੀ ਹੋਣਗੇ ਜਾਂ ਚਲੋ ਫਲਾਈਟ ਨੇੜੇ ਆ ਰਹੀ ਹੈ ਮੰਗਲਵਾਰ ਨੂੰ ਉੱਧਰ ਨੂੰ, ਸੋ ਹਾਂਜੀ ਕੀ ਕਰਦੀ ਵਾਸਤੇ ਲੈ ਕੇ ਜਾਈਏ, ਕੀ ਨਿਆਣਿਆਂ ਵਾਸਤੇ ਲੈ ਕੇ ਜਾਈਏ, ਕੁਝ ਕੀ ਕੁਝ ਲੈ ਲਿਆ ਕੀ ਰਹਿ ਗਿਆ, ਇਉਂ ਮਾਰ ਜਾਂਦਾ ਸਾਲ। ਸੋ ਦਾਮਨ ਚਮਕ, ਜਿੰਨੀ ਬਿਜਲੀ ਦੀ ਕਿੰਨੀ ਤੇਜ਼ ਚਮਕ ਹੈ, ਇੰਨਾ ਚਮਕਾਰਾ ਮਾਰਦਾ ਕਿੰਨਾ ਛੇਤੀ, ਰੁਕ ਲੂ ਰੋਕ ਲੂ ਕੋਈ ਬਿਜਲੀ ਦੀ ਸਪੀਡ ਨੂੰ। ਇਵੇਂ ਸਤਿਸੰਗ ਜੀ, ਦਾਮਨ ਕਸ਼ਪ ਮਾਥ, ਕਸ਼ਪ ਨਾਮ ਹੈ ਕੱਛੂ ਦਾ, ਕੱਛੂ ਦੀ ਸ਼੍ਰੀ ਵੇਖੋ ਤੁਸੀਂ ਕਦੇ ਵੇਲੇ ਵੀ, ਹਰ ਵੇਲੇ ਉਹਦੀ ਸ਼੍ਰੀ ਐਂ ਹਿੱਲੀ ਜਾਏਗੀ, ਹਿੱਲੀ ਜਾਏਗੀ, ਸ਼੍ਰੀ ਕਦੇ ਨਹੀਂ ਟਿਕਾਉਂਦਾ ਕੱਛੂ। ਕੱਛੂ ਜਾਣਦੇ ਕੀ ਹੁੰਦੇ, ਹਾਂ ਕੀ ਹੁੰਦਾ, ਹਾਂ ਤੇ ਅੰਗਰੇਜ਼ੀ ਦੱਸਦਾ ਟੋਟੀ ਖਨ ਕੀ ਟੋਟਵਾਈਸ, ਹਾਂ ਉਹਦਾ ਮੂੰਹ ਕਦੇ ਨਹੀਂ ਟਿਕਦਾ, ਹਿਲਾਈ ਜਾਣਾ ਹਿਲਾਈ ਜਾਣਾ, ਮਨ ਵੀ ਨਹੀਂ ਹਿਲਾ ਟਿਕਦਾ, ਹਾਂ ਚਲੋ। ਹਾਂਜੀ ਉਹ ਅੱਗੇ ਆ ਰਹੇ ਨੇ, ਅੱਗੇ ਅਗਲਾ ਜੀ ਭੂਤ ਦੀਪ, ਭੂਤਾਂ ਦੀ ਅੱਗ। ਹੁਣ ਤਾਂ ਬਾਣੀ ਚਲੋ ਪੜ੍ਹੀ ਜਾ ਰਹੀ ਹੈ ਬਹੁਤ ਹੀ ਭੱਜ ਭੁੱਜ ਗਈ, ਕਿਧਰੇ ਪੁਰਾਣੇ ਸਮੇਂ ਵਿੱਚ ਅੱਗ ਹੈਗੀ ਸੀ ਭੂਤਾਂ ਦੀ। ਸਾਡੇ ਜੰਗਲ ਆ ਬਹੁਤ ਵੱਡਾ, ਉੱਥੋਂ ਜਦੋਂ ਕੋਠਿਆਂ 'ਤੇ ਬਾਹਰ ਲੋਕ ਪੈਂਦੇ ਨੇ ਹੁੰਦੇ, ਅਤੇ ਹੁਣ ਤਾਂ ਬਦਲ ਗਿਆ ਸਮਾਂ, ਅੱਗੇ ਗਰਮੀਆਂ ਦਿਨ 'ਚ ਕੋਠਿਆਂ 'ਤੇ ਪੈਂਦੇ, ਕੋਠਿਆਂ 'ਤੇ ਪੈਣਾ ਅਤੇ ਉੱਤੇ ਚੜ੍ਹ ਕੇ ਦੇਖਣਾ, ਅਤੇ ਉਦੋਂ ਇੱਕ ਅੱਗ ਨੇ ਚੱਲਣਾ, ਮਾਤਾਵਾਂ ਨੇ ਕਹਿਣਾ ਸਮਝਾ ਸਮਝਾ ਅੱਗ ਚੱਲਦੀ ਆ ਭੂਤਾਂ ਦੀ, ਉਹ ਜਾ ਰਹੀ ਆ ਅਤੇ ਕਿਤੇ ਨਿਆਣਾ ਨਾ ਦੇਖ ਲਵੇ, ਇੱਧਰ ਨੂੰ ਲੰਘ ਜਾਣੀ, ਅੱਗੇ ਨੂੰ ਚਲੀ ਜਾਣੀ, ਜਾਈ ਜਾਣੀ। ਸੋ ਜਿਵੇਂ ਉਹ ਨਹੀਂ ਟਿਕਦੀ ਭੂਤਾਂ ਦੀ ਅੱਗ, ਚਲੀ ਜਾਂਦੀ ਆ, ਜਾਈ ਜਾਂਦੀ ਹੈ। ਅੱਗੇ ਕਹਿੰਦੇ ਭੂਤ ਦੀਪ, ਦੀਪ ਸਖਾ, ਦੀਪ ਦੀਵਾ ਸਖਾ ਮਨੇ ਲੋ, ਦੀਵੇ ਦੀ ਲੋ ਜਿਹੜੀ ਹੈ, ਆਪਣਾ ਦੀਵੇ ਹੁੰਦੇ ਨੇ ਪਿੰਡਾਂ 'ਚ ਘਰਾਂ 'ਚ, ਤੋ ਮਾੜਾ ਸਾਹ ਲਿਆ ਜਾਂਦਾ ਵੀ ਹਿੱਲ ਪਈ, ਹਵਾ ਨਾਲ ਹਿੱਲੀ ਜਾਣਾ ਹਿੱਲੀ ਜਾਣਾ, ਇਉਂ ਮਰਜ਼ੀ ਕਹਿੰਦੇ ਮਨ ਦੀ ਬਿਰਤੀ ਵੀ ਨਾ ਜੀ, ਕਹਿੰਦੇ ਇੱਦਾਂ ਟਿਕਣ ਵਾਲੀ ਨਹੀਂ, ਹਿੱਲ ਰਹੇ ਹੈ, ਇਉਂ ਮਨ ਚੰਚਲ ਹੈ ਭਾਈ। ਹਾਂਜੀ,
ਚਤੁਰਾਈ ਨਾ ਪਾਇਆ
ਇਹ ਮਨ ਚੰਚਲਾ,
ਇਹ ਮਨ ਚੰਚਲਾ,
ਇਹ ਮੇਰੇ ਚੰਚਲ ਮਨ,
ਚਤੁਰਾਈ ਕਿਨੇ ਨਾ ਪਾਇਆ,
ਚਤੁਰਾਈਆਂ ਨਾਲ ਅਤੇ ਚੰਚਲਤਾਈ ਨਾਲ ਰੱਬ ਨੂੰ ਕਦੇ ਨਹੀਂ ਪਾਇਆ ਜਾਵੇਗਾ। ਅੱਗੇ ਆਉਂਦਾ ਬਣ ਚਤੁਰਾਈ ਨਾਲ ਚਤੁਰਭੁਜ ਪਾਈ ਹੈ, ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਚਤੁਰਾਈ ਨਾਲ ਨਹੀਂ ਰੱਬ ਪਾਇਆ ਜਾਣਾ। ਕਿਵੇਂ ਭੋਲੇ ਪਾਏ ਮਿਲਾ ਲਗਰਾਇਆ, ਤੰਨਾ ਜੱਟ ਭੋਲਾ ਸੀ ਨਾ ਅਤੇ ਪਾ ਲਿਆ, ਭੋਲਾਪਣ ਹੋਵੇ ਚਤੁਰਾਈ, ਜਿਹੜਾ ਚਲਾਕ ਮਨ, ਜਿਹਦਾ ਮਨ ਚਲਾਕ ਹੈ ਨਾ, ਸ਼ੈਤਾਨ ਬਹੁਤ ਹੈ, ਸੋ ਪਾ ਨਹੀਂ ਸਕਦਾ। ਜਦੋਂ ਸਿੱਧਾਪਣ ਆ ਜਾਵੇ ਅਤੇ ਸਤਸੰਗ ਜੀ ਚੰਚਲਤਾ ਨਿਕਲ ਜਾਵੇ, ਫਿਰ ਪਾਇਆ ਜਾਂਦਾ। ਹਾਂਜੀ,
ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ,
ਮਨ ਮੇਰਿਆ,
ਮਨ ਮੇਰਿਆ,
ਮੈਂ ਤੇ ਲਾਓ ਕੁਛ ਕੀ ਲੱਗਿਆ, ਟਿੱਪੀ ਲਾ ਦਿਓ ਬਸ, ਕਿਸੇ ਨੂੰ ਜ਼ੋਰ ਨਾ ਕਹਿੰਦੇ ਨਾ, ਉਹ ਇੱਧਰ ਆ ਓਏ ਜ਼ੋਰ ਦੀ ਕਹਿੰਦੇ ਆ, ਅਤੇ ਇਵੇਂ ਹੁਣ ਮਨ ਨੂੰ ਹੋਰ ਤਾੜਨ ਨਾਲ ਕਹਿ, ਉਹ ਮਨਾ ਮਨ ਮੇਰਿਆ,
ਮਨ ਮੇਰਿਆ,
ਪੜ੍ਹੋ ਸਾਰੇ,
ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ,
ਉਹ ਮੇਰਿਆ ਮਨਾ ਸੁਣ, ਤੂੰ ਚਤੁਰਾਈ ਨਾਲ ਨਹੀਂ ਪਾਇਆ ਜਾਣਾ, ਚੰਚਲਤਾਈ ਦਾ ਤਿਆਗ ਕਰਦੇ ਪਾਉਣਾ ਹੈ।
ਇਹ ਮਨ, ਇਹ
ਇਹਦੇ ਬਾਰੇ ਟਕਸਾਲ ਵਿੱਚ ਇੱਕ ਪਰਥਰੀ ਹਰੀ ਹੋਏ ਨੇ, ਪਰ ਪਹਿਲਾਂ ਰਾਜਾ ਸੀ, ਮੁੜ ਕੇ ਯੋਗੀ ਹੋਇਆ, ਗੁਰੂ ਨਾਨਕ ਸਾਹਿਬ ਦੇ ਸਮਕਾਲੀ ਹੋਏ ਨੇ, ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਹੈ, ਸ਼ਰਧਾ ਸੀ ਬਹੁਤ ਗੁਰੂ ਨਾਨਕ ਸਾਹਿਬ ਦੇ ਉਹਨੂੰ ਪਰਥਰੀ ਨੂੰ, ਉਹਨੇ ਗ੍ਰੰਥ ਲਿਖੇ ਹੈ ਜਿਹਦਾ ਨਾਂ ਹੈ ਵੈਰਾਗ ਸ਼ਤਕ। ਉਸ ਵੈਰਾਗ ਸ਼ਤਕ ਦਾ ਟੀਕਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਵੀ ਸੈਨਾਪਤੀ ਤੋਂ ਕਰਾਇਆ, 52 ਕਵੀ ਸੀ ਨਾ ਮਹਾਰਾਜ ਦਰਬਾਰ 'ਚ ਫੇਮਸ, ਉਹਨਾਂ 'ਚ ਇੱਕ ਸੈਨਾਪਤੀ ਕਵੀ ਹੋਇਆ, ਉਹ ਤੋਂ ਇਹਦਾ ਟੀਕਾ ਕਰਾਇਆ ਇਸ ਗ੍ਰੰਥ ਦਾ ਵੈਰਾਗ ਸ਼ਤਕ ਦਾ। ਟਕਸਾਲ 'ਚ ਤਾਂ ਹੈਗਾ, ਪਤਾ ਨਹੀਂ ਬਾਹਰ ਦੁਕਾਨ ਤੋਂ ਮਿਲਦਾ ਕਿ ਨਹੀਂ, ਦਾਸ ਕੋਲ ਪਿਆ ਹੋਇਆ ਕਰੇ। ਅਤੇ ਉਹ ਟੀਕਾ ਜਿਹੜਾ ਨਾ, ਉਸ ਟੀਕੇ ਵਿੱਚ ਮਹਾਰਸ਼ ਪਾਤਸ਼ਾਹ ਜੀ ਨੇ ਇਹ ਜਿਹੜਾ ਪਰਥਰੀ ਦਾ ਇਹ ਗ੍ਰੰਥ ਹੈ, ਇਹਦਾ ਨਾਮ ਵੈਰਾਗ ਸ਼ਤਕ ਹੈ, ਸ਼ਤਕ ਨਾਮ ਹੈ 100 ਦਾ, 100 ਸਲੋਕ ਨੇ ਵੈਰਾਗ ਦੇ, ਇਹ ਪੜ੍ਹਾਇਆ ਜਾਂਦਾ ਵੀ ਟਕਸਾਲ 'ਚ। ਉਸ ਗ੍ਰੰਥ ਵਿੱਚ ਉਹ ਪਰਥਰੀ ਹਰੀ ਲਿਖਦਾ ਮਨ ਦੇ ਬਾਰੇ, ਉਹ ਕਹਿੰਦਾ ਮਨ ਰਿਪ ਜੀਤੇ ਸਭ ਰਿਪ ਜੀਤੇ, ਪਹਿਲੀ ਲਾਈਨ 'ਚ ਮਨ ਰਿਪ ਜੀਤੇ ਸਭ ਰਿਪ ਜੀਤੇ, ਰਿਪ ਨਾਮ ਹੈ ਦੁਸ਼ਮਣ ਦਾ। ਉਹ ਕਹਿੰਦਾ ਜੇ ਮਨ ਰੂਪੀ ਦੁਸ਼ਮਣ ਜਿਉਂਦਾ ਹੈ, ਮਨੁੱਖ ਤੇਰੇ ਸਾਰੇ ਦੁਸ਼ਮਣ ਜਿਉਂਦੇ ਨੇ, ਮੈਂ ਤਾਂ ਖਿਆਲ ਕਰ ਤੇਰਾ ਕੋਈ ਦੁਸ਼ਮਣ ਮਾਰ ਲਿਆ, ਤੇਰੇ ਸਾਰੇ ਦੁਸ਼ਮਣ ਜਿਉਂਦੇ ਨੇ ਜੇ ਤੇਰਾ ਮਨ ਰੂਪੀ ਦੁਸ਼ਮਣ ਜੀਂਦਾ ਹੈ, ਸਭ ਤੋਂ ਵੱਡਾ ਦੁਸ਼ਮਣ ਤੇਰਾ ਮਨ ਹੈ। ਅਗਲੀ ਤੁਕ 'ਚ ਕਹਿੰਦਾ ਉਹ ਸਪੈਨਗੇ ਹੀ ਨੇ, ਥੋੜ੍ਹਾ ਜਿਹਾ ਪੜ੍ਹਨ ਵਿੱਚ ਫਰਕ ਪਾ ਦੇਣਾ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਜੀਤੇ ਪੜ੍ਹ ਦਿਓ ਉੱਥੇ, ਮਨ ਰਿਪ ਜੀਤੇ ਉੱਥੇ ਜੀ ਜੀਤੇ ਜੀਂਦੇ ਸੀ, ਇੱਥੇ ਜੀਤੇ ਜਿੱਤ ਲੈ, ਮਨ ਰਿਪ ਜੀਤੇ, ਬੋਲੋ ਸਾਰੇ,
ਮਨ ਰਿਪ ਜੀਤੇ,
ਜੀਤੇ ਭਾਰਾ ਕਰਕੇ, ਮਨ ਰਿਪ ਜੀਤੇ,
ਮਨ ਰਿਪ ਜੀਤੇ,
ਸਭ ਰਿਪ ਜੀਤੇ,
ਸਭ ਰਿਪ ਜੀਤੇ।
ਜੇ ਕਹਿੰਦੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਤਾਂ ਸਾਰੇ ਦੁਸ਼ਮਣ ਜਿੱਤ ਲਏ, ਮਨ ਜੀਤਾ
ਜਗ
ਜੀ। ਇਉਂ ਇਹ ਮਨ ਜਿਹੜਾ ਭਾਈ, ਸਤਿਗੁਰੂ ਕਹਿੰਦੇ ਨੇ ਜੇ ਚੰਚਲ ਹੈ ਨਾ, ਮਨਾ ਚੰਚਲਾ, ਅਤੇ ਜਿੰਨਾ ਚਿਰ ਮਨ ਨੇ ਤੈਨੂੰ ਜਿੱਤ ਲਿਆ ਰੱਬ ਨੂੰ ਨਹੀਂ ਪਾ ਸਕੇਗਾ, ਜਦੋਂ ਤੂੰ ਮਨ ਨੂੰ ਜਿੱਤ ਲਿਆ ਤਾਂ ਫਿਰ ਤੇਰੇ ਦੁਸ਼ਮਣ ਮਰ ਗਏ ਸਾਰੇ, ਅਤੇ ਪਾ ਲਿਆ ਫਿਰ ਉਸ ਨੂੰ ਪਾਈ। ਸੁਣ ਲੈ ਮੇਰਿਆ ਮਨਾ ਇਹ ਅੱਗੇ ਜੀ,
ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ,
ਠੀਕ ਹੈ, ਇਹ ਮਾਇਆ ਮੋਹਣੀ,
ਇਹ ਮਾਇਆ ਮੋਹਣੀ,
ਮੋਹਣੀ ਨਹੀਂ ਕਹਿਣਾ, ਮੋਹਣੀ,
ਮੋਹਣੀ,
ਇਹ ਕਿਹਨੇ ਭੁਲਾਤਾ ਮਨ ਨੂੰ, ਇਹ ਮਾਇਆ ਮੋਹਣੀ ਨੇ, ਇਹ ਮਾਇਆ ਮੋਹਣੀ,
ਇਹ ਮਾਇਆ ਮੋਹਣੀ,
ਇਹ ਜਿਹੜੀ ਮਾਇਆ ਮੋਹਣੀ ਰੱਬ ਨੇ ਬਣਾਈ ਹੈ ਨਾ, ਆਹ ਕੀ ਕਰਤਾ। ਹਾਂ ਚਲੋ ਜੀ, ਹੋਰ ਚੱਲ ਹੋਰ ਕਰਦੇ ਸਭ, ਹੌਲੀ 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 ਬਸ ਠੀਕ ਹੈ, ਹੁਣ ਥੋੜ੍ਹਾ ਜਿਹਾ ਚੱਲ ਠੀਕ ਹੈ। ਇਹ ਮਾਇਆ ਜਿਹੜੀ ਹੈ ਮੋਹਣੀ ਆ, ਮੋਹ ਲੈਂਦੀ ਆ ਹਰੇਕ ਦੇ ਮਨ ਨੂੰ। ਜਿਨ ਇਹ ਤਾਂ ਭਰਮ ਪਲਾਇਆ, ਜਿਸਨੇ ਇਤਨਾ ਇਸ ਮਨ ਨੂੰ ਭਰਮ ਵਿੱਚ ਭੁਲਾ ਦਿੱਤਾ, ਮਾਇਆ ਵੀ ਮਾਇਆ ਨੇ ਭਰਮ 'ਚ ਭੁਲਾਇਆ, ਹਾਂਜੀ ਮਾਇਆ ਕਰਕੇ ਭੁੱਲਿਆ, ਕਿਉਂਕਿ ਮਾਇਆ ਦਾ ਆਪ ਰੂਪ ਭਰਮ ਵਾਲਾ ਹੈ। ਹਾਂਜੀ
ਮਾਇਆ ਤਾਂ ਮੋਹਣੀ ਤਿਨੈ ਕੀਤੀ,
ਇਹ ਕਿਹਨੇ ਕਰਤੀ ਜੀ ਮਾਇਆ ਮੋਹਣੀ ਜਿਹੜੀ ਸੀ, ਮਾਂ ਜੀ ਕਹਿੰਦੇ ਤਿਨੈ ਕੀਤੀ, ਜਿਸ ਪਰਮੇਸ਼ੁਰ ਨੇ ਕੀਤੀ ਆ ਜਿਹੜੀ ਮਾਇਆ ਮੋਹਣ ਵਾਲੀ ਆ ਨਾ, ਇਹ ਹੋਰ ਨਹੀਂ ਕਿਸੇ ਨੇ ਬਣਾਈ, ਇਹਨੂੰ ਬਣਾਉਣ ਵਾਲਾ ਪਰਮੇਸ਼ੁਰ ਹੈ, ਉਹਨੇ ਮੋਹਣੀ ਬਣਾਇਆ ਸੰਸਾਰ ਦੇ ਖੇਡ ਨੂੰ
ਜਿਨ ਠਗੌਲੀ
ਚਲਾਉਣ ਵਾਸਤੇ। ਹਾਂ ਹਾਂ
ਜਿਨ ਠਗੌਲੀ ਪਾਈਆ,
ਹਾਂ ਜਿਨ ਠਗੌਲੀ ਠਗੌਲੀ
ਠਗੌਲੀ ਪਾਈਆ,
ਹਾਂ ਪਾਈਆ ਪੜ੍ਹੋ ਸਾਰੇ ਜੀ।
ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ,
ਇਹ ਮਾਇਆ ਮੋਹਣੀ ਰੱਬ ਨੇ ਕੀਤੀ ਹੈ ਜੀ। ਇਸ ਮਾਇਆ ਨੇ ਕੀ ਕੀਤਾ ਹੈ, ਠਗੌਲੀ ਠਗੌਲੀ ਨਾਮ ਠੱਗ ਬੂਟੀ, ਆ ਠੱਗ ਹੁੰਦੇ ਆ ਨਾ ਅੱਗੇ ਹੁਣ ਵੀ ਹੈਗੇ ਨੇ, ਉਹਨਾਂ ਕੋਈ ਬੂਟੀ ਹੁੰਦੀ ਹੈ ਜਿਹਨੂੰ ਠੱਗਣਾ ਹੋਵੇ ਨੱਕ ਨੂੰ ਲਾਉਂਦੇ ਸੁੰਘਾਉਂਦੇ ਨੇ, ਕਹਿੰਦੇ ਦੇਖਤਾ ਸੀ ਕਿੰਨਾ ਸੋਹਣਾ ਪਰਫਿਊਮ ਹੈ, ਅਤੇ ਅਗਲਾ ਪਿਆਰ ਨਾਲ ਸੁੰਘਦਾ ਹੈ, ਅਤੇ ਜਾਨੂ ਉਹਦਾ ਜਿਹੜਾ ਬੇਸੁਰਤ ਹੋ ਜਾਂਦਾ, ਭੋਗ ਪੈ ਜਾਂਦਾ, ਮਰਦਾ ਨਹੀਂ ਬੇਸੁਰਤ ਹੋ ਜਾਂਦਾ, ਉਹਦੇ ਨੂੰ ਜਿਹੜਾ ਅਸੀਂ ਸਾਰੇ ਕੋਲ ਲਾਹ ਕੇ ਲੈ ਜਾਂਦੇ ਨੇ ਕੱਪੜੇ, ਜਿਹੜਾ ਜੋ ਹੁੰਦਾ ਜੋ ਪਾਸ ਹੁੰਦਾ। ਸੋ ਮਾਇਆ ਵੀ ਠੱਗ ਬੁੱਟੀ ਹੈ, ਇਹ ਵੀ ਜੀਆਂ ਨੂੰ ਜਦੋਂ ਲੁੱਟਦੀ ਆ ਨਾ, ਇੱਦਾਂ ਲੁੱਟਦੀ ਹੈ, ਠੱਗ ਬੁੱਟੀ ਪਾਉਂਦੀ ਹੈ। ਹਾਂ ਕਿਉਂਕਿ ਮਾਂ ਦੇ ਜਦੋਂ ਗਰਭ ਵਿੱਚ ਦਾਦੀ ਨੇ ਠੱਗ ਬੁੱਟੀ ਪਈ, ਜਾਂ ਸਿਮਰਨ ਕਰਦਾ ਹੈ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਬਾਹਰ ਆਉਂਦਿਆਂ ਹੀ ਮਾਇਆ ਦੁਨੀ ਨਾਮ ਮਾਇਆ ਦਾ, ਮਾਂ ਦੇ ਗਰਭ 'ਚ ਬਾਹਰ ਆਉਂਦਾ ਹੀ ਮਾਇਆ ਚਲਾ ਦਿੰਦਾ, ਜੰਮਦੇ ਨੂੰ ਉੱਥੇ ਡਾਲਾ ਫੜਾ ਦਿੰਦੇ ਨੇ, ਪਹਿਲਾਂ ਮਾਇਆ ਦਾ ਦਰਸ਼ਨ ਕਰਾਉਂਦੇ, ਲੋ ਦਰਸ਼ਨੀ ਭੇਟਾ ਲਓ ਆਏ ਉਸ ਸੰਸਾਰ 'ਤੇ, ਉਹਦੇ ਆਉਂਦੇ ਉਹਦੇ ਦਰਸ਼ਨ ਹੁੰਦੇ ਆ। ਸੇ ਜਾਂ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ, ਦੇਖੋ ਕਿਤੇ ਫੜਾ ਕੇ ਕਹਿੰਦੇ ਘੁੱਟ ਕੇ ਫੜਨਗੇ। ਸੋ ਇਹ ਭਾਈ ਠੱਗ ਬੁੱਟੀ ਬਚਪਨ ਤੋਂ ਹੀ ਲੱਗ ਜਾਂਦੀ ਹੈ, ਬਸ ਚੁੰਬੜ ਜਾਂਦੀ ਹੈ, ਠੱਗ ਬੁੱਟੀ ਪਾਉਂਦੀ ਹੈ। ਹਾਂਜੀ ਠੱਗ ਲਿਆ ਸਾਰਾ ਸੰਸਾਰ ਠੱਗਣੀ ਨੇ,
ਕੁਰਬਾਨ ਕੀਤਾ ਤਿਸੈ ਵਿਟਹੋਂ,
ਹਾਂ
ਜਿਨ ਮੋਹ ਮਿੱਠਾ ਲਾਇਆ।
ਗੁਰੂ ਅਮਰਦਾਸ ਜੀ ਕਹਿੰਦੇ ਬਲਿਹਾਰੇ ਨਾ ਜਾਈਏ ਉਸ ਵਾਹਿਗੁਰੂ ਤੋਂ, ਜਿਹਨਾਂ ਮੋਹ ਸਾਰਿਆਂ ਨੂੰ ਬੜਾ ਮਿੱਠਾ ਲਾਇਆ, ਇਹ ਮਾਇਆ ਬੜੀ ਮਿੱਠੀ ਲਾਈ ਹੈ, ਬਲਿਹਾਰੇ ਤਾਂ ਉਹਤੋਂ ਜਾਈਏ, ਵਿਟਹੋਂ ਮੈਨੇ ਉੱਪਰੋਂ, ਕੁਰਬਾਨ ਜਾਈਏ ਉਸ ਵਾਹਿਗੁਰੂ ਤੋਂ, ਵਿਟੋ ਮੈਨੇ ਉੱਪਰੋਂ, ਉਹ ਤੋਂ ਉੱਪਰੋਂ ਕੁਰਬਾਨ ਹੋ ਜਾ ਮੈਂ, ਜਿਹਨੇ ਮੋਹ ਇੰਨਾ ਮਿੱਠਾ ਕਰਕੇ ਲਾ ਦਿੱਤਾ ਹੈ। ਕਿੰਨਾ ਮਿੱਠਾ ਲੱਗਦਾ ਮੋਹ।
ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।
ਠੀਕ ਹੈ ਪੜ੍ਹੋ ਸਾਰੇ।
ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।
ਫਿਰ ਮਹਾਰਾਜ ਇਸ ਗੱਲ ਨੂੰ ਫਿਰ ਕਹਿੰਦੇ ਮਨ ਚੰਚਲਾ, ਚੰਚਲਤਾਈ ਨਾਲ ਨਹੀਂ ਪਾਇਆ ਜਾਣਾ, ਚਤੁਰਾਈ ਨਾਲ ਨਹੀਂ ਪਾਇਆ ਜਾਣਾ, ਨਾ ਅਜੇ ਤੱਕ ਕਿਨੈ ਨਾ ਪਾਇਆ, ਕਿਸੇ ਨੇ ਨਹੀਂ ਪਾਇਆ, ਚਤੁਰਾਈ ਵੀ ਛੱਡਣੀ ਪਈ ਬੁੱਧੀ ਦੀ, ਸਿਆਣਪ ਜਿਹੜੀ ਸੀ, ਅਤੇ ਸਹਿਜ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ, ਸ਼੍ਰੀ ਜਪਜੀ ਸਾਹਿਬ 'ਚ ਕਹਿ ਗਏ ਨੇ ਮਹਾਰਾਜ ਜੀ, ਬੁੱਧੀ ਦੀ ਸਿਆਣਪ ਛੱਡ, ਚਤੁਰਾਈ ਛੱਡ, ਬੁੱਧੀ ਗੁਰੂ ਪ੍ਰਾਇਣ ਹੋ ਜਾ, ਗੁਰੂ ਪਾਨੇ ਕਰ ਦੇ, ਅਤੇ ਚੰਚਲਤਾਈ ਛੱਡ ਦੇ। ਹਾਂਜੀ
ਇਹ ਮਨ ਪਿਆਰਿਆ,
ਹੁਣ ਪਿਆਰ ਨਾਲ ਸਮਝਾਉਂਦੇ ਨੇ ਕਈ ਵਾਰੀ ਕਿਸੇ ਬੰਦੇ ਤਾਂ, ਕਹਿੰਦੇ ਪਹਿਲਾਂ ਪਿਆਰ ਨਾਲ ਸਮਝਾਓ, ਸ਼ਾਇਦ ਸੱਟ ਆ ਜਾ ਕੰਮ। ਹਾਂਜੀ ਪਿਆਰ ਨਾਲ ਸਮਝਾਇਆ ਜਾਂਦਾ ਪਹਿਲਾਂ, ਹੁਣ ਪਿਆਰ ਨਾਲ ਸਮਝਾਉਂਦੇ ਨੇ, ਜੇ ਪਿਆਰ ਨਾਲ ਕੰਮ ਠੀਕ ਹੋਇਆ ਫਿਰ ਡੰਡਾ ਵੀ ਚੱਕ ਲੈਂਦਾ ਅਗਲਾ, ਚੱਲ ਫਿਰ ਇਸ ਪਾਸੇ ਸਹੀ। ਹੁਣ ਪਿਆਰ ਨਾਲ ਕਹਿੰਦੇ ਨੇ ਇਹ ਮਨ ਪਿਆਰਿਆ,
ਇਹ ਮਨ ਪਿਆਰਿਆ,
ਉਹ ਮੇਰੇ ਪਿਆਰਿਆ ਮਨਾ ਤੂੰ ਕੀ ਕਰ,
ਤੂੰ ਸਦਾ ਸੱਚ ਸੰਭਾਲੇ,
ਤੂੰ ਤੂੰ ਨਹੀਂ ਕਹਿਣਾ, ਤੂੰ ਸਦਾ,
ਤੂੰ ਸਦਾ ਸੱਚ ਸੰਭਾਲੇ,
ਤੂੰ ਸਦਾ ਜਿਹੜਾ ਸਦਾ ਰਹਿਣ ਵਾਲਾ ਸੱਚ ਪਰਮੇਸ਼ਰ ਹੈ ਸੰਭਾਲੇ, ਉਹਨੂੰ ਯਾਦ ਕਰ, ਮਾਇਆ ਸਦਾ ਨਹੀਂ ਰਹਿਣੀ, ਉਹਨੂੰ ਯਾਦ ਕਰੀ ਜਾਂਦਾ, ਅਤੇ ਸੱਚ ਨੂੰ ਯਾਦ, ਸੱਚਾ ਜਿਹੜਾ ਸਦਾ ਸਦੀਬੀ ਰਹਿਣ ਵਾਲਾ ਸੱਚ ਪਰਮੇਸ਼ਰ ਹੈ ਸੰਭਾਲੇ, ਯਾਦ ਕਰ ਉਹਨੂੰ, ਉਹਦਾ ਚਿੰਤਨ ਕਰ, ਚਿੰਤਾ ਨਾ ਕਰ, ਚੇਤੇ ਕਰ ਲਿਆ ਕਰੋ ਏ। ਚਲੋ
ਇਹ ਕਟਾਮ
ਇਹੋ ਹੈਨੋ ਕਲਾਓ,
ਇਹ ਕਟਾਮ ਤੂੰ ਜੇ ਦੇਖਦਾ,
ਹਾਂਜੀ
ਚਲੇ ਨਾਹੀ ਤੇਰੇ ਨਾਲ,
ਲੱਲਮ ਦਰਾਮਾ ਲਾ ਦੋ ਸ਼ਾਬਾਸ਼,
ਚਲੇ ਨਾਹੀ ਤੇਰੇ ਨਾਲ,
ਚੱਲੇ
ਚਲੇ ਚਲੇ ਨਾਹੀ ਤੇਰੇ ਨਾਲੇ,
ਤੇਰਾ ਉੱਥੇ ਵੀ ਚਲਾਵਾਂ
ਤੇਰੇ ਨਾਲੇ,
ਨਾਲੇ
ਨਾਲੇ
ਬੋਲੋ ਜੀ ਇਹੋ ਕੁਟੁੰਬ ਇਹ ਪਾਠ ਆਮ ਕਰਕੇ ਗਲਤ ਪੜ੍ਹਿਆ ਜਾਂਦਾ ਕੁਟੁੰਬ ਵਾਲਾ, ਇਹਨੂੰ ਪੜ੍ਹ ਦਿੰਦੇ ਕੁਟੁੰਬ, ਕਿਉਂ ਘਰਾਂ 'ਚ ਮੇਰਾ ਕੁਟੁੰਬ, ਇੱਥੇ ਵੀ ਕੁਟੁੰਬ ਫਿੱਟ ਕਰਤਾ, ਕਈ ਪਾਉਂਦੇ ਕੁਟੁੰਬ ਉੱਥੇ ਭੱਬਾ ਬੋਲਿਆ ਗਿਆ। ਸੋ ਦੋ ਪਾਠ ਗਲਤ ਹੁੰਦੇ ਨੇ ਖਾਸ ਕਰਕੇ ਜਿਹੜਾ ਆਮ ਤੌਰ 'ਤੇ, ਇਹਦੇ ਦੋ ਉਚਾਰਨ ਹੋ ਜਾਂਦੇ ਨੇ, ਜਾਂ ਕੁਟੁੰਬ ਪੜ੍ਹ ਜਾਂਦੇ ਨੇ ਜਾਂ ਕੁਟੁੰਬ ਪੜ੍ਹਿਆ ਜਾਂਦਾ। ਹੈਗਾ ਕੀ ਇੱਥੇ ਬਾਬਾ ਹੈ, ਕਿੱਥੋਂ ਬੋਲਦਾ ਹੈ, ਬੋਲਾਂ ਨੂੰ ਮੀਚ ਕੇ ਇਹੋ ਕੁਟੁੰਬ,
ਇਹੋ ਕੁਟੁੰਬ,
ਜਦੇ ਜਦੋਂ ਵਿੱਚੋਂਗੇ ਬੋਲ ਜਦੇ ਬੋਲਿਆ ਜਾਊ ਬਾਬਾ, ਨਹੀਂ ਬਾਬਾ ਰਹਿ ਜਾਊ, ਇਹੋ ਕੁਟੁੰਬ,
ਇਹੋ ਕੁਟੁੰਬ,
ਤੂੰ ਜੇ ਦੇਖਦਾ,
ਤੂੰ ਜੇ ਦੇਖਦਾ,
ਆਹ ਜਿਹੜਾ ਪਰਿਵਾਰ ਤੂੰ ਵੇਖ ਰਿਹਾ ਨਾ ਮਨਾ, ਚੱਲਾ ਨਾ ਹੀ ਤੇਰਾ ਹੈ ਨਾਲ, ਇਹਨੇ ਤੇਰੇ ਨਾਲ ਨਹੀਂ ਜਾਣਾ, ਨਾ ਕਿਸੇ ਘਰ ਵਾਲੀ ਨੇ, ਨਾ ਘਰ ਵਾਲੇ ਨੇ, ਨਾ ਕਿਸੇ ਪੁੱਤਰ ਨਾ ਕਿਸੇ ਪੁੱਤਰੀ ਨੇ, ਨਾ ਕਿਸੇ ਹੋਰ ਭੈਣ ਨੇ ਨਾ ਭਰਾ ਨੇ, ਇਹ ਸਾਰਾ ਕੁਟੁੰਬ ਜਿਹੜਾ ਤੇਰਾ ਹੈਗਾ ਹੈ ਮਾਇਆ ਤੋਂ ਬਣਿਆ ਹੋਇਆ, ਨਾਲ ਨਹੀਂ ਜਾਵੇਗਾ, ਨਾ ਮਾਇਆ ਜਾਵੇਗੀ, ਨਾ ਮਾਇਆ ਨੇ ਜਿਹੜਾ ਪਰਿਵਾਰ ਬਣਾਇਆ ਉਹਨੇ ਵੀ ਨਹੀਂ, ਮਾਇਆ ਨੇੜਾ ਪੈਸਿਆਂ ਦਾ ਨਾਂ ਨਹੀਂ ਹੈ, ਜਿਹੜੀ ਚੀਜ਼ ਸਾਨੂੰ ਜੋ ਦ੍ਰਿਸ਼ਟੀ ਆ ਰਹੀ ਹੈ ਸੰਸਾਰ 'ਤੇ ਉਹ ਮਾਇਆ ਹੈ, ਜੋ ਦੀਂਦਾ ਧਰਤੀ ਮਾਇਆ, ਆਕਾਸ਼ ਮਾਇਆ, ਚੰਦ ਸੂਰਜ ਮਾਇਆ, ਪੁੱਤਰ ਧੀ ਮਾਇਆ, ਸਰੀਰ ਮਾਇਆ, ਸਭ ਕੁਝ ਮਾਇਆ ਹੀ ਹੈ। ਸੋ ਇਹ ਕਿਸੇ ਨੇ ਨਾਲ ਨਹੀਂ ਜਾਣਾ, ਕਾਹਨੂੰ ਜੁੜੀ ਮੱਠਿਆਂ ਦੇ ਨਾਲ, ਸਮੁੱਚਾ ਜੀਵਨ ਇਹਦੇ ਨਾਲ ਲਾ ਦਿੱਤਾ। ਹਾਂਜੀ,
ਸਾਥ ਤੇਰੇ ਚੱਲੇ ਨਾਹੀਂ,
ਚੱਲੇ ਪਾਰਾ ਕਰਕੇ,
ਸਾਥ ਤੇਰੇ ਚੱਲੇ ਨਾਹੀਂ,
ਤੇਰੇ
ਤੇਰੇ
ਚੱਲੇ
ਚੱਲੇ
ਨਾਹੀਂ, ਤੇ ਵਿਸਰਾਮ ਕਰ ਲਓ, ਸਾਬਾਸ ਪਕਾਓ ਜੀ,
ਸਾਥ ਤੇਰਾ ਚੱਲੇ ਨਾਹੀਂ,
ਠੀਕ,
ਇਸ ਨਾਲ ਕਿਉਂ ਚਿੱਤ ਲਾਈਐ,
ਜਦ ਤੇਰੇ ਨਾਲ ਹੀ ਨਹੀਂ ਚੱਲਣਾ ਫਿਰ ਕਾਹਦੇ ਵਾਸਤੇ ਸਾਰਾ ਆਪਣਾ ਚਿੱਤ ਨੂੰ ਇਹਦੇ ਨਾਲ ਲਾ ਰੱਖਿਆ। ਹਾਂਜੀ ਚਲੋ ਜੀ,
ਐਸਾ ਕੰਮ ਮੂਲੇ ਨਾ ਕੀਚੇ,
ਕੀਚਾ ਹੈ
ਕੀਚਾ,
ਠੀਕ ਹੈ, ਹੁਣ
ਜਿੱਤ ਅੰਤ ਪਛਤਾਈਏ,
ਪਛਤਾਈਏ ਨੇ ਪਛੋਤਾਈਏ,
ਪਛੋਤਾਈਏ,
ਪਛੋ
ਪਛੋਤਾਈਏ,
ਛੱਛੇ ਨੂੰ ਕੀ ਲੱਗਿਆ ਹੈ, ਜੇ ਨਾਲ ਇੱਕ ਠੁੰਗ ਜੀ ਲਾ ਦੀਏ ਉਹਦੇ ਨਾਲ, ਕਨੌੜਾ ਹੁਣ ਕੀ ਹੈ, ਹੋੜਾ ਪਛੋ, ਛੱਛੇ ਨੂੰ ਹੋੜਾ ਛੋ,
ਪਛੋ
ਪਛੋ
ਪਛੋ,
ਅੱਗੇ ਤਾਈਏ ਪਛੋਤਾਈਏ,
ਪਛੋਤਾਈਏ,
ਸੋ ਪਛਤਾਈਆ ਨਹੀਂ ਕਹਿਣਾ, ਪੜ੍ਹੋ ਸਾਰੇ ਸਾਰੀ ਲੈਣ,
ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ,
ਮਨ ਕਹਿੰਦੇ ਐਸਾ ਕੰਮ ਮੂਲੇ ਮੈਨੇ ਉੱਕਾ ਹੀ ਨਾ ਕਰ, ਕੀਚੇ ਮੈਨੇ ਕਰ, ਮੂਲੋਂ ਨਾ ਕਰ ਇਹ ਕੰਮ ਨੂੰ, ਪਰਿਵਾਰ ਨਾਲ ਜਿਹੜਾ ਮੋਹ ਲਾ ਕੇ ਬੈਠੇ ਕਦੇ ਤਾਂ ਨਿਰਮੋਹ ਹੋ ਜਾ। ਹਾਂਜੀ, ਜਿਤ ਅੰਤ ਪਛੋਤਾਈ ਹੈ, ਜਿਸ ਕਰਕੇ ਇਹਦੇ ਨਾਲ ਜਿਹੜਾ ਤੂੰ ਮੋਹ ਲਾ ਲਿਆ ਅੰਤ ਨੂੰ ਪਛਤਾਉਣਾ ਪਵੇਗਾ ਫਿਰ। ਹਾਂ,
ਕਹੇ ਨਾਨਕ
ਸਤਿਗੁਰੂ ਕਾ,
ਸਤਿਗੁਰੂ ਕਾ ਉਪਦੇਸ਼ ਸੁਣ ਤੂੰ,
ਹਾਂ ਠੀਕ ਹੈ,
ਹੋਵੇ ਤੇਰੇ ਨਾਲੇ,
ਹੁਣ ਲਾਮ ਠੀਕ ਲੱਗ ਗਿਆ, ਦੁਲਾਮ ਇਹਨੂੰ ਵੀ ਪੜ੍ਹਿਆ, ਸਤਿਗੁਰ ਕਾ ਪੜ੍ਹੀ ਜਾਂਦੇ ਨੇ, ਸਤਿਗੁਰ ਕਾ ਰਾਰ ਨੂੰ ਕੀ ਲੱਗਿਆ,
ਸਤਿਗੁਰੂ ਕਾ
ਦਲੈਂਕੜੂ, ਦਲੈਂਕੜੂ ਨਹੀਂ ਦਲੈਂਕੜ,
ਸਤਿਗੁਰੂ
ਦਲੈਂਕੜੂ ਨਹੀਂ ਦਲੈਂਕੜ, ਦੁਲੈਂਕੜ ਦੂ ਕੀ ਕਿਹਾ ਸੀ, ਕੁੜੂ ਨਹੀਂ ਕਹਿਣਾ, ਚਲੋ ਪਰ ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ,
ਹੋਵੇ ਤੇਰੇ ਨਾਲੇ,
ਜਗਿਆਸੂ ਨੇ ਪੁੱਛਿਆ ਮਹਾਰਾਜ ਫਿਰ ਪਰਿਵਾਰ ਨੇ ਨਾਲ ਨਹੀਂ ਜਾਣਾ, ਮਾਂ ਪਿਓ ਨੇ ਨਹੀਂ ਨਾਲ ਜਾਣਾ, ਭੈਣ ਭਰਾ ਨੇ ਨਹੀਂ, ਪੁੱਤਰ ਧੀਆਂ ਨੇ ਨਹੀਂ, ਸਰੀਰ ਨੇ ਨਹੀਂ, ਫਿਰ ਕੀ ਨਾਲ ਜਾਊਗਾ, ਦੱਸੋ ਤਾਂ ਸਹੀ ਮਹਾਰਾਜ ਜੀ, ਸਤਿਗੁਰੂ ਦੱਸ ਰਹੇ ਨੇ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ,
ਸਤਿਗੁਰ ਕਾ ਉਪਦੇਸ਼,
ਸਤਿਗੁਰੂ ਦਾ ਉਪਦੇਸ਼ ਸੁਣ, ਹੋਵੇ ਤੇਰੇ ਨਾਲੇ,
ਹੋਵੇ ਤੇਰੇ
ਨਾਲੇ, ਇਹ ਤੇਰੇ ਨਾਲ ਹੋਵੇਗਾ ਸਦਾ ਹੀ, ਹੁਣ ਵੀ ਇੱਥੇ ਵੀ ਨਾਲ ਹੈ, ਉੱਥੇ ਜੰਮਗਾ ਜਦ ਵੀ ਨਾਲ ਹੋਵੇਗਾ। ਹਾਂਜੀ,
ਕਹੇ ਨਾਨਕ ਮਨ ਪਿਆਰੇ,
ਫਿਰ ਉਹ ਮੈਂ ਪਿਆਰੇ ਮਨਾ, ਮਹਾਰਾਜ ਕਹਿੰਦੇ ਨੇ ਗੁਰੂ ਅਮਰਦਾਸ ਜੀ, ਤੂੰ
ਤੂੰ ਸਦਾ ਸੱਚ ਸੰਭਾਲੇ,
ਹਾਂ ਤੂੰ ਸਦਾ ਹੀ ਸੱਚੇ ਪਰਮੇਸ਼ਰ ਨੂੰ ਯਾਦ ਕਰ, ਜੋ ਸਦਾ ਰਹਿਣ ਵਾਲਾ ਹੈ। ਠੀਕ, ਅੱਗੇ ਜੀ,
ਅਗਮ ਅਗੋਚਰ,
ਅਗਮ ਨਹੀਂ ਟਿੱਪੀ ਹੈ ਨਹੀਂ, ਅਗਮ
ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ,
ਪੜ੍ਹੋ ਸਾਰੇ ਜੀ,
ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ,
ਇਹ ਜਿਹੜਾ ਅਗਮ ਅਤੇ ਅਗੋਚਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਤਾਤ ਵਿੱਚ ਆਇਆ, ਢੇਰ ਵਾਰੀ ਆਇਆ, ਇਹਦੇ ਅਰਥ ਸਮਝ ਲਓ ਹੁਣ, ਅਗਮ ਕਿਹਨੂੰ ਕਹਿੰਦੇ ਨੇ, ਜਿੱਥੇ ਮਨ ਦੀ ਪਹੁੰਚ ਨਾ ਹੋਵੇ ਉਹਨੂੰ ਅਗਮ ਕਹਿੰਦੇ ਨੇ, ਜਿੱਥੇ ਮਨ ਨਾ ਪਹੁੰਚ ਸਕਦਾ ਹੋਵੇ। ਮਨ ਦੀ ਪਹੁੰਚ ਤੋਂ ਪਰੇ ਜਿਹੜੀ ਸ਼ਕਤੀ ਹੈ ਉਹਨੂੰ ਕਹਿੰਦੇ ਨੇ ਅਗਮ, ਅਤੇ ਅਗੋਚਰਾ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ, ਜਿੱਥੇ ਇੰਦਰੀਆਂ ਨਾ ਪਹੁੰਚ ਸਕਦੇ ਹੋਣ, ਅੱਖਾਂ ਨਾ ਵੇਖ ਸਕਦੀਆਂ ਹੋਣ। ਤਾਂ ਹੀ ਤਾਂ ਕਿਹਾ ਨਾ ਗੁਰੂ ਗ੍ਰੰਥ ਸਾਹਿਬ 'ਚ, ਨਾਨਕ ਸੇ ਅੱਖੜੀਆਂ ਬਿਆਨ ਜਿਹਨਾਂ ਡਿਸੰਦੋ ਮਾਂ ਪਿਰੀ, ਜਿਹਨੂੰ ਮੈਂ ਆਪਣਾ ਪਿਆਰਾ ਵੇਖਿਆ, ਜਿਹਨਾਂ ਅੱਖਾਂ ਨਾਲ, ਉਹ ਅੱਖਾਂ ਹੋਰ ਨੇ, ਆ ਅੱਖਾਂ ਨਾਲ ਨਹੀਂ ਵੇਖ ਸਕਦੇ, ਉਹ ਨਵੀਂ ਅੱਖ ਖੁੱਲ੍ਹੇਗੀ, ਜਿਹਨੂੰ ਕਹਿੰਦੇ ਦਿਵ ਦ੍ਰਿਸ਼ਟੀ, ਤੀਜਾ ਨੇਤਰ ਖੁੱਲ੍ਹ ਗਿਆ ਕਹਿ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਇੰਦਰੀਆਂ ਦੇ ਜੋ ਅਵਿਸ਼ੇ ਹੈ ਉਹਨੂੰ ਕਹਿੰਦੇ ਨੇ ਅਗੋਚਰ, ਜਿਹੜਾ ਮਨ ਦੇ ਅਵਿਸ਼ੇ ਹੈ ਉਹਨੂੰ ਕਹਿੰਦੇ ਨੇ ਆਗਮ। ਜਿੱਥੇ ਮਨ ਦੀ ਪਹੁੰਚ ਨਾ ਹੋਵੇ, ਇੰਦਰੀਆਂ ਦੀ ਪਹੁੰਚ ਨਾ ਹੋਵੇ, ਉਹਨੂੰ ਕੀ ਕਿਹਾ ਜਾਂਦਾ ਹੈ? ਆਗਮ ਅਤੇ ਅਗੋਚਰ, ਆਗਮ ਅਗੋਚਰਾ,
ਆਗਮ ਅਗੋਚਰਾ,
ਤੇਰਾ ਅੰਤ ਨਾ ਪਾਇਆ,
ਤੇਰਾ ਅੰਤ ਨਾ ਪਾਇਆ।
ਤਾਂ ਹੀ ਕਿਹਾ, ਨਾ ਤਾਂ ਤੇਰਾ ਮਨ ਨੇ ਅੰਤ ਪਾਇਆ, ਨਾ ਇਹਨਾਂ ਇੰਦਰੀਆਂ ਨੇ ਅੰਤ ਪਾਇਆ। ਇਸੇ ਕਰਕੇ ਕਹਿ ਦਿੱਤਾ ਹੈ ਜੀ ਸ਼੍ਰੀ ਜਪਜੀ ਸਾਹਿਬ, ਇਹੋ ਅੰਤ ਨਾ ਜਾਣਾ ਕੋ, ਬਹੁਤਾ ਕਹੀ ਹੈ ਬਹੁਤਾ। ਚਲੋ ਅੱਗੇ,
ਅੰਤੋ ਨਾ ਪਾਇਆ ਕਿਨੇ ਤੇਰਾ,
ਠੀਕ ਹੈ,
ਆਪਣਾ
ਆਪਣਾ ਐਡੇ ਨੂੰ ਕਹਿੰਦਾ ਲਾ ਕੇ,
ਆਪਣਾ ਆਪ ਤੂੰ ਜਾਣ ਹੈ,
ਜਾਣ ਹੈ,
ਜਾਣ ਹੈ,
ਬੋਲੋ ਸਾਰੇ,
ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ।
ਦੋਹੇ ਵਾਲਿਆਂ ਨੂੰ ਕਹਿੰਦੇ ਨੇ ਆਪਣਾ ਆਪ ਨਹੀਂ ਕਹਿਣਾ ਨਾ, ਆਪਣਾ ਆਪ,
ਆਪਣਾ ਆਪ
ਤੂੰ ਜਾਣ ਹੈ,
ਤੂੰ ਜਾਣ ਹੈ।
ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਹੇ ਆਗਮ ਗੋਚਰ ਜੀ, ਤੇਰਾ ਅੰਤ ਨਹੀਂ ਕਿਸੇ ਨੇ ਪਾਇਆ, ਆਪਣੇ ਆਪ ਨੂੰ ਤੂੰ ਆਪੇ ਜਾਣਦੇ, ਤੂੰ ਕਿਉਂ ਜਾਵਾਂ? ਹਾਂ ਚਲੋ,
ਜੀ ਜੀਆ,
ਜੀਆ ਨਹੀਂ, ਜੀ ਪਹਿਲਾਂ ਠੀਕ ਸੀ, ਜੀ
ਜੀ
ਜੇ ਜੀਆ ਕਹਾਂਗੇ ਕੰਨਾਂ ਲੱਗ ਗਿਆ, ਜੇ ਜੀ ਕਹਾਂਗੇ ਆੜਾ ਰਹਿ ਗਿਆ। ਕਰੋ ਤਾਂ
ਜੀ
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 ਲੱਗ ਗਿਆ ਆੜਾ, ਹੁਣ ਲਓ
ਜੀ ਜੰਤ ਸਭ ਖੇਲ ਤੇਰਾ।
ਦੋ ਤਿੰਨ ਕੁ ਬੋਲੇ ਨੇ, ਕਿਉਂ ਪਹਿਲਾਂ ਦਾ ਜੀ ਲੱਗਦਾ ਜਾਂ ਜੀ ਜਿਹਾ ਲੱਗਦਾ? ਕਾਹਨੂੰ ਬੋਲੀਏ, ਚੁੱਪੇ ਚੰਗੀ ਆ, ਪਕਾਓ।
ਜੀ ਜੰਤ ਸਭ ਖੇਲ ਤੇਰਾ, ਕਿਆ ਉਹ ਬਖਾਣ ਏ,
ਬਖਾਣ ਏ,
ਬਖਾਣ ਏ,
ਅੱਗੇ ਕਰਦਾ ਬਖਾਣੇ, ਖਾਓ ਮਖਾਣੇ, ਬਸ ਬਖਾਣ ਏ,
ਬਖਾਣ ਏ,
ਪੜ੍ਹੋ ਫਿਰ ਇਹਨੂੰ।
ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਬਖਾਣ ਏ।
ਜੀ ਜੀ ਇੱਕ ਜਿਹੜੀਆਂ ਚੀਜ਼ਾਂ ਜਿਹੜੇ ਅੱਖਾਂ ਨਾਲ ਦੇਖੇ ਜਾ ਸਕਣ ਉਹਨੂੰ ਕਹਿੰਦੇ ਨੇ ਜੀ। ਜੰਤ ਹੁੰਦੇ ਨੇ ਪਰ ਅੱਖਾਂ ਨਾਲ ਵੇਖ ਲਈ ਵੇਖੇ ਨਹੀਂ ਜਾਂਦੇ, ਦਹੀਂ ਸਕਦੇ ਹਾਂ, ਹਜ਼ਾਰਾਂ ਅਰਬਾਂ ਖਰਬਾਂ 'ਚ ਜੀ ਹੁੰਦੇ ਨੇ। ਖੁਰਦਮੀਨ ਲਾ ਕੇ ਵੇਖੋ, ਫਿਰ ਭੱਜੇ ਵਿੱਚ ਫਿਰਦੇ ਹੋਣਗੇ, ਕਹਿੰਦੇ ਇਸ ਤਾਂ ਵੈਜੀਟੇਰੀਅਨ ਹੈ ਜੀ, ਛੱਕ ਕੇ ਸਾਰਾ ਕੁਝ ਉਹ ਕਿਰਿਆ ਵੀ ਵਿੱਚੇ ਕਰਦੇ ਨੇ, ਦਹੀਂ ਖਾਣਾ ਨਾ ਛੱਡ ਦਿਓ, ਵਧੀਆ ਗੱਲ ਆ ਉਹ। ਅਤੇ ਇਉਂ ਮਰ ਸੇ ਇਵੇਂ ਦੁੱਧ ਵਿੱਚ ਹੁੰਦੇ ਨੇ। ਸੋ ਮਰ ਉਹ ਜੀ ਜਿਹੜੇ ਕਿ ਅੱਖਾਂ ਨਾਲ ਵੇਖੇ ਨਹੀਂ ਜਾ ਸਕਦੇ, ਉਹ ਜੰਤ ਨੇ। ਮਰ ਕਹਿੰਦੇ ਇਹ ਸਾਰਾ ਤੇਰਾ ਖੇਲ ਹੈ, ਕਿੰਨੇ ਜੀ ਬਣਾਏ, ਕਿੰਨੇ ਤੂੰ ਜੰਤ ਬਣਾਏ, ਐਸਾ ਤੇਰਾ ਇੱਕ ਖੇਲ ਹੈ, ਐਸਾ ਤੇਰਾ ਇੱਕ ਖੇਲ ਬਣਿਆ ਹੈ। ਹਾਂਜੀ, ਸੋ ਇਹ ਮਰ ਕਿਆ ਕੋ ਆਖ ਬਖਾਣ ਹੈ,
ਕਿਆ ਕੋ ਆਖ ਬਖਾਣ ਹੈ,
ਤੇਰਾ ਤਾਂ ਕਥਨ ਮਹਾਰਾਜ ਕੀ ਕਰਨਾ ਸੀ, ਤੇਰੇ ਖੇਲ ਦਾ ਹੀ ਕੋਈ ਕਥਨ ਨਹੀਂ ਕਰਿਆ ਜਾ ਸਕਦਾ, ਕਿਵੇਂ ਆਖੀਏ, ਕਿਵੇਂ ਬਖਾਣ ਕਰੀਏ ਉਹਨੂੰ? ਤੇਰਾ ਤਾਂ ਅੰਤ ਵੱਖਰੀ ਗੱਲ ਰਹੀ, ਤੇਰਾ ਜਿਹੜਾ ਖੇਲ ਹੈ ਜੋ ਸੰਸਾਰ ਬਣਾਏ, ਇਹਦਾ ਹੀ ਕੋਈ ਕਥਨ ਨਹੀਂ ਕਰ ਸਕਦਾ, ਕਿਆ ਕੋ ਕਿਆ ਕਿਵੇਂ ਕੋਈ ਆਖ ਕੇ ਬਖਿਆਨ ਕਰੇ ਇਹਦਾ। ਚਲੋ ਅੱਗੇ,
ਆਖੇ ਤੇ ਵੇਖੇ
ਨਹੀਂ, ਆਖੇ ਹੀ ਨਹੀਂ ਕਹਿਣਾ, ਦੇਖੋ ਆੜੇ ਦਾ ਕੰਨਾ ਛੱਡ ਦਿਓ, ਆੜਾ ਵੀ ਛੱਡ ਦਿਓ, ਕੰਨਾ ਰਹਿਣ ਦਿਓ, ਖੱਖਾ ਹੈ ਅਨੁਸਾਰ ਕੀ ਬੋਲਾਂਗੇ,
ਖ
ਹੈ, ਆੜੇ ਕੰਨਾ ਨਾਲ ਲਾ ਦਿਓ,
ਆਖ ਹੈ,
ਬਸ ਇੰਨੇ ਕੰਮ ਹੈ,
ਆਖ ਹੈ, ਆਖ ਹੈ ਤੇ
ਤਾਂ ਵੇਖ ਹੈ,
ਤਾਂ ਵੇਖ ਹੈ,
ਸਭ ਤੂੰ ਹੈ,
ਜਿਨ ਜਗਤ ਉਪਾਇਆ,
ਜਿਸਨੇ ਖੇਲ ਪੈਦਾ ਕੀਤਾ, ਸੰਸਾਰ ਪੈਦਾ ਕੀਤਾ ਤੁਸਾਂ ਨੇ ਸੱਚੇ ਪਾਤਸ਼ਾਹ, ਜੋ ਕੋਈ ਆਖਦਾ ਹੈ ਇਹ ਵੀ ਤੁਸੀਂ ਬੋਲ ਰਹੇ ਹੈ, ਸਭ ਤੂੰ ਹੈ, ਸਾਰਿਆਂ ਦੇ ਆਖਣ ਵਿੱਚ ਵੀ ਤੁਸੀਂ ਹੈ, ਜੋ ਕੋਈ ਕੋਈ ਆਖਿਆ ਨਾ ਕਿਸੇ ਨੇ, ਕੌਣ ਬੋਲਿਆ? ਉਹ ਬੋਲਿਆ, ਸਭਾ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ, ਉਹੀ ਤਾਂ ਬੋਲ ਰਿਹਾ, ਜੋ ਕੋਈ ਆਖਦਾ ਉਹੀ ਸਭ ਤੂੰ ਹੈ ਮਹਾਰਾਜ, ਵੇਖਾ ਹੈ ਜੋ ਵੇਖ ਰਹੇ ਹਾਂ ਇਹ ਵੀ ਤੂੰ ਹੀ ਵੇਖ ਰਹੇ ਹੈ, ਸਾਰਿਆਂ 'ਚ ਬੈਠਾ। ਭਾਈ ਨੰਦ ਲਾਲ ਜੀ ਨੇ ਗਜ਼ਲਾਂ ਵਿੱਚ ਬੜਾ ਸੋਹਣਾ ਕਿਹਾ ਤੌਸੀਫਾ ਸਨਾ ਵਿੱਚ। ਉਹ ਕਹਿੰਦੇ ਨੇ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਜਿਸਮ ਬੋਡੀ, ਕਹਿਣ ਲੱਗਾ ਅੱਜ ਕੱਲ੍ਹ ਕਿ ਤੁਹਾਨੂੰ ਮਹਾਰਾਜ ਸਾਰੇ ਸਰੀਰਾਂ ਵਿੱਚ ਮੈਂ ਤੈਨੂੰ ਬੈਠਾ ਵੇਖਿਆ, ਸਾਰੇ ਤੁਸੀਂ ਬੈਠੇ, ਹਰ ਇੱਕ 'ਚ ਮੈਨੂੰ ਤੁਸੀਂ ਦ੍ਰਿਸ਼ਟੀ ਆ ਰਹੇ, ਰੂਹ ਦੇ ਹਰ ਜਿਸਮ ਵਿੱਚ ਤੇਰੀ ਰੂਹ ਹੈ, ਸਾਰਿਆਂ ਵਿੱਚ ਤੂੰ ਕਲਗੀ ਧਰਮ ਹੈ, ਤੂੰ ਹੀ ਬੈਠਾ ਹੈ। ਅੱਗੇ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਚਸ਼ਮ ਨਾਮ ਅੱਖਾਂ ਦਾ, ਹਰੇਕ ਅੱਖ ਦੇ ਵਿੱਚ ਬੈਠਾ ਤੂੰ ਹੀ ਵੇਖ ਰਿਹਾ, ਹਰੇਕ ਅੱਖ ਵਿੱਚ ਮੈਨੂੰ ਤੂੰ ਹੀ ਦ੍ਰਿਸ਼ਟੀ ਆ ਰਿਹਾ ਹੈ। ਇਹ ਕਲਗੀ ਧਰਜੀ ਇਹ ਉਹ ਅਵਸਥਾ ਹੈ ਮਹਾਰਾਜ ਜੀ ਕਹਿ ਰਹੇ ਨੇ, ਅੱਖ ਹੈ ਤਾਂ ਵੇਖੇ, ਜੋ ਆਖਦੇ ਸੁਣਦਿਆਂ ਕਿਸੇ ਨੂੰ ਜਾਂ ਵੇਖਦੇ ਹਾਂ, ਸਭ ਤੂੰ ਹੀ ਹਾਂ ਮਹਾਰਾਜ ਜੀ ਪਾਤਸ਼ਾਹ, ਜਿਨ ਜਗ ਤੋਂ ਪਾਇਆ, ਜਿਸ ਨੇ ਤੇ ਸਾਰਾ ਸੰਸਾਰ ਪੈਦਾ ਕੀਤਾ ਹੈ। ਹਾਂਜੀ,
ਕਹੇ ਨਾਨਕ ਤੂੰ ਸਦਾ ਅਗੰਮ ਹੈ।
ਹਾਂ, ਇੱਥੇ ਟਿੱਪੀ ਨਾਲ ਆਇਆ ਹੁਣ ਅਗੰਮ,
ਅਗੰਮ
ਉੱਥੇ ਕੀ ਪੜ੍ਹਨਾ ਹੈ, ਅਗੰਮ ਇੱਥੇ ਕੀ ਪੜ੍ਹਨਾ ਹੈ,
ਅਗੰਮ,
ਹਾਂ ਅਰਥ ਉਹੀ ਨੇ।
ਕਹੇ ਨਾਨਕ ਤੂੰ ਸਦਾ ਅਗੰਮ ਹੈ।
ਮਹਾਰਾਜ ਜੀ ਕਹਿੰਦੇ ਤੂੰ ਮਨ ਦੀ ਪਹੁੰਚ ਤੋਂ ਪਰਿਆ ਹੈ, ਅਕਾਲ ਪੁਰਖ ਵਾਹਿਗੁਰੂ, ਤੇਰਾ
ਤੇਰਾ ਅੰਤ ਨਾ
ਪਾਇਆ, ਤੇਰਾ ਅੰਤ ਨਹੀਂ ਕਿਸੇ ਨੇ ਪਾਇਆ। ਅੱਗੇ ਜੀ ਪੜ੍ਹੋ, ਹੋਰ ਦੋ ਪੌੜੀਆਂ ਹੋਰ ਨੇ, ਪੜ੍ਹੋ ਸਿੱਧੀ ਅੱਗੇ, ਟਰਨ ਕਿਹਦੀ ਹੈ, ਸੁਰ ਨਾਰ ਮੁਨ ਜਨ,
ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ,
ਇਹਨੂੰ ਪੜ੍ਹਨ ਅੰਮ੍ਰਿਤ,
ਅੰਮ੍ਰਿਤ
ਅੰਮ੍ਰਿਤ ਨਹੀਂ ਕਹਿਣਾ, ਰਾਰਾ ਪੂਰਾ ਲੱਗਦਾ, ਐੜੀ ਟਿੱਪੀ ਰਹਿ ਜਾਂਦੀ ਹੈ, ਅੰਮ੍ਰਿਤ,
ਅੰਮ੍ਰਿਤ
ਖੋਜਦੇ,
ਖੋਜਦੇ,
ਪੜ੍ਹੋ ਸਾਰੇ ਸੁਰ ਨਾਰ,
ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ,
ਸੋ ਕਾਹਨੂੰ ਕਹਿਣੀ, ਸੋ
ਸੋ
ਥੋੜਾ ਥੋੜਾ ਔਂਕੜ ਹੈ, ਸੋ
ਸੋ
ਅੰਮ੍ਰਿਤ ਗੁਰ ਤੇ ਪਾਇਆ,
ਅੰਮ੍ਰਿਤ ਗੁਰ ਤੇ ਪਾਇਆ।
ਹੁਣ ਸਵਾਲ ਆ ਗਿਆ ਵੀ ਅੰਮ੍ਰਿਤ ਕਿੱਥੋਂ ਮਿਲਦਾ, ਸੁਰ ਦੇਵਤੇ ਵੀ ਖੋਜਦੇ ਨੇ ਇਸ ਅੰਮ੍ਰਿਤ ਨੂੰ, ਨਰ ਮਨੁੱਖ ਖੋਜ ਰਹੇ ਨੇ, ਮੁਨੀ ਜਨ ਖੋਜ ਰਹੇ ਨੇ, ਮੁਨੀ ਖੋਜ ਰਹੇ ਨੇ, ਜਨ ਸੇਵਕ ਖੋਜ ਰਹੇ ਨੇ, ਅੰਮ੍ਰਿਤ ਨੂੰ ਖੋਜ ਰਹੇ ਨੇ, ਪਾਇਆ ਕਿੱਥੋਂ। ਸੋ ਕਹਿੰਦੇ ਨੇ ਜੀ ਜੇ ਸ਼ਾਹ ਸਿਕੰਦਰ ਇੱਕ ਰਾਜਾ ਹੋਇਆ, ਉਹ ਰਾਜਾ ਇਸ ਗੱਲ ਦੇ ਖਿਆਲ ਨਾਲ ਕਿ ਮੈਂ ਅਮਰ ਹੋ ਜਾਵਾਂ ਤਾਂ ਜੋ ਸਾਰੀ ਮਰਾ ਹੀ ਨਾ, ਮੇਰਾ ਰਾਜ ਸਾਰੇ ਅਮਰ ਰਹੇ, ਅਮਰ ਹੋਣ ਵਾਸਤੇ ਤਾਂ ਸ਼ਾਹ ਸਿਕੰਦਰ ਨੇ ਕੀ ਕੀਤਾ ਨਾ, ਹਥਿਆਰ ਲੈ ਕੇ ਫੌਜਾਂ ਲੈ ਕੇ ਚੱਲ ਪਿਆ। ਕਿਸੇ ਨੇ ਕਿਹਾ ਅਮਰ ਹੋਣ ਵਾਸਤੇ ਅੰਮ੍ਰਿਤ ਦੀ ਲੋੜ ਹੈ, ਕਹਿੰਦਾ ਕਿੱਥੋਂ ਮਿਲੂ, ਕਹਿੰਦੇ ਦੇਵਤਿਆਂ ਦੇ ਕੋਲ ਹੁੰਦਾ ਸਵਰਗ 'ਚ ਹੈ, ਕਹਿੰਦਾ ਕੋਈ ਨਹੀਂ ਮੈਂ ਜਦ ਸਾਰਾ ਸੰਸਾਰ ਜਿੱਤ ਲਿਆ ਹੈ, ਬੜਾ ਵੱਡਾ ਉਹਨੇ ਸੰਸਾਰ ਨੂੰ ਜਿੱਤਿਆ ਹੋਇਆ ਸੀ, ਕਹਿੰਦਾ ਸੁਰਗ ਨੂੰ ਮੈਂ ਜਿੱਤ ਲੈਣਾ, ਦੇਵਤਿਆਂ ਨੂੰ ਜਿੱਤਣ ਵਾਸਤੇ ਚੜ੍ਹਾਈ ਕਰ ਦਿੱਤੀ। ਰਸਤੇ ਸਾਧ ਸੰਗਤ ਜੀ ਜਿਹੜੇ ਨੇ ਜਦੋਂ ਚੱਲਿਆ ਦੇਵਤਿਆਂ ਨੂੰ ਜਿੱਤਣ ਵਾਸਤੇ, ਤਾਂ ਰਾਹ ਦੇ ਵਿੱਚ ਬੜੇ ਬੜੇ ਪਹਾੜ ਪਾੜ ਕਰਨੇ ਪਏ, ਲੰਘਿਆ ਵੀ ਪਹਾੜਾਂ ਤੋਂ ਬਣੇ, ਫਿਰ ਰਾਕਸ਼ਸ ਆਏ, ਉਹਨਾਂ ਨਾਲ ਯੁੱਧ ਕੀਤਾ, ਉਹਨਾਂ ਨੂੰ ਵੀ ਹਰਾ ਦਿੱਤਾ, ਅੱਗੇ ਲੰਘਿਆ, ਅੱਗੇ ਲੰਘਿਆ, ਇੱਕ ਬੜਾ ਭਿਆਨਕ ਚੱਕਰ ਚੱਲ ਰਿਹਾ ਸੀ ਜਿਹੜਾ ਵਿਦੇਸ਼ੀ ਦਾ ਸਿਰ ਕੱਟ ਲੈਂਦਾ ਸੀ, ਉਹ ਚੱਕਰ ਨੂੰ ਵੀ ਪਰੇ ਸਿੱਟ ਕੇ ਸਾਧ ਸੰਗਤ ਲੰਘਿਆ। ਅੱਗੇ ਕੀ ਲੰਘਿਆ, ਤਾਂ ਸੱਪਾਂ ਦਾ ਕੁੰਡ ਆਇਆ, ਸੱਪ ਹੀ ਸੱਪ, ਸੱਪਾਂ ਦੇ ਕੁੰਡ ਖਤਮ ਕਰਕੇ ਅੱਗੇ ਲੰਘਿਆ, ਅੰਮ੍ਰਿਤ ਦੇ ਕੁੰਡ ਦੇ ਕੋਲ ਪਹੁੰਚ ਗਿਆ, ਜਿੱਥੇ ਅੰਮ੍ਰਿਤ ਦਾ ਕੁੰਡ ਸੀ, ਕੋਲ ਪਹੁੰਚਿਆ, ਬੁੱਕ ਭਰ ਲਿਆ ਅੰਮ੍ਰਿਤ ਪੀਣ ਵਾਸਤੇ। ਦੇਵਤਿਆਂ ਨੇ ਸੋਚਿਆ ਵੀ ਜੇ ਇਹਨੇ ਅੰਮ੍ਰਿਤ ਪੀ ਲਿਆ ਅਮਰ ਹੋ ਜਾਊਗਾ, ਸਾਡਾ ਰਾਜ ਸੰਭੂ, ਇੰਦਰ ਨੂੰ ਤਾਂ ਹੀ ਫਿਕਰ ਪਿਆ ਰਹਿੰਦਾ ਸੀ ਬਸ, ਸਾਡਾ ਰਾਜ ਸੰਭੂ, ਸਭਾ ਬੁਲਾਈ ਜੀ ਕੀ ਯਤਨ ਕਰੀਏ, ਅੰਮ੍ਰਿਤ ਪੀਣ ਨਾ ਦਿੱਤਾ ਜਾਵੇ, ਇਹਨੂੰ ਹਟਾਈਏ ਪੀਣ ਤੋਂ, ਕਿਵੇਂ ਹੋਵੇ। ਉਹਨਾਂ ਦੀ ਜਿਹੜੀ ਉਰਵਸੀ ਸੀ, ਅਪੱਛਣਾ ਕਹਿ ਲਓ, ਜਿਹਦਾ ਨਾਂ ਸੀ ਰੰਭਾ, ਇਹ ਪ੍ਰਸੰਗ ਵੀ ਦਸਮ ਗ੍ਰੰਥ ਵਿੱਚ ਆਉਂਦਾ ਹੈ, ਉੱਥੇ ਲਿਖਿਆ ਰੰਭਾ ਨਾਮ ਅਪੱਛਰਾ ਬੈਠੀ ਆਏ ਕਹਿ, ਕੁੰਡ ਦੇ ਉੱਤੇ ਆ ਕੇ ਬਹਿ ਗਈ, ਕਿ ਕੀ ਰੂਪ ਧਾਰਿਆ, ਗਿਲਜ ਦਾ ਰੂਪ ਧਾਰ ਲਿਆ ਉਹਨੇ ਅਪੱਛਰਾ ਨੇ। ਦੇਵਤਿਆਂ ਨੂੰ ਕਹਿਣ ਲਈ ਕਿ ਫਿਕਰ ਨਾ ਕਰੋ, ਇਹਦੇ ਅੰਮ੍ਰਿਤ ਪੀਣ ਵਿੱਚ ਮੈਂ ਵਿਘਨ ਪਾ ਸਕਦੀ ਹਾਂ। ਕਹਿੰਦੇ ਤੂੰ ਕਿਵੇਂ ਪਾਏਗੀ, ਫਿਰ ਦੱਸਿਆ ਗਿਲਜ ਦਾ ਰੂਪ ਧਾਰ ਲਿਆ, ਗਿਲਜ ਤਾਂ ਜਾਣਦੇ ਹੋ ਨਾ, ਈਗਲ ਕਹਿੰਦੇ ਹੋ,
ਹਾਂਜੀ
ਈਗਲ, ਚਲੋ ਗਿਲਜ ਦਾ ਰੂਪ ਧਾਰਿਆ, ਇਲ ਦਾ ਕਿੱਦਾਂ ਦਾ ਰੂਪ, ਈਗਲ ਦਾ ਧਾਰਿਆ, ਖੰਭ ਕੋਈ ਨਹੀਂ, ਸਰੀਰ 'ਤੇ ਪਾਕ ਵੱਕ ਰਹੀ ਹੈ, ਇੱਦਾਂ ਦਾ ਰੂਪ ਬਣਾ ਲਿਆ, ਅਤੇ ਕੁੰਡ ਦੇ ਕੋਲ ਆ ਕੇ ਬੈਠ ਗਈ। ਜਦੋਂ ਪੀਣ ਦੀ ਤਿਆਰੀ ਕੀਤੀ, ਸਿਕੰਦਰ ਨੇ ਆਵਾਜ਼ ਦਿੱਤੀ ਇਹਨੇ, ਈਗਲ ਨੇ, ਗਿਲਜ ਨੇ, ਕਹਿੰਦੀ ਪੀ ਲੈ ਪੀ ਲੈ ਪੀ ਲੈ, ਰਾਜੇ ਕੰਨਾਂ ਦੇ ਕੱਚੇ ਹੁੰਦੇ, ਕਹਿੰਦਾ ਆਵਾਜ਼ ਕਿੱਥੋਂ ਆਈ ਆ, ਅਤੇ ਫਿਰ ਪੀ ਹੱਥ ਰੋਕ ਲਿਆ, ਉੱਥੇ ਪੀਂਦੇ ਪੀਂਦੇ ਨੇ, ਭਰਿਆ ਹੋਇਆ ਅਜੇ, ਫਿਰ ਕਹਿੰਦੀ ਪੀ ਲੈ ਪੀ ਲੈ, ਫਿਰ ਆਵਾਜ਼ ਸੁਣੀ। ਜਦੋਂ ਤੀਜੀ ਵਾਰੀ ਆਖਿਆ ਪੀ ਲੈ, ਆਖਣ ਲੱਗੀ ਰਾਜਾ ਸੁਣ ਲੈ, ਅੱਜ ਇਹਨੂੰ ਪੀਣ ਲੱਗਾ, ਮੈਂ ਵੀ ਪੀ ਬੈਠੀ ਸੀ ਇਹਨੂੰ, ਜਿਹਦੇ ਪੀਣੇ ਕਰਕੇ ਮੇਰੇ ਖੰਭ ਚੜ ਗਏ, ਪਾਕ ਵਗਦੀ ਹੈ, ਜਾਨ ਨਹੀਂ ਨਿਕਲਦੀ, ਖੂਨ ਸੁੱਕ ਗਿਆ, ਜੇ ਤੂੰ ਪੀ ਲੇਗਾ ਤੇਰਾ ਵੀ ਹਾਲਤ ਇਹ ਹੋ ਜੂਗੀ। ਭਰਿਆ ਭਰਿਆ ਬੁੱਕ ਕੁੰਡ 'ਚ ਡੋਲ ਦਿੱਤਾ, ਨਹੀਂ ਪੀਤਾ। ਸੋ ਇਸ ਲਈ ਇਹ ਪ੍ਰਸੰਗ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ, ਪੰਜਵੇਂ ਪਾਤਸ਼ਾਹ ਜੀ ਲਿਖੇ ਆਸਾ ਰਾਗ ਵਿੱਚ, ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਕਰਨਾ ਮੈਂ ਹੱਥਾਂ ਦਾ, ਹੱਥਾਂ 'ਚ ਅੰਮ੍ਰਿਤਾ ਪ੍ਰਾਪਤ ਹੋ ਗਿਆ ਸਾਹ ਸਿਕੰਦਰ ਨੂੰ, ਪਰ ਖਿਸਰ ਗਏ ਭੂਮ ਪਰ ਡਾਰਿਓ, ਭਰਿਆ ਭਰਿਆ ਬੁੱਕ ਧਰਤੀ 'ਤੇ ਛੱਡ ਦਿੱਤਾ, ਨਹੀਂ ਪੀਤਾ। ਇਸੇ ਤਰ੍ਹਾਂ ਸਤਸੰਗ 'ਚ ਇੱਥੇ ਵੀ ਕਈ ਵਾਰ ਜੇ ਤਿਆਰੀ ਹੁੰਦੀ ਹੈ ਨਾ, ਸਿੰਘ ਤਿਆਰ ਹੁੰਦਾ ਅੰਮ੍ਰਿਤ ਪੀਣ ਵਾਸਤੇ, ਅਤੇ ਬੀਬੀਆਂ ਉਰਵਸੀ ਬਣ ਜਾਂਦੀਆਂ ਨੇ ਵੀ ਜਾਣ ਦੇਵੇ ਕਿਹੜਾ ਪੰਗਾ ਪੈਣ ਲੱਗਾ, ਹਾਂ ਬੜਾ ਸਾਰਾ ਕਸਹਿਰਾ ਪਾ ਕੇ ਆਏਗਾ, ਮੈਂ ਹੋਰ ਭਾਪਾ ਜਿਹਾ ਲੱਗੇਗਾ, ਰਹਿਣ ਦੇ ਕੰਮ ਨੂੰ, ਦਾੜੀ ਦਿਖਾਉਣਗੇ ਬੱਠੀ ਸਾਰੀ, ਇਹ ਕਿਹੜੇ ਪੰਗੇ 'ਚ ਪੈਣ ਲੱਗੇ, ਤਾਂ ਬੀਬੀਆਂ ਹਟਾ ਦਿੰਦੀਆਂ ਨੇ, ਚੱਲ ਚੰਗਾ ਤੇ ਜੇ ਤੂੰ ਨਹੀਂ ਮੰਨਦੀ ਜੇ ਕਿਤੇ ਰਹਿਣ ਦਿੰਦੇ ਹਾਂ ਫਿਰ। ਫਿਰ ਕਈ ਵਾਰੀ ਭਾਈ ਬੀਬੀਆਂ ਤਿਆਰ ਹੁੰਦੀਆਂ ਨੇ ਅਤੇ ਉੱਥੇ ਸਿੰਘ ਬਣ ਜਾਂਦੇ ਰੁਕਾਵਟ, ਲੈ ਹੁਣ ਬਣ ਲੱਗੀ ਆ ਗਿਆਨਣ ਅੰਮ੍ਰਿਤ ਛੱਕ ਕੇ, ਅਤੇ ਰਹਿ ਇਹ ਸਵੇਰੇ ਸਵੇਰੇ ਉੱਠ ਕੇ ਕਿਹਾ ਨਹਾਉਣਾ ਪਿਆ ਕਰੂਗਾ, ਹਾਂ ਅਤੇ ਇਹ ਹੁਣੇ ਖਾਣ ਪੀਣ ਦੀ ਮੌਜ ਆ, ਰਹਿਣ ਦੇ ਕਿਤੇ ਬੁੜੋ ਇਹ ਦੇਖਾਂਗੇ, ਅਤੇ ਭਾਈ ਫਿਰ ਉਹ ਸਿੰਘ ਰੋਕ ਦਿੰਦੇ ਨੇ, ਉਹ ਬਣ ਜਾਂਦੇ ਨੇ ਰੁਕਾਵਟ, ਹੁੰਦਾ ਨਾ ਪ੍ਰਤੱਖ ਘਰਾਂ 'ਚ, ਵਾਪਰ ਰਹੇ ਨੇ ਸਾਰੇ ਇਹ ਕਾਂਡ। ਇਉਂ ਇਰਕਾ ਭਾਈ ਮਹਾਰਜ ਕਹਿੰਦੇ ਨੇ, ਜਾਂ ਫਿਰ ਅੰਮ੍ਰਿਤ ਕਈਆਂ ਨੇ ਜਿਹੜਾ ਸੀ ਵੱਖਰੇ ਵੱਖਰੇ ਥਾਵਾਂ 'ਤੇ ਅੰਮ੍ਰਿਤ ਦੀ ਕਲਪਨਾ ਕਰ ਲਈ, ਕਈਆਂ ਨੇ ਅੰਮ੍ਰਿਤ ਸਮੁੰਦਰ 'ਚ ਮੰਗ ਲਿਆ, ਮੰਨਿਆ ਵੀ ਉੱਥੇ ਸਮੁੰਦਰ 'ਚ ਅੰਮ੍ਰਿਤ ਹੈ, ਮਹਾਰਾਜ ਕਹਿੰਦੇ ਜੇ ਸਮੁੰਦਰ 'ਚ ਅੰਮ੍ਰਿਤ ਹੁੰਦਾ ਤਾਂ ਖਾਰਾ ਕੀ ਹੁੰਦਾ, ਖਾਰਾ ਅੰਮ੍ਰਿਤ ਮਿੱਠਾ ਹੁੰਦਾ, ਉੱਥੇ ਵੀ ਅੰਮ੍ਰਿਤ ਹੈ ਨਹੀਂ। ਕਈਆਂ ਨੇ ਅੰਮ੍ਰਿਤ ਸਾਹ ਸਿੰਘ ਚੰਦਰਮਾ 'ਚ ਮੰਨੇ ਹੈ, ਮਹਾਰਾਜ ਕਹਿੰਦੇ ਜੇ ਚੰਦਰਮਾ 'ਚ ਅੰਮ੍ਰਿਤ ਹੁੰਦਾ ਤਾਂ ਕਲੰਕੀ ਕੀ ਹੁੰਦਾ, ਵਾਧਾ ਘੱਟਦਾ ਕਿਉਂ, 15 ਦਿਨ ਵਾਧਾ 15 ਦਿਨ ਘੱਟਦਾ। ਸੋ ਉੱਥੇ ਵੀ ਹੈ ਨਹੀਂ। ਕਈਆਂ ਨੇ ਅੰਮ੍ਰਿਤ ਸਾਹ ਸਿੰਘ ਜਿਹੜਾ ਸਵਰਗ 'ਚ ਮੰਨ ਲਿਆ, ਮਹਾਰਾਜ ਕਹਿੰਦੇ ਸਵਰਗ 'ਚ ਅੰਮ੍ਰਿਤ ਹੁੰਦਾ ਤਾਂ ਇੰਦਰ ਦੇਵਤਾ ਗੌਤਮ ਰਿਸ਼ੀ ਦੀ ਇਸਤਰੀ ਦਾ ਜਤ ਕਿਉਂ ਭੰਗ ਕਰਦਾ, ਅਤੇ ਜਤਸ਼ਤੀ ਰਹਿੰਦਾ। ਇਸ ਕਰਕੇ ਅੰਮ੍ਰਿਤ ਜਿਹੜਾ ਹੈ ਨਾ ਸਵਰਗ ਵਿੱਚ ਹੈ, ਨਾ ਸਮੁੰਦਰ 'ਚ ਹੈ, ਨਾ ਕਿਤੇ ਚੰਦਰਮਾ 'ਚ ਹੈ। ਸੋ ਨਾ ਸਾਹਸੰਗ ਇਹ ਅੰਮ੍ਰਿਤ ਜਿਹੜਾ ਕਿੱਥੇ ਹੈ, ਫਿਰ ਪੁੱਛਿਆ ਹੈ ਕਿੱਥੇ ਮਹਾਰਾਜ ਜੀ, ਉੱਤਰ ਦੇ ਰਹੇ ਨੇ, ਅੰਮ੍ਰਿਤ ਗੁਰਤੇ,
ਅੰਮ੍ਰਿਤ ਗੁਰਤੇ ਪਾਇਆ,
ਅੰਮ੍ਰਿਤ ਇੱਥੇ ਹੈ, ਇਹ ਗੁਰੂ ਕੋਲੋਂ ਮਿਲਦਾ, ਇੱਥੇ ਹੈ ਸੋਮਾ ਅੰਮ੍ਰਿਤ ਦਾ ਗੁਰੂ ਦੇ ਪਾਸ। ਉੱਥੋਂ ਮਹਾਰਾਜ ਕਹਿੰਦੇ ਅਸੀਂ ਆਪਣੇ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਇਹ ਚਰਨਾਮ ਅੰਮ੍ਰਿਤ ਦੀ ਪ੍ਰਾਪਤ ਹੋਈ। ਅਤੇ ਹੁਣ 9 ਤਰੀਕ ਨੂੰ ਆਉਣ ਲੱਗਾ, ਉਸ ਪ੍ਰਸੰਗ ਨੂੰ ਇੱਕ ਵਜੀਦ ਕਵੀ ਹੋਇਆ, ਸਾਹ ਸਿਕੰਦਰ ਵਾਲਾ ਪ੍ਰਸੰਗ ਸੁਣਾਇਆ ਤੁਹਾਨੂੰ, ਕਰਮ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਏ ਹੋ ਭੂਮ ਪਰ ਡਾਰਿਓ, ਉਹ ਵਜੀਦ ਕਵੀ ਵੀ ਲਿਖਦਾ। ਸਾਹ ਸਿਕੰਦਰ ਭਾਲੇ ਆਬੇ ਹਯਾਤ ਨੂੰ, ਆਬੇ ਹਯਾਤ ਅੰਮ੍ਰਿਤ ਨੂੰ ਕਹਿੰਦੇ ਨੇ, ਸਾਹ ਸਿਕੰਦਰ ਭਾਲੇ ਆਬੇ ਹਯਾਤ ਨੂੰ, ਵਿੱਚ ਪਹਾੜਾਂ ਫਿਰਦਾ ਦਿਨ ਅਤੇ ਰਾਤ ਨੂੰ, ਦਿਨੇ ਰਾਤ ਪਹਾੜਾਂ ਵਿੱਚ ਘੁੰਮਦਾ ਫਿਰਦਾ ਰਿਹਾ, ਕਿੰਨੀ ਵਿੱਚ ਪਹਾੜਾਂ ਫਿਰਦਾ ਦਿਨ ਅਤੇ ਰਾਤ ਨੂੰ, ਪੀਤੋ ਸੀ ਨਹੀਂ ਪਿਆਲਾ ਆਪਣੇ ਦਸਤ ਭਰ, ਦਸਤ ਕਹਿੰਦੇ ਹੱਥਾਂ ਨੂੰ ਫਾਰਸੀ ਬੋਲੀ 'ਚ, ਪਿਆਲਾ ਅੰਮ੍ਰਿਤ ਦਾ ਹੱਥਾਂ 'ਚ ਪਾ ਕੇ ਪੀਤਾ ਨਾ, ਪੀਤੋ ਸੀ ਨਹੀਂ ਪਿਆਲਾ ਆਪਣੇ ਦਸਤ ਭਰ, ਵਜੀਦਾ ਕੌਣ ਸਾਹਿਬ ਨੂੰ ਆਖੇ ਆਉਣੀ ਇੰਜ ਕਰ। ਇਉਂ ਇਹ ਸਾਹਸੰਗ ਅੰਮ੍ਰਿਤ ਕਿੱਥੋਂ ਪਾਇਆ ਹੈ, ਸੋ ਅੰਮ੍ਰਿਤ ਗੁਰਤੇ ਇੱਥੋਂ ਪਾਇਆ ਹੈ ਜੀ। ਚਲੋ ਜੀ ਅੱਗੇ,
ਪਾਇਆ ਅੰਮ੍ਰਿਤ
ਅੰਮ੍ਰਿਤ
ਅੰਮ੍ਰਿਤ,
ਹਾਂ
ਗੁਰ ਕਿਰਪਾ ਤਿੰਨੀ,
ਹਾਂ ਠੀਕ ਹੈ,
ਸੱਚਾ ਮਨ ਬਸਾਇਆ,
ਪੜ੍ਹੋ ਸਾਰੇ ਜੀ,
ਆਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਬਿਸਾਇਆ,
ਅੰਮ੍ਰਿਤ
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 ਅੰਮ੍ਰਿਤ ਨਹੀਂ ਕਹਿਣਾ, ਅੰਮ੍ਰਿਤ ਨਹੀਂ ਕਹਿਣਾ, ਬਾਬਾ ਲੱਗਦਾ ਪਕਾ ਲਓ ਫਿਰ, ਅੰਮ੍ਰਿਤ
ਅੰਮ੍ਰਿਤ
ਠੀਕ ਹੈ। ਇਹ ਭਾਈ ਕਹਿੰਦੇ ਗੁਰਾਂ ਨੇ ਕੀਤੀ ਕਿਰਪਾ ਅਤੇ ਤਾਂ ਅੰਮ੍ਰਿਤ ਪ੍ਰਾਪਤ ਹੋਇਆ, ਜਦੋਂ ਇਹ ਕਿਰਪਾ ਹੋ ਗਈ ਅੰਮ੍ਰਿਤ ਦੀ ਦਾਤ ਮਿਲ ਗਈ, ਸੱਚਾ ਮਨ ਵਸਾਇਆ,
ਸੱਚਾ ਮਨ ਵਸਾਇਆ,
ਅੰਮ੍ਰਿਤ ਦੀ ਦਾਤ ਦੇ ਕੇ ਗੁਰਾਂ ਨੇ ਨਾਮ ਬਖਸ਼ਿਸ਼ ਕਰ ਦਿੱਤਾ, ਉਹ ਨਾਮ ਜਿਹੜਾ ਸੀ ਉਹਦੇ ਦੁਆਰਾ ਸੱਚੇ ਵਾਹਿਗੁਰੂ ਨੂੰ ਮਨ ਵਿੱਚ ਵਸਾ ਲਿਆ। ਹਾਂਜੀ ਫਿਰ ਜੀਵ
ਜੀਵ ਜੰਤ ਸਭ ਉਪ ਤੁਧ ਉਪਾਏ,
ਇਹ ਮਹਾਰਾਜ ਜੀਵ ਅਤੇ ਜੰਤੂ ਇਹ ਤੁਸੀਂ ਪੈਦਾ ਕੀਤੇ ਨੇ ਸਾਰੇ, ਇੱਕ
ਇੱਕ ਵੇਖ ਪਰਸਨ ਆਇਆ,
ਹੁਣ ਹੁਣ ਜਿਹੜਾ ਸੀ ਉਹ ਜਿਹੜੇ ਅੰਮ੍ਰਿਤ ਛਕੇ ਨਾਮ ਦੇ ਰਸੀਏ ਬਣ ਗਏ ਉਹਨਾਂ ਕਿਸੇ ਇੱਕ ਨੇ ਫਿਰ ਵੇਖ ਲਿਆ ਭਾਈ ਪਰਮੇਸ਼ਰ ਨੂੰ, ਇੱਕ ਨੂੰ ਵੇਖ ਲਿਆ ਸਾਰਿਆਂ ਵਿੱਚ, ਸਾਰਿਆਂ 'ਚ ਇੱਕ ਨੂੰ ਵੇਖ ਕਰਕੇ ਸਿਰਫ ਸਤਸੰਗ ਜੀ ਪਰਸਨ ਆਇਆ ਉਹਨੂੰ ਜਿਹੜਾ ਸੀ ਪਰਸਨ ਵਾਸਤੇ ਪਰਮੇਸ਼ਰ ਨੂੰ ਆਇਆ, ਫਿਰ ਪਰਮੇਸ਼ਰ ਦੇ ਚਰਨ ਪਰਸਨਾ ਕੀਤੇ, ਪਰਮੇਸ਼ਰ ਦੇ ਦਰਸ਼ਨ ਪਰਸਨ ਕੀਤੇ, ਇੱਕ ਨੂੰ ਵੇਖ ਲਿਆ ਸਾਰਿਆਂ ਵਿੱਚ, ਇਹ ਜ਼ਿੰਦਗੀ ਦਾ ਆਖਰੀ ਪੜਾ। ਹਾਂਜੀ ਚਲੋ,
ਲੋਭ
ਨਹੀਂ,
ਲਭ ਲੋਭ ਅਹੰਕਾਰ ਚੁੱਕ
ਠੀਕ ਠੀਕ ਹੈ ਠੀਕ ਹੈ। ਅੱਗੇ ਕਹਿੰਦੇ ਅਗਲਾ ਵੀ
ਸਤਿਗੁਰੂ ਭਲਾ ਪਾਇਆ,
ਠੀਕ ਪੜਿਆ, ਭੱਲਾ ਨਹੀਂ ਪੜਨਾ ਉਹਨੂੰ, ਉਹ ਦਹੀਂ 'ਚ ਹੁੰਦੇ ਨੇ ਭੱਲੇ, ਇਹ ਭਲਾ ਪੜੋ ਪੜੋ ਸਰ। ਲਭ ਲੋਭ
ਅਹੰਕਾਰ
ਚੁੱਕਾ
ਸਤਿਗੁਰੂ ਭਲਾ ਪਾਇਆ,
ਸਤਿਗੁਰੂ ਫੇਕ ਪੜੀ ਜਾਂਦੇ ਭੱਲਾ ਦੇ ਵਿੱਚ,
ਭਲਾ
ਸਤਿਗੁਰੂ ਭਲਾ ਪਾਇਆ,
ਸਤਿਗੁਰੂ ਭਲਾ ਪਾਇਆ।
ਜਦੋਂ ਲੱਭ ਕੀ ਹੈ ਅਤੇ ਲੋਭ ਕੀ ਹੈ? ਲੱਭ ਹੈ ਸਤਸੰਗ ਪਦਾਰਥਾਂ ਦੇ ਖਾਣ ਦਾ, ਸਵੇਰੇ ਵੀ ਛਕ ਲਿਆ ਰੱਜ ਕੇ ਘੰਟੇ ਬਾਅਦ ਫੇਰ, ਉਦੋਂ ਬਾਅਦ ਘੰਟਾ ਫੇਰ ਛਕੀ ਗਿਆ, ਸੋ ਪਦਾਰਥਾਂ ਦੇ ਖਾਣ ਦਾ ਜਿਹੜਾ ਹੈ ਉਹਨੂੰ ਕਹਿੰਦੇ ਲੱਭ, ਅਤੇ ਲੋਭ ਕੀ ਹੈ ਪਦਾਰਥਾਂ ਨੂੰ ਇਕੱਠੇ ਕਰਨ ਦਾ। ਪਦਾਰਥਾਂ ਨੂੰ ਖਾਣ ਦਾ ਲੱਭ ਹੈ ਅਤੇ ਇਕੱਠੇ ਕਰਨ ਦਾ ਪਦਾਰਥਾਂ ਨੂੰ ਲੋਭ ਹੈ। ਅਹੰਕਾਰ, ਅਤੇ ਫਿਰ ਇਹਨਾਂ ਜਿਹੜਾ ਅਹੰਕਾਰ ਕਰਨਾ, ਵਿੱਦਿਆ ਦਾ ਅਹੰਕਾਰ, ਰੂਪ ਦਾ ਅਹੰਕਾਰ, ਜਵਾਨੀ ਦਾ ਅਹੰਕਾਰ, ਮਾਇਆ ਦਾ ਅਹੰਕਾਰ, ਇਹ ਜਿਹੜਾ ਅਹੰਕਾਰ ਹੈ ਚੁੱਕਾ ਦੂਰ ਹੋ ਗਿਆ ਜੀ ਹੁਣ ਸਾਰਾ। ਅੰਮ੍ਰਿਤ ਦੀ ਹੋਈ ਦਾਤ ਪ੍ਰਾਪਤ, ਗੁਰਾਂ ਨੇ ਕੀਤੀ ਕਿਰਪਾ, ਜਪਿਆ ਨਾਮ, ਫਿਰ ਆਹ ਚੀਜ਼ਾਂ ਸਾਰੀਆਂ ਦੂਰ ਹੋ ਗਈਆਂ। ਫਿਰ ਸਤਿਗੁਰੂ ਭਲਾ ਪਾਇਆ,
ਸਤਿਗੁਰੂ ਭਲਾ ਪਾਇਆ,
ਫਿਰ ਸਤਿਗੁਰੂ ਦੇ ਦਰ 'ਤੇ ਭਾਈ ਭਲਾ ਉਹ ਪਾਇਆ, ਉਹ ਜਦ ਸਤਿਗੁਰੂ ਦਾ ਹੁਕਮ ਜਿਹੜਾ ਸੀ ਉਹਨੂੰ ਫਿਰ ਭਲਾ ਪਾਉਂਦਾ, ਚੰਗਾ ਲੱਗਦਾ। ਹਾਂਜੀ ਹਾਂਜੀ ਅੱਗੇ
ਕਹਿ ਨਾਨਕ ਜਿਸ ਨੂੰ ਆਪ ਤੁੱਠਾ,
ਹਾਂ ਜਿਸ ਨੂੰ ਨਹੀਂ ਕਹਿਣਾ, ਜਿਸ ਨੋ,
ਜਿਸ ਨੋ ਆਪ ਤੁੱਠਾ,
ਮਨ ਕਹਿੰਦੇ ਜਿਹਦੇ ਮਿਲਦਾ ਕਿਵੇਂ, ਪ੍ਰਾਪਤ ਕਿਵੇਂ ਹੁੰਦਾ ਅੰਮ੍ਰਿਤ? ਸਤਿਗੁਰ ਜੀ ਨੂੰ ਤੁੱਠਾ ਮੈਨੇ ਪ੍ਰਸੰਨ, ਜਿੱਥੇ ਗੁਰੂ ਪ੍ਰਸੰਨ ਹੋ ਜਾਏ, ਹਾਂ ਖੁਸ਼ ਹੋ ਜਾਏ ਗੁਰੂ, ਫਿਰ
ਤਿੰਨ ਅੰਮ੍ਰਿਤ,
ਹਾਂ ਹੁਣ ਹੋ ਗਿਆ
ਪਾਇਆ,
ਠੀਕ ਹੋ ਗਿਆ, ਉਹਨਾਂ ਨੇ ਅੰਮ੍ਰਿਤ ਪਾਈ ਫਿਰ ਗੁਰੂ ਦੇ ਪਾਸੋਂ ਪਾਇਆ। ਗੁਰੂ ਤਰੁੱਠਦਾ ਜਿਨ੍ਹਾਂ 'ਤੇ, ਉਹ ਬਾਟੇ ਕੋਲ ਆਉਂਦੇ ਨੇ, ਖੰਡੇ ਬਾਟੇ ਕੋਲ, ਪੰਜ ਪਿਆਰਿਆਂ ਕੋਲ। ਜੇ ਅੱਜ ਭਾਈ ਨਹੀਂ ਤਰੁੱਠਿਆ, ਅਜੇ ਮੰਨੋ ਕੋਈ ਕਰਮ ਦੀ ਕੋਈ ਖਮੀ ਹੈ, ਅਜੇ ਕਰਮ ਖੁੱਲ੍ਹਿਆ ਨਹੀਂ ਕੋਈ, ਉਹਦੇ ਲਈ ਕੀ ਕਰੀਏ? ਅਰਦਾਸ ਕਰੀ ਸੱਚੇ ਪਾਤਸ਼ਾਹ, ਜੇ ਪਿੱਛੇ ਕਰਮਾਂ 'ਚ ਨਹੀਂ ਲਿਖਿਆ ਗੁਰੂ ਵਾਲੇ ਬਣਨਾ, ਅੰਮ੍ਰਿਤ ਛਕਣਾ ਨਹੀਂ ਲਿਖਿਆ, ਮਹਾਰਾਜ ਹੁਣ ਲਿਖ ਦੇ, ਕਿਰਪਾ ਕਰਦੇ, ਛਕ ਲਈਏ ਅਸੀਂ, ਗੁਰੂ ਵਾਲੇ ਬਣ ਕੇ ਜਾਈਏ। ਹਾਂ 9 ਤਰੀਕ ਨੂੰ ਜੀ ਕਈਆਂ 'ਤੇ ਹੋਣ ਲੱਗੀ ਆ ਕਿਰਪਾ, ਖੁੱਲ੍ਹ ਗਿਆ ਕਈਆਂ ਦੇ ਕਰਮ, ਨਾ ਆ ਗਏ ਨੇ ਕੁਝ, ਕਦੇ ਕੁਝ ਕਦੇ ਖੁੱਲ੍ਹਣ ਲੱਗੇ ਹੋਣਗੇ। ਚਲੋ ਮਹਾਰਾਜ ਸ਼ਾਇਦ ਖੁਲਾ ਦੇਵੇ 2-3 ਦਿਨ 'ਚ, ਅਰਦਾਸ ਕਰ ਲਿਓ 2-3 ਦਿਨ 'ਚ ਖੁੱਲ੍ਹ ਜਾਣ। ਹਾਂਜੀ ਅੱਗੇ ਚਲੋ,
ਭਗਤਾਂ ਕੀ ਚਾਲ ਨਿਰਾਲੀ,
ਐਸਾ ਵੀ ਕਰਿਓ, ਇਹ ਵੀ ਅਰਦਾਸ ਕਰੋ ਸੱਚੇ ਪਾਤਸ਼ਾਹ ਮਨ ਬਣ ਗਿਆ ਹੁਣ ਤਾਂ, ਕਿਤੇ 9 ਤਰੀਕ ਤੱਕ ਫੇਰ ਨਾ ਬਦਲ ਜਾਏ, ਇਹ ਵੀ ਅਰਦਾਸ ਕਰਿਓ, ਹੁਣ ਤਾਂ ਬਣਿਆ ਹੋਇਆ, ਕਿਤੇ 9 ਤਰੀਕ ਤੱਕ ਫੇਰ ਭਾਜੀਏ ਕਿਤੇ। ਹਾਂ ਚਲੋ,
ਭਗਤਾਂ ਕੀ ਚਾਲ ਨਿਰਾਲੀ,
ਹਾਂ ਮਹਾਰਾਜ ਹੁਣ ਭਗਤਾਂ ਦੀ ਡੈਫੀਨੇਸ਼ਨ ਦੱਸਦੇ ਨੇ, ਭਗਤਾਂ ਦੀ ਪਰਿਭਾਸ਼ਾ ਦੱਸ ਰਹੇ ਨੇ, ਭਗਤਾਂ ਦੀ ਮਰਯਾਦਾ ਕੀ ਹੈ, ਭਗਤੀ ਦੀ ਚਾਲ ਕੈਸੀ ਹੈ, ਚਾਲਾ ਨਾਮ ਮਰਯਾਦਾ ਦਾ। ਮਹਾਰਾਜ ਕਹਿੰਦੇ ਭਗਤਾਂ ਦੀ ਜਿਹੜੀ ਮਰਯਾਦਾ ਨਾ ਨਿਰਾਲੀ ਹੈ ਸੰਸਾਰ ਨਾਲੋਂ, ਕਿਹਾ ਨਹੀਂ ਭਗਤਾਂ ਤੈ ਸੈ ਸਾਰੀਆਂ ਜੋੜ ਕਦੇ ਨਾ ਆਇਆ, ਭਗਤਾਂ ਦਾ ਰਾਹ ਵੱਖਰਾ ਹੈ, ਸੰਸਾਰੀਆਂ ਦਾ ਮਾਰਗ ਵੱਖਰਾ ਹੈ, ਅੱਡੋ ਅੱਡ ਜਾ ਭਗਤ ਵੇ ਅੰਮ੍ਰਿਤ ਵੇਲੇ ਉੱਠਦੇ ਨੇ ਅਤੇ ਸੰਸਾਰੀ ਪਤਾ ਹੀ ਆ ਕਦੋਂ ਉੱਠਦੇ ਨੇ, ਸੰਸਾਰੀ ਭਗਤ ਜਿਹੜੇ ਨੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਦੇ ਨੇ, ਸਭਾ ਮਨ ਸੋਣਾ ਪ੍ਰਾਪਤ ਕਰ ਲੈਂਦੇ ਨੇ ਉੱਠ ਕੇ, ਅਤੇ ਸੰਸਾਰੀ ਜਿਹੜੇ ਕੁੱਤਾ ਇਸ਼ਨਾਨ ਸੂਰ ਚੜ੍ਹਿਆ ਜਿਹੜਾ ਹੁੰਦਾ ਵੱਖਰਾ ਹੈ, ਨਹੀਂ ਰਲਦਾ ਇੱਕ ਦੂਜੇ ਨਾਲ। ਚਲੋ
ਚਾਲਾ ਨਿਰਾਲੀ ਭਗਤਾਂ ਹਾਂ ਕੇਰੀ,
ਤਾਂ ਨਹੀਂ ਕਹਿਣਾ ਤਾਹ ਬਿਨਾਂ ਮੈਂ, ਚਾਲਾ
ਚਾਲਾ
ਠੀਕ ਹੈ
ਨਿਰਾਲੀ ਭਗਤਾਂ ਹਾਂ ਕੇਰੀ, ਭਗਤਾਂ ਹਾਂ ਕੇਰੀ,
ਹਾਂ ਤਾਂ ਰਹਿ ਜੂ ਨਾ ਫਿਰ, ਭਗਤਾਂ ਕੇਰੀ ਪੜ੍ਹਦੇ ਲੱਗੇ, ਚਾਲਾ ਨਾਲੀ ਭਗਤਾਂ ਕੇਰੀ, ਹਾਂ ਤਾਂ ਰਹਿ ਗਿਆ ਨਾ, ਭਗਤਾਂ ਕੇਰੀ,
ਭਗਤਾਂ ਕੇਰੀ,
ਭਗਤਾਂ ਦੀ ਜਿਹੜੀ ਚਾਲ ਹੈ ਨਾ ਮਾਰੀ ਕਹਿੰਦੇ ਵਾਲੀ ਨਿਰਾਲੀ ਹੈ। ਹਾਂਜੀ ਕੀ ਹੈ ਫਿਰ ਉਹ?
ਬਿਖਮ ਮਾਰਗ ਚੱਲਣਾ,
ਇਹ ਮਾਰਗ 'ਤੇ ਤੁਰਨਾ ਬੜਾ ਬਿਖਮ ਔਖਾ ਹੈ, ਕਠਿਨ ਹੈ ਬਿਖਮ, ਇਹ ਰਾਹ 'ਤੇ ਤੁਰਨਾ ਕਿ ਕਿੱਦਾਂ ਦਾ ਤੁਰਨਾ ਅਖੀਰ 'ਤੇ ਦੱਸਣਗੇ। ਜਿਵੇਂ ਖੰਡੇ ਦੀ ਧਾਰ 'ਤੇ ਤੁਰਨਾ ਸੌਖਾ ਕਿੰਨਾ ਕਹਿ ਬਾਈ, ਖੰਡੇ ਦੀ ਧਾਰ 'ਤੇ ਸੌਖੀ ਤੁਰ ਲੈਂਦੇ ਹੋ ਨਾ? ਹਾਂ, ਔਖਾ ਨਾ, ਓਨਾ ਕੁ ਔਖਾ, ਉਹ ਦੱਸਣਗੇ। ਬਰੀਕ ਕਿੰਨਾ ਕੁ ਹੈ? ਬਾਲ ਦਾ 100ਵਾਂ ਹਿੱਸਾ। ਬਾਲ ਕਿੰਨਾ ਹੁੰਦਾ ਹੈ? ਉਹਦੇ 100 ਹਿੱਸੇ ਹੋਰ ਬਣਾ ਦਈਏ, ਓਨਾ ਕੁ ਬਰੀਕ ਹੈ। ਚਲੋ, ਪਰ ਜੇ ਗੁਰੂ ਦੀ ਹੋ ਜਾਵੇ ਕਿਰਪਾ, ਫਿਰ ਬਿਖਮ ਨਹੀਂ ਰਹਿੰਦਾ। ਇਸ ਲਈ ਗੁਰੂ ਦੀ ਲੋੜ ਹੈ। ਜੇ ਆਪਣੇ ਆਪ ਭਗਤੀ ਕਰੇ ਨਾ, ਵੀ ਗੁਰੂ ਵਾਲੇ ਦੀ ਕੀ ਲੋੜ ਹੈ, ਭਗਤੀ ਆਪ ਨਹੀਂ ਕਰ ਸਕਦੇ, ਆਪ ਕਰ ਲੈਂਦੇ ਹਾਂ, ਮਾਰ ਕਹਿੰਦੇ ਫਿਰ ਬੜਾ ਬਿਖਮ ਹੈ ਇਹ, ਫਿਰ ਖੰਡੇ ਦੀ ਧਾਰ 'ਤੇ ਤੁਰਨ ਵਾਲਾ ਕੰਮ ਨਹੀਂ ਤੁਰਿਆ ਜਾਣਾ। ਚੱਲ,
ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ,
ਇੱਥੇ ਵਿਸ਼ਰਾਮ ਕਰਨ ਜੀ, ਤਜ ਤ੍ਰਿਸ਼ਨਾ 'ਤੇ ਪੜ੍ਹਦੇ ਨੇ ਰੋਜ਼, ਲੱਭ ਲੋ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਲੈ ਤ੍ਰਿਸ਼ਨਾ ਵੀ ਬੋਲਦੀ ਹੈ। ਸੋ ਵਿਸ਼ਰਾਮ ਕਿੱਥੇ ਕਰਨਾ ਹੈ?
ਤ੍ਰਿਸ਼ਨਾ। ਪਕਾਓ
ਫਿਰ।
ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ।
ਆਹ ਭਗਤਾਂ ਦੀ ਚਾਲ ਹੈ, ਭਗਤਾਂ ਨੂੰ ਖਾਣ ਦਾ ਪਤਾ ਲੱਭ ਨਹੀਂ ਹੁੰਦਾ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ ਨਾਲ ਸਾਰ ਲੈਂਦੇ ਨੇ। ਜਿਵੇਂ ਬਾਬਾ ਫਰੀਦ ਨੇ ਜਿਹੜਾ ਸੀ, ਬਸ ਕਾਠ ਦੀ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਸੋ ਇਸ ਕਰਕੇ ਲੱਭ ਨਹੀਂ ਪਦਾਰਥਾਂ ਦੇ ਖਾਣ ਦਾ, ਵੀ ਰੋਜ਼ ਖਾਣ ਨੂੰ ਪੀਜ਼ਾ ਹੀ ਮਿਲੇ ਜਾਂ ਖਾਣ ਨੂੰ ਕੁਝ ਹੋਰ ਪੂੜੇ ਮਿਲਣ, ਖੀਰ ਪੂੜੇ, ਤੀਜਾ ਬਚਣ ਵਾਲੀ ਗੱਲ। ਸੋ ਇਹੋ ਜਿਹਾ ਕੋਈ ਲੱਭ ਨਹੀਂ ਹੁੰਦਾ, ਜੋ ਸੁੱਤੇ ਰੱਬ ਨੇ ਦੇ ਦਿੱਤਾ ਨਾ, ਠੀਕ ਹੈ, 36 ਪ੍ਰਕਾਰ ਦੇ ਫਿਰ ਵੀ ਠੀਕ ਹੈ। ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਹਾਂਜੀ, ਦੁੱਖ ਵਿੱਚ ਸੁੱਖ ਮਨਾਈ। ਸੋ ਇਸ ਲਈ ਲੱਭ ਖਾਣ ਦਾ ਕੋਈ ਨਹੀਂ ਹੁੰਦਾ, ਇਹ ਭਗਤਾਂ ਦੀ ਨਿਸ਼ਾਨੀ ਹੈ, ਲਬੜ ਲਬੜ ਨਹੀਂ ਕਰਦੇ ਸਾਰਾ ਦਿਨ। ਅਤੇ ਲੋਭ ਕੋਈ ਨਹੀਂ ਕਿਸੇ ਪਦਾਰਥ ਦਾ, ਹੰਕਾਰ ਉਹਨਾਂ ਨੂੰ ਕੋਈ ਨਹੀਂ ਕਿਸੇ ਪ੍ਰਕਾਰ ਦਾ। ਅਤੇ ਤਜ ਤ੍ਰਿਸ਼ਨਾ, ਤ੍ਰਿਸ਼ਨਾ ਦਾ ਤਿਆਗ ਹੁੰਦਾ ਹੈ। ਇੱਥੇ ਤਜ ਜਿਹੜਾ ਦਿੱਲੀ ਦੀਪਕ ਹੈ, ਲੱਭ ਦਾ ਵੀ ਤਿਆਗ ਤਜ, ਲੋਭ ਦਾ ਵੀ ਤਜ, ਅਹੰਕਾਰ ਨੂੰ ਵੀ ਤਜ, ਅਤੇ ਤ੍ਰਿਸ਼ਨਾ ਦਾ ਵੀ ਤਿਆਗ। ਕੋਈ ਤ੍ਰਿਸ਼ਨਾ ਨਹੀਂ ਕਿਸੇ ਪਦਾਰਥ ਦੀ ਹੁੰਦੀ, ਇਹ ਚਾਲ ਹੈ ਉਹਨਾਂ ਦੀ। ਹੋਰ ਉਹਨਾਂ ਦੀ ਕੀ ਨਿਸ਼ਾਨੀ ਹੈ? ਬਹੁਤ ਨਾ ਹੀ
ਬੋਲਣਾ।
ਹਾਂ, ਭਗਤ ਸੰਤ ਬਹੁਤੇ ਨਹੀਂ ਬੋਲਦੇ, ਵੇਖੋਗੇ ਨਾ ਕਦੇ। ਸੋ ਇਹ ਕਹਿੰਦੇ ਨੇ ਜੀ, ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ। ਢੋਲ ਆਪਣੇ ਆਪ ਬੋਲਦਾ ਹੈ? ਦੱਸੋ, ਜੇ ਡੱਗਾ ਮਾਰੀਏ ਬੋਲ ਪੈਂਦਾ ਹੈ। ਇਹੋ ਜਿਹੜੇ ਬ੍ਰਹਮ ਗਿਆਨੀ ਨੇ ਢੋਲ ਵਰਗੇ ਹੁੰਦੇ ਨੇ, ਡੱਗਾ ਮਾਰਦੇ ਬੋਲਦੇ ਨੇ। ਇੱਕ ਵਾਰੀ ਗੱਲ ਪ੍ਰਤੱਖ ਹੋਈ, ਸੰਤ ਬਾਬਾ ਸੁੰਦਰ ਸਿੰਘ ਜੀ ਪੰਡਰਾਣਾ ਦੇ ਕੋਲ ਨਾ ਇਲਾਜ ਕਰਨ ਵਾਸਤੇ ਡਾਕਟਰ ਦੀਵਾਨ ਸਿੰਘ ਆਇਆ, ਡਾਕਟਰ ਨਾਲ ਦੀਵਾਨ ਸਿੰਘ ਆਇਆ, ਜਿਹਨੇ ਸੰਤ ਆਤਰ ਸਿੰਘ ਜੀ ਮਸਤੂਆਣਾ ਦੇ ਵੀ ਦਰਸ਼ਨ ਕੀਤੇ ਹੋਏ ਸੀ। ਆਇਆ, ਆ ਕਰਕੇ ਸੰਤਾਂ ਦੇ ਕੋਲ ਕਹਿਣ ਲੱਗਾ, ਮਹਾਂਪੁਰਖੋ, ਜਿਹੜੇ ਬ੍ਰਹਮ ਗਿਆਨੀ ਹੁੰਦੇ ਢੋਲ ਵਰਗੇ ਹੁੰਦੇ ਨੇ। ਅਤੇ ਮਹਾਂਪੁਰਖ, ਤੈਨੂੰ ਕਿਹੜੀ ਕਹਿਤਾ? ਕਹਿੰਦੇ ਮੈਂ ਸੁਣਿਆ ਮਹਾਂਪੁਰਖਾਂ ਕੋਲੋਂ ਢੋਲ ਵਰਗੇ ਹੁੰਦੇ ਨੇ। ਕਹਿੰਦੇ ਜੀ ਦੇਖੋ, ਜੇ ਮੈਂ ਤੁਹਾਡੇ ਕੋਲ ਆ ਕੇ ਬੁਲਾਇਆ ਤੁਹਾਨੂੰ ਤਾਂ ਬੋਲਿਓ ਨਾ, ਅਤੇ ਬੋਲ ਪਏ, ਜੇ ਮੈਂ ਨਾ ਬੁਲਾ ਤੁਸੀਂ ਕੋਈ ਨਹੀਂ ਵਚਨ ਕਰਨਾ। ਇਸ ਕਰਕੇ ਮੈਂ ਬਚਨਾਂ ਰੂਪੀ ਡੱਗਾ ਮਾਰਤਾ ਤੁਹਾਨੂੰ। ਅਤੇ ਬਚਨ ਕੀ ਹੈ? ਮਹਾਰਾਜ ਜੀ, ਮੈਨੂੰ ਆਪਣੀ ਅੰਦਰ ਦੀ ਅਵਸਥਾ ਦੱਸੋ, ਤੁਹਾਡਾ ਅੰਦਰ ਦੀ ਅਵਸਥਾ ਕੀ ਹੈ? ਸੰਤ ਮਾਸੂ ਵਾਲਿਆਂ ਨੇ ਮੈਨੂੰ ਦੱਸੀ ਆਪਣੀ, ਉਹਨਾਂ ਨੇ, ਤੁਸੀਂ ਵੀ ਦੱਸੋ, ਕਿਰਪਾ ਕਰੋ, ਤੁਸੀਂ ਬ੍ਰਹਮ ਗਿਆਨੀ ਹੋ, ਕਿਰਪਾ ਕਰੋ, ਅੰਦਰ ਦੀ ਅਵਸਥਾ ਦੱਸੋ ਜੀ। ਮਹਾਂਪੁਰਖਾਂ ਦੇ ਜਿਹੜੇ ਕੰਮ ਲੈ ਆਈਆਂ, ਆਇਆ ਗੁਰਮੁਖਾਂ, ਪਹਿਲਾਂ ਉਹ ਕੰਮ ਕਰ, ਇਲਾਜ ਕਰਨ ਵਾਸਤੇ ਦੇਖਣ ਲਈ ਆਇਆ, ਮੈਨੂੰ ਚੈੱਕ ਕਰਨ ਲਈ, ਉਹ ਤਾਂ ਕਰ ਲਾ ਪਹਿਲਾਂ, ਅੰਦਰ ਦੀ ਅਵਸਥਾ ਦੱਸ ਪਹਿਲਾਂ ਹੀ। ਚਲੋ, ਉਹ ਟੂਟੀ ਜਿਹੜੀ ਉਹਨੂੰ ਦੇਖਣ ਵਾਲੀ ਲਾਈ ਕੰਨਾਂ ਨੂੰ, ਬਾਡੀ 'ਤੇ ਲਾਉਂਦਾ ਜਿੱਥੇ, ਬਸ ਮਸਤ ਹੋ ਜਾਂਦਾ, ਉੱਥੇ ਹੀ ਵਾਹਿਗੁਰੂ ਚੱਲ ਰਿਹਾ, ਰੋਗ ਦਾ ਕੋਈ ਹੈ ਹੀ ਨਹੀਂ। ਜਿੱਥੇ ਟੂਟੀ ਲਾਉਂਦਾ, ਗਾਹਾਂ ਲਾਉਣ ਦਾ ਖਿਆਲ ਹੀ ਨਹੀਂ ਰਹਿੰਦਾ, ਉੱਥੇ ਲਾਈ ਰੱਖਦਾ। ਮਹਾਂਪੁਰਖਾਂ ਨੇ ਕਿਤੇ ਹੋਰ ਵੀ ਲਾ ਲਾ, ਜਿੱਥੇ ਲਾਈ ਜਾਂਦਾ ਹੈ ਸਿਮਰਨ ਚੱਲ ਰਿਹਾ, ਰੋਮ ਰੋਮ ਵੀ ਸਿਮਰਨ ਹੋ ਰਿਹਾ। ਸੋ ਕਹਿ, ਟੂਟੀ ਹਟਾ ਕੇ ਮਹਾਂਪੁਰਖਾਂ ਦੇ ਕੀ ਰੋਗ ਹੈ ਦੱਸ, ਬਿਮਾਰੀ ਕੀ ਆ? ਕਹਿੰਦੇ ਇੱਥੇ ਬਿਮਾਰੀ ਕਿਹੜੀ ਹੈ, ਇੱਥੇ ਤਾਂ ਮਹਾਂਪੁਰਖੋ ਵਾਹਿਗੁਰੂ ਤੋਂ ਬਿਨਾਂ ਕੁਝ ਹੋਰ ਸੁਣ ਨਹੀਂ ਰਿਹਾ। ਰੋਮ ਰੋਮ ਗੁਰਮੁਖ, ਰੋਮ ਰੋਮ ਹਰ ਧਿਆਵੈ, ਅਜਾਪਾ ਜਾਪਣਾ ਵਿਸਰੈ, ਉਹ ਤਾਂ ਵਿਸਰੇ ਨਹੀਂ ਰਿਹਾ, ਜੀ ਨਹੀਂ ਕਰਦਾ ਮਾਰੇ, ਸਾਡੇ ਨੂੰ ਹੋਰ ਲਾ ਲੈਣ ਦੇ ਥੋੜ੍ਹਾ ਜਿਹਾ, ਮੈਨੂੰ ਆਨੰਦ ਆ ਰਿਹਾ। ਮਹਾਂਪੁਰਖ ਕਹਿੰਦੇ, ਉਹ ਸਾਡੇ ਕੋਲ ਤਾਂ ਪੁੱਛ ਲਿਆ, ਹੁਣ ਹੁਣ ਆਪਣੀ ਅੰਦਰ ਦੀ ਅਵਸਥਾ ਦੱਸ, ਤੇਰੀ ਕੀ ਅੰਦਰ ਦੀ ਅਵਸਥਾ ਹੈ? ਮਹਾਂਪੁਰਖ ਨੂੰ ਕਹਿਣ ਲੱਗਾ, ਮਾਰ ਮੇਰੀ ਕੀ ਹੁਣ ਸੀ, ਤੁਸੀਂ ਆ ਜਿੰਨਾ ਕੁ ਸੁਣਾ ਦਿੱਤਾ ਮੈਂ ਸੁਣ ਲਿਆ, ਜਿੰਨਾ ਕੁ ਮਸਤੂਆਂ ਨੇ ਸੁਣਾਇਆ ਸੀ ਸੁਣ ਲਿਆ। ਪਰ ਕਈ ਵਾਰੀ ਐਸਾ ਹੋ ਜਾਂਦਾ, ਜਦੋਂ ਮੈਂ ਗੱਡੀ 'ਤੇ ਬਹਿਣਾ ਨਾ, ਜਦੋਂ ਮੈਂ ਗੱਡੀ ਸਟਾਰਟ ਕਰਦਾ, ਐਕਸੀਲੇਟਰ 'ਤੇ ਪੈਰ ਦਿੰਦਾ ਨਾ, ਤੇਲ ਐਕਸੀਲੇਟਰ 'ਤੇ ਵਧਾਉਣਾ ਰੇਸ, ਜਦੋਂ ਗੱਡੀ ਤੁਰਦੀ ਹੈ, ਬਸ ਸਲਾਂਸਰ ਵਿੱਚੋਂ ਮੈਨੂੰ ਵਾਹਿਗੁਰੂ ਵਾਹਿਗੁਰੂ ਸੁਣਦਾ ਹੈ। ਇੰਨਾ ਕੁ ਤਾਂ ਮੈਨੂੰ ਆਪ ਜੀ ਨੇ ਕਿਰਪਾ ਕੀਤੀ ਹੋਈ ਹੈ, ਆ ਤੁਹਾਡੇ ਵਾਲਾ ਕੰਮ ਤਾਂ ਨਹੀਂ ਹੈ, ਉਦੋਂ ਮੈਨੂੰ ਇੰਨਾ ਕੁ ਸੁਣਦਾ ਵਾਹਿਗੁਰੂ ਵਾਹਿਗੁਰੂ। ਇਹ ਭਾਈ ਬਿਨ ਬੁਲਾਇਆ ਬੋਲਦੇ ਨਹੀਂ ਬੋਲਦੇ, ਸੋ ਬਹੁਤਾ ਨਹੀਂ ਬੋਲਦੇ, ਸਾਧੂ ਦੀ ਇੱਕ ਨਿਸ਼ਾਨੀ ਹੈ। ਬਕ ਬਕ ਨਹੀਂ ਹਰ ਵੇਲੇ ਕਲ ਜਾਂਦੇ, ਜਿਹੜਾ ਬਿਨਾਂ ਬੁਲਾਏ ਬੋਲੇ ਉਹਨੂੰ ਕੀ ਕਹਿੰਦੇ ਨੇ, ਮੂਰਖ ਦੀ ਕੀ ਨਿਸ਼ਾਨੀ ਹੈ? ਬਿਨਾਂ ਬੁਲਾਏ ਬੋਲ ਪਵੇ, ਹਰ ਵੇਲੇ ਬੋਲੀ ਜਾਏ, ਉਹ ਮੂਰਖ ਦੀ ਨਿਸ਼ਾਨੀ ਹੈ। ਸੰਤ ਜਿਹੜੇ ਨੇ ਪਾਈ ਬਹੁਤ ਆਉਣਾ, ਬਹੁਤ ਨਹੀਂ ਬੋਲ।
ਚਲੋ, ਖੰਨੇ ਹੋ ਥਿੱਖੀ ਵਾਲ ਹੋ ਨਿੱਕੀ,
ਆ ਗਿਆ ਦੇਖੋ, ਇਹ ਹੈ ਭਾਈ ਚਾਲ ਭਗਤਾਂ ਦੀ, ਖੰਡੇ ਨਾਲੋਂ ਤਿੱਖੀ ਆ, ਖੰਨੇ ਆਹੋ ਪੜ੍ਹਨ ਨੂੰ, ਹਾਂ ਖੰਡਿਓ ਨਹੀਂ ਪੜ੍ਹਨਾ, ਖੰਨੇ ਆਹੋ
ਖੰਨੇ ਹੋ ਤਿੱਖੀ ਵਾਲ ਹੋ ਨਿੱਕੀ,
ਹਾਹਾ ਪੂਰਾ ਵਾਲੋ ਨਹੀਂ ਕਹਿਣਾ,
ਵਾਲ ਹੋ
ਵਾਲ ਹੋ
ਵਾਲ ਹੋ
ਵਵੇ ਨਾਲ ਵਾਲ ਹੋ
ਵਾਲ ਹੋ।
ਹੁਣ ਬੱਬਾ ਮੂੰਹ ਨਹੀਂ ਜੋੜਨਾ, ਕਿਉਂਕਿ ਮੈਂ ਬੱਬਾ ਬੋਲ ਜੂ, ਫਿਰ ਬੱਚਿਆਂ ਦਾ ਅਰਥ ਹੋ ਜੂ, ਵਾਲ ਹੋ ਨਿੱਕੀ
ਵਾਲ ਹੋ ਨਿੱਕੀ।
ਇਹ ਜਿਹੜੀ ਸਿੱਖੀ ਦੀ ਮਰਜ਼ਾ ਆ ਵਾਹਿਗੁਰੂ ਜੀ, ਭਗਤਾਂ ਦੀ ਚਾਲ ਹੈ ਨਾ, ਖੰਡੇ ਨਾਲੋਂ ਹੈ ਤਿੱਖੀ, ਵਾਲ ਨਾਲੋਂ ਹੈ ਨਿੱਕੀ ਬਰੀਕ। ਹਾਂ,
ਏਤ ਮਾਰਗ ਜਾਣਾ,
ਇਸ ਮਾਰਗ 'ਤੇ ਜਿਹੜਾ ਤੁਰਨਾ ਹੈ, ਖੰਡੇ ਧਾਰ ਗਲੀਅਤ ਪੀੜੀ। ਹਾਂਜੀ, ਚਲੋ,
ਗੁਰ ਪ੍ਰਸਾਦੀ,
ਪਰ ਸੌਖੀ ਕਿਵੇਂ ਹੋਊ ਜੀ? ਫਿਰ ਅੱਗੇ ਕਹਿ ਦਿੱਤਾ ਹੈ,
ਗੁਰ ਪ੍ਰਸਾਦੀ ਜਿਨੀ ਆਪ ਤਜਿਆ,
ਜਿਹੜੇ ਗੁਰ ਪ੍ਰਸਾਦੀ ਇਹ ਹੋ ਗਏ, ਫਿਰ ਸੌਖਾ ਹੈ ਮਾਰਗ, ਫਿਰ ਤਾਂ ਖਿੰਚੇ ਪਾ ਦਿੰਦਾ। ਗੁਰ ਕਿਰਪਾ ਜੇ ਨਰਕੋ ਕਿੰਨੀ, ਅਤੇ ਇਹ ਜੁਗਤ ਪਛਾਣੀ, ਉਹਨੇ ਝਟ ਕੇ ਪਛਾਣ ਲਈ। ਗੁਰ ਪ੍ਰਸਾਦੇ ਜਿਨੀ ਆਪ ਤਜਿਆ,
ਜਿਨੀ ਆਪ ਤਜਿਆ,
ਜਿਨ੍ਹਾਂ ਦੇ ਗੁਰੂਆਂ ਦਾ ਕਿਰਪਾ ਲੈ ਕੇ ਆਪਾਂ ਛੱਡ ਦਿੱਤਾ, ਆਪਣਾ ਹੱਥ ਛੱਡ ਦਿੱਤੀ, ਮੈਂ ਮੇਰੀ ਛੱਡ ਦਿੱਤੀ, ਈਗੋ ਦਾ ਤਿਆਗ ਕਰ ਦਿੱਤਾ, ਫਿਰ
ਹਰ ਵਾਸਨਾ ਸਮਾਣੀ,
ਪਹਿਲਾਂ ਹਰ ਦਰਥ ਹਰ ਪ੍ਰਕਾਰ ਦੀ, ਹਰ ਦਰਥ ਹਰੇਕ ਪ੍ਰਕਾਰ ਦੀ ਜਿਹੜੀ ਵਾਸਨਾ ਸੀ ਸਮਾ ਗਈ, ਜਾਂ ਫਿਰ ਦੂਜੇ ਅਰਥ ਵਿੱਚ ਹੁਣ ਵਾਸਨਾ ਕਿਹੜੀ ਪਾਈ ਉਹਨਾਂ 'ਚ, ਕਿਹੜੀ ਰਹਿ ਗਈ ਵਾਸਨਾ? ਹਰ ਵਾਸਨਾ, ਹਰੀ ਦੀ ਵਾਲੀ ਉਹ ਵਾਸਨਾ ਰਹਿ ਗਈ, ਬਸ ਹਰੀ ਦੀ ਪ੍ਰਾਪਤੀ ਵਾਲੀ ਵਾਸਨਾ ਰਹਿ ਗਈ, ਹੋਰ ਕੋਈ ਵਾਸਨਾ ਨਹੀਂ, ਉਹਨਾਂ ਦੀ ਵਾਸਨਾ ਹਰੀ 'ਚ ਸਮਾ ਗਈ, ਰਹਿ ਨਹੀਂ ਗਈ ਕੋਈ। ਹਾਂ, ਚਲੋ ਅੱਗੇ,
ਕਹਿ ਨਾਨਕ
ਠੀਕ ਹੈ,
ਚਾਲ ਭਗਤਾਂ
ਠੀਕ,
ਜੁਗ ਹੋ ਜੁਗ ਨਿਰਾਲੀ,
ਲਾਗੇ ਹਾ ਹੈ ਠੀਕ। ਸੋ ਜਦੋਂ ਵੀ ਕੀਰਤਨ ਕਰਨਾ, ਇੱਦਾਂ ਹਾਹੇ ਲਾ ਕੇ ਨਾਲ ਦੇ ਸਾਥੀਆਂ ਨੂੰ ਕਰਾਈ, ਪੜ੍ਹੋ ਸਾਰੇ ਨੂੰ ਲਾਓ ਜੀ, ਕਹਿ ਨਾਨਕ,
ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।
ਸਾਰੀ ਪੌੜੀ ਪੜ੍ਹ ਲਓ ਇਕੱਠੇ ਹੋ ਕੇ, ਹੁਣ ਮੁੱਢ ਤੋਂ
ਭਗਤਾਂ ਕੀ ਚਾਲ,
ਭਗਤਾਂ ਕੀ ਚਾਲ ਨਿਰਾਲੀ ਤੋਂ, ਚਲੋ ਜੀ ਪੜ੍ਹੋ,
ਭਗਤਾਂ ਕੀ ਚਾਲ ਨਿਰਾਲੀ,
ਤੁਹਾਡੀ ਵੀ ਚਾਲ
ਨਿਰਾਲੀ।
ਸੁਣੋ ਜੀ ਸੁਣੋ, ਇੱਕ ਮਿੰਟ ਜੀ, ਇੱਕ ਮਿੰਟ, ਚਾਲ ਤੁਹਾਡੀ ਵੀ ਨਿਰਾਲੀ ਹੈ, ਕੋਈ ਅੱਗੇ ਬੋਲਦਾ, ਕੋਈ ਪਿੱਛੇ ਬੋਲਦਾ, ਕੋਈ ਚੁੱਪ ਕਰਿਆ ਬੈਠੇ, ਵੀ ਨਿਰਾਲਾ ਹੀ ਆ, ਕੰਮ ਇਕੱਠੇ ਬੋਲੋ, ਭਗਤਾਂ ਕੀ ਚਾਲ,
ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓਹ ਤਿੱਖੀ ਵਾਲੋਹ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।
ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ਼ਾਬਾਸ਼।